ਹਿਰਦੇ ਦੇ ਚਾਅ ਨਾਲ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਭਾਈ ਗੁਰਦਾਸ ਜੀ ਗੋਇੰਦਵਾਲ ਸਾਹਿਬ ਤੋਂ ਚੱਲੇ ਹਨ ਜੀ।
ਸ੍ਰੀ ਗੁਰੂ ਰਾਮਦਾਸ ਕੇ ਆਨੰਦ
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਤਿੰਨ
ਅਹੈ ਤੀਨ ਬੜ ਪ੍ਰਿਥੀਆ ਚੰਦ।
ਭਾਈ ਗੁਰਦਾਸ ਜੀ ਨੇ ਵਿਚਾਰ ਕੀਤੇ ਵੀ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਦੇ ਤਿੰਨ ਸਪੁੱਤਰ ਨੇ, ਸਭ ਤੋਂ ਵੱਡੇ ਬਾਬਾ ਪ੍ਰਿਥੀ ਚੰਦ ਜੀ,
ਮਹਾਦੇਵ ਮੱਧਮ ਸੁੱਤ ਵਹਿ,
ਤੇ ਵਿਚਕਾਰਲੇ ਜਿਹੜੇ ਨੇ ਉਹ ਬਾਬਾ ਮਹਾਦੇਵ ਜੀ ਹਨ।
ਦੋਹਨ ਅਨਜ ਸ੍ਰੀ ਅਰਜਨ ਹੈ,
ਦੋਨਾਂ ਤੋਂ ਛੋਟੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ ਜੀ।
ਕਿਸ ਬਿਦ ਵਰਤੇ ਆਪਸ ਮਾਹੀ।
ਹੁਣ ਭਾਈ ਗੁਰਦਾਸ ਜੀ ਕਹਿੰਦੇ ਨੇ ਮੈਂ ਜਦੋਂ ਦਾ ਆਇਆ ਮਹਾਰਾਜ ਤੋਂ ਆਗਿਆ ਲੈ ਕੇ ਗੋਇੰਦਵਾਲ, ਕਿੰਨੇ ਮਹੀਨੇ ਬਤੀਤ ਹੋ ਗਏ ਨੇ, ਗੁਰੂ ਰਾਮਦਾਸ ਸਾਹਿਬ ਜੀ ਦੇ ਤਿੰਨੇ ਸਪੁੱਤਰ ਆਪਸ ਵਿੱਚ ਦੀ ਕਿਵੇਂ ਵਰਤਦੇ ਪਏ ਨੇ, ਇਹ ਜਾ ਕੇ ਦੇਖੀਏ ਇੱਕ ਵਾਰੀ।
ਪ੍ਰਥਮ ਦਵੈਸ਼ ਸਮ ਕਹਿ ਅਬ ਨਾਹੀ,
ਕਿਉਂਕਿ ਪਹਿਲਾਂ ਤਾਂ ਬਹੁਤ ਈਰਖਾ ਪ੍ਰਿਥੀ ਚੰਦ ਨੇ ਕੀਤੀ ਹੈ, ਇਹ ਸੁਣ ਲਿਆ ਸਾਰਿਆਂ ਤੋਂ ਵੀ ਹੁਣ ਵੀ ਉਹੀ ਈਰਖਾ ਚੱਲਦੀ ਪਈ ਹੈ ਕਿ ਜਾਂ ਕੁਝ ਪ੍ਰਿਥੀ ਚੰਦ ਦੇ ਸੁਭਾਅ ਵਿੱਚ ਤਬਦੀਲੀ ਆ ਗਈ ਹੈ। ਇੱਕ ਤਾਂ ਮਹਾਰਾਜ ਜੀ ਦੇ ਦਰਸ਼ਨ ਕਰੀਏ ਜਾ ਕੇ ਅੰਮ੍ਰਿਤਸਰ, ਦੂਸਰਾ ਇਹ ਵੀ ਮੈਂ ਦੇਖਾਂ ਜਾ ਕੇ ਭਈ ਉਹ ਜਿਹੜੀ ਈਰਖਾ ਪ੍ਰਿਥੀ ਚੰਦ ਨੇ ਸ਼ੁਰੂ ਕੀਤੀ ਸੀ ਕੋਈ ਫਰਕ ਪਿਆ ਕਿ ਨਹੀਂ ਪਿਆ।
ਜਗ ਕੇ ਬੈਠੇ ਗੁਰਤਾ ਗੱਦੀ,
ਜਦੋਂ ਤੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ ਦੇ ਸਿੰਘਾਸਨ ਤੇ ਬੈਠੇ ਹਨ।
ਨਾ ਮੈਂ ਕੀਨੋ ਕੁਛ ਸੰਵਾਦੀ,
ਉਸ ਵੇਲੇ ਦਾ ਮੈਂ ਮਹਾਰਾਜ ਤੋਂ ਆਗਿਆ ਲੈ ਕੇ ਆਇਆ ਇੱਥੇ, ਤੇ ਉਦੋਂ ਬਾਅਦ ਕੋਈ ਸੱਚੇ ਪਾਤਸ਼ਾਹ ਜੀ ਨਾਲ ਵਿਚਾਰ ਵਿਮਰਸ਼ ਹੋਇਆ ਨਹੀਂ ਹੈ।
ਕੈਸੇ ਅਬਨੇ ਬਹਿ ਵਿਵਹਾਰ,
ਕਿਵੇਂ ਹੁਣ ਉੱਥੇ ਵਿਵਹਾਰ ਚੱਲਦਾ ਪਿਆ ਹੈ, ਕੋਈ ਆਪਸੀ ਈਰਖਾ ਹੈ ਜਾਂ ਨਹੀਂ ਹੈ, ਇਹ ਜਾ ਕੇ ਦੇਖਣਾ ਬਣਦਾ ਹੈ।
ਭਾਈ ਨਵੀਨ ਜਿਨਹੋ ਕੀ ਕਾਰ,
ਅਜੇ ਨਵੇਂ ਨਵੇਂ ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸੁਭਾਇਮਾਨ ਹੋਏ ਹਨ ਤਖ਼ਤ ਉੱਪਰ, ਦੇਖਣਾ ਚਾਹੀਦਾ ਜਾ ਕੇ।
ਪ੍ਰਥਮ ਇਕੱਤਰ ਹੋਤੋ ਪਰਿਵਾਰ,
ਕਿਉਂਕਿ ਪਹਿਲਾਂ ਤਾਂ ਸਾਰਾ ਪਰਿਵਾਰ ਇਕੱਤਰ ਰਹਿੰਦਾ ਸੀ ਇੱਕ ਹੀ ਥਾਂ ਤੇ।
ਅਬ ਭੇ ਪ੍ਰਿਥਕ ਭਰਾਤ ਰਿਸਤਾਰ,
ਤੇ ਹੁਣ ਗੁੱਸੇ ਕਰਕੇ ਇਹ ਪ੍ਰਿਥੀ ਚੰਦ ਵੱਖਰਾ ਹੋ ਗਿਆ ਪੰਜਵੇਂ ਪਾਤਸ਼ਾਹ ਜੀ ਤੋਂ, ਤਿੰਨੋਂ ਜਾਣੇ ਵੱਖਰੇ ਵੱਖਰੇ ਰਹਿੰਦੇ ਹਨ।
ਇਤਿਹਾਦਕ ਗਿਣਤੀ ਕਰ ਚੱਲਿਓ,
ਇਤਿਹਾਦਕ ਆਪਣੇ ਮਨ ਵਿੱਚ ਵਿਚਾਰਾਂ ਕਰਕੇ ਭਾਈ ਗੁਰਦਾਸ ਜੀ ਗੋਇੰਦਵਾਲ ਸਾਹਿਬ ਤੋਂ ਤੁਰੇ ਹਨ ਜੀ।
ਰਾਮਦਾਸ ਪੁਰ ਆਏ ਸੋ ਮਿਲਿਓ,
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਵਸਾਇਆ ਹੋਇਆ ਪਵਿੱਤਰ ਨਗਰ ਚੱਕ ਗੁਰੂ ਰਾਮਦਾਸ, ਉੱਥੇ ਆ ਕੇ ਪੰਜਵੇਂ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ।
ਪੂਰਬ ਸ਼੍ਰੀ ਅਰਜਨ ਢਿੱਗ ਆਇਓ,
ਸਭ ਤੋਂ ਪਹਿਲਾਂ ਭਾਈ ਗੁਰਦਾਸ ਜੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਪਹੁੰਚੇ ਹਨ ਜੀ।
ਗਿਆਨ ਗੁਰੂ ਪਦ ਸੀਸ ਨਵਾਇਓ,
ਤੇ ਜਗਤ ਗੁਰੂ ਜਾਣ ਕੇ ਆਪਣਾ ਸਿਰ ਪੰਜਵੇਂ ਪਾਤਸ਼ਾਹ ਜੀ ਦੇ ਚਰਨਾਂ ਉੱਤੇ ਰੱਖ ਕੇ ਮੱਥਾ ਟੇਕਿਆ ਭਾਈ ਗੁਰਦਾਸ ਸਾਹਿਬ ਜੀ ਨੇ।
ਬੈਠੋ ਨਿਕਟ ਕੁਸ਼ਲ ਸਭ ਪੁੱਛ,
ਬੈਠ ਗਿਆ ਮਹਾਰਾਜ ਜੀ ਦੇ ਕੋਲੇ ਸਤਿਗੁਰੂ ਜੀ ਨੇ ਗੋਇੰਦਵਾਲ ਸਾਹਿਬ ਦੀ, ਗੁਰੂ ਅਮਰਦਾਸ ਮਹਾਰਾਜ ਜੀ ਦੇ ਪਰਿਵਾਰ ਦੀ ਸੁੱਖ ਸਾਂਦ ਪੁੱਛੀ ਉਹਨਾਂ ਕੋਲੋਂ।
ਕਹਿਓ ਦੋਹਨ ਦਿਸ਼ ਤੇ ਹਿਤ ਸ਼ੂਸ਼ਾ,
ਦੋਵਾਂ ਪਾਸਿਓਂ ਤੋਂ ਬੜੀ ਮਨ ਦੀ ਪਵਿੱਤਰਤਾ ਨਾਲ ਸੁੱਖ ਸਾਂਦ ਪੁੱਛੀ ਗਈ। ਭਾਈ ਗੁਰਦਾਸ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਮਾਮਾ ਜੀ ਨੇ, ਉਮਰ ਵਿੱਚ ਕਾਫੀ ਵੱਡੇ ਨੇ, ਪਰ ਫਿਰ ਵੀ ਉਹਨਾਂ ਨੇ ਮੱਥਾ ਪੰਜਵੇਂ ਪਾਤਸ਼ਾਹ ਜੀ ਨੂੰ ਟੇਕਿਆ। ਜਗਤ ਗੁਰੂ ਜਾਣ ਕੇ ਮਹਾਰਾਜ ਜੀ ਨੇ ਉਹਨਾਂ ਦਾ ਹਾਲ ਪੁੱਛਿਆ, ਗੋਇੰਦਵਾਲ ਵਿੱਚ ਸਾਰੇ ਪਰਿਵਾਰ ਦਾ ਹਾਲ ਪੁੱਛਿਆ, ਭਾਈ ਗੁਰਦਾਸ ਜੀ ਨੇ ਪੰਜਵੇਂ ਪਾਤਸ਼ਾਹ ਜੀ ਦੀ ਸੁੱਖ ਸਾਂਤ ਸਾਰੇ ਪਰਿਵਾਰ ਦੀ ਪੁੱਛੀ ਜੀ।
ਸ੍ਰੀ ਗੁਰੂ ਅਮਰਦਾਸ ਪਰਿਵਾਰ,
ਜਦੋਂ ਪੰਜਵੇਂ ਪਾਤਸ਼ਾਹ ਜੀ ਨੇ ਪੁੱਛਿਆ ਗੋਇੰਦਵਾਲ ਸਾਹਿਬ ਤੀਸਰੇ ਪਾਤਸ਼ਾਹ ਜੀ ਦੇ ਪਰਿਵਾਰ ਦੀ ਬਾਬਤ, ਭਾਈ ਗੁਰਦਾਸ ਜੀ ਨੇ ਆਖਿਆ ਜੀ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋ ਪਰਿਵਾਰ ਹੈ,
ਕੁਸ਼ਲ ਸਹਿਤ ਸਭ ਕੀਨੇ ਉਚਾਰ,
ਉਹ ਬਹੁਤ ਸੁੱਖ ਨਾਲ ਸ਼ਾਂਤੀ ਨਾਲ ਆਨੰਦ ਨਾਲ ਹਨ ਸਾਰਾ ਪਰਿਵਾਰ ਗੋਇੰਦਵਾਲ ਸਾਹਿਬ ਵਿਖੇ।
ਮੋਹਨ ਦੁਤੀਆ ਮੋਹਰੀ ਚੰਦ,
ਭਾਈ ਗੁਰਦਾਸ ਜੀ ਨੇ ਆਖਿਆ ਮਹਾਰਾਜ ਦੇ ਦੋਨੋਂ ਸਾਹਿਬਜ਼ਾਦੇ ਬਾਬਾ ਮੋਹਨ ਜੀ ਬਾਬਾ ਮੋਹਰੀ ਚੰਦ ਜੀ,
ਸੰਸ ਰਾਮ ਤਿੰਨ ਪੁੱਤਰ ਆਨੰਦ,
ਫਿਰ ਬਾਬਾ ਸੰਸ ਰਾਮ ਜੀ ਉਹਨਾਂ ਦੇ ਪੁੱਤਰ ਬਾਬਾ ਆਨੰਦ ਜੀ,
ਪਤਨੀ ਸਹਿਤ ਰਹਿਤ ਹਰ ਖਾਏ,
ਸੋ ਆਪਣੀ ਪਤਨੀ ਸਮੇਤ ਸਾਰਾ ਪਰਿਵਾਰ ਸੁੱਖ ਨਾਲ ਰਹਿ ਰਹੇ ਹਨ ਮਹਾਰਾਜ ਜੀ, ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੈ।
ਕੁਸ਼ਲ ਕੁਮਾਰੀ ਚਾਹੇ ਸਮਦਾਏ,
ਤੇ ਤੁਹਾਡੀ ਸੁੱਖ ਸਾਂਦ ਉਹ ਚਾਹੁੰਦੇ ਨੇ ਵੱਡੇ ਹੋਣ ਦੇ ਨਾਤੇ ਮਹਾਰਾਜ ਤੀਸਰੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ, ਉਹ ਸਾਰਾ ਪਰਿਵਾਰ ਆਪ ਜੀ ਦੀ ਸੁੱਖ ਸਾਂਦ ਦੀ ਇੱਛਾ ਰੱਖਦੇ ਹਨ।
ਬੈਠੋ ਕੇ ਤਕਾਲ ਸਭ ਬੀਤਾ,
ਇਉਂ ਕੁਝ ਕੁ ਸਮਾਂ ਬਚਨ ਬਲਾਸ ਹੁੰਦੇ ਰਹੇ, ਪੰਜਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਭਾਈ ਗੁਰਦਾਸ ਜੀ ਬੈਠੇ ਹੋਏ ਹਨ।
ਕਰਤ ਵਾਰਤਾ ਕੋ ਇਸ ਰੀਤਾ,
ਇਸੇ ਤਰੀਕੇ ਦੀ ਕੁਝ ਵਾਰਤਾਲਾਪ ਹੋ ਰਹੀ ਸੀ ਸੱਚੇ ਪਾਤਸ਼ਾਹ ਜੀ ਨਾਲ, ਕੁਝ ਬਚਨ ਬਲਾਸ ਭਾਈ ਗੁਰਦਾਸ ਜੀ ਦੇ ਚੱਲਦੇ ਪਏ ਸਨ।
ਇਸ ਹੀ ਥਲ ਭੋਜਨ ਲੈ ਆਏ,
ਓਨੇ ਚਿਰ ਨੂੰ ਸੇਵਾਦਾਰ ਭੋਜਨ ਸਜਾ ਕੇ ਮਹਾਰਾਜ ਜੀ ਵਾਸਤੇ ਭਾਈ ਗੁਰਦਾਸ ਜੀ ਵਾਸਤੇ ਉੱਥੇ ਹੀ ਲੈ ਆਏ ਜੀ।
ਜਹੈ ਸ੍ਰੀ ਅਰਜਨ ਨਰ ਸਮਦਾਏ,
ਜਿੱਥੇ ਕੁਝ ਸੰਗਤ ਬੈਠੀ ਹੋਈ ਸੀ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸੁਭਾਇਮਾਨ ਸਨ, ਸਾਰੀ ਸੰਗਤ ਨੇ ਤੇ ਪੰਗਤ ਚ ਉੱਥੇ ਹੀ ਪ੍ਰਸ਼ਾਦਾ ਛਕਣਾ ਸ਼ੁਰੂ ਕੀਤਾ। ਭਾਈ ਗੁਰਦਾਸ ਜੀ ਵਾਸਤੇ ਪੰਜਵੇਂ ਪਾਤਸ਼ਾਹ ਜੀ ਵਾਸਤੇ ਥਾਲਾ ਉੱਥੇ ਹੀ ਆ ਗਿਆ ਜਿੱਥੇ ਬੈਠੇ ਸਨ ਜੀ।
ਦੋਏ ਦੋਏ ਚੰਨ ਕਰੋ ਟਿਕਾ ਦੀਨ
ਤੇ ਜਦੋਂ ਭਾਈ ਗੁਰਦਾਸ ਜੀ ਨੇ ਥਾਲੇ ਵੱਲੇ ਝਾਤੀ ਮਾਰੀ ਤੇ ਛੋਲਿਆਂ ਦੇ ਆਟੇ ਦੀਆਂ ਦੋ ਦੋ ਰੋਟੀਆਂ ਸਨ ਪੰਜਵੇਂ ਪਾਤਸ਼ਾਹ ਜੀ ਦੇ ਸਾਹਮਣੇ ਵੀ ਔਰ ਭਾਈ ਗੁਰਦਾਸ ਜੀ ਦੇ ਸਾਹਮਣੇ ਵੀ ਜੀ।
ਵਰਤਤ ਗੁਰੂ ਦਾਸ ਸੋਲੀਨਸ
ਕਹਿੰਦੇ ਨੇ ਉਹ ਗੁਰੂ ਦੇ ਸੇਵਕ ਵਰਤਾ ਰਹੇ ਸਨ ਵਰਤਾਰਾ ਸਾਰੀ ਸੰਗਤ ਨੂੰ ਵੀ ਮਹਾਰਾਜ ਜੀ ਨੂੰ ਭਾਈ ਗੁਰਦਾਸ ਜੀ ਨੂੰ ਉਹ ਲੈ ਲਿਆ ਭਾਈ ਗੁਰਦਾਸ ਜੀ ਨੇ।
ਅਪਰ ਨਾ ਕੁਛ ਭਾਖ ਹੈ ਬੇਕਾਰਨ
ਭਾਈ ਗੁਰਦਾਸ ਜੀ ਨੇ ਵੇਖਿਆ ਵੀ ਉਹੀ ਲੰਗਰ ਹੈ ਜਿਸ ਵਿੱਚ ਖੀਰ ਵਿੱਚ ਵੀ ਘਿਓ ਦੇਸੀ ਪਾ ਕੇ ਵਰਤਾਇਆ ਜਾਂਦਾ ਸੀ ਤੇ ਸਿਰਫ ਸੁੱਕੀਆਂ ਹੋਈਆਂ ਦੋ ਛੋਲਿਆਂ ਦੇ ਆਟੇ ਦੀਆਂ ਰੋਟੀਆਂ ਨਾ ਕੋਈ ਨਾਲ ਹੋਰ ਪਦਾਰਥ ਖਾਣ ਵਾਸਤੇ। ਹੈਰਾਨ ਹੋਏ ਭਾਈ ਗੁਰਦਾਸ ਜੀ ਇਹ ਦੇਖ ਕੇ
ਖਾਏ ਸੁਕੀਨਸ ਵਾਕ ਉਚਾਰਨ
ਕਹਿੰਦੇ ਛਕ ਲਿਆ ਭਾਈ ਗੁਰਦਾਸ ਜੀ ਨੇ ਪ੍ਰਸ਼ਾਦਾ ਛਕਣ ਤੋਂ ਬਾਅਦ ਏਦਾਂ ਬੇਨਤੀ ਕੀਤੀ ਜੀ
ਦੋਹਰਾ ਸੰਸਾਰੀ ਸੰਬੰਧ ਕੋ ਜੇ ਕਰ ਕਰੋ ਵਿਚਾਰ
ਪ੍ਰਸ਼ਾਦਾ ਛਕ ਕੇ ਹੱਥ ਜੋੜ ਕੇ ਭਾਈ ਗੁਰਦਾਸ ਜੀ ਨੇ ਆਖਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਜੇ ਸੰਸਾਰੀ ਰਿਸ਼ਤੇਦਾਰੀ ਆਪਾਂ ਦੇਖੀਏ ਮੇਰੀ ਜਿਹੜੀ ਤੁਹਾਡੇ ਨਾਲ ਹੈ
ਬੜੇ ਥਾਨ ਤੁਮ ਤੇ ਅਹਾਂ ਮਾਤੁਲ ਕਰੋ ਉਚਾਰ
ਤੇ ਮਹਾਰਾਜ ਮੈਂ ਤੁਹਾਡੇ ਤੋਂ ਵੱਡੇ ਥਾਂ ਤੇ ਹਾਂ ਔਰ ਮੈਂ ਤੁਹਾਡਾ ਮਾਮਾ ਜੀ ਲੱਗਦਾ ਹਾਂ।
ਦੁਤੀਆ ਸੰਬੰਧ ਸੁਣੀ ਜੀ ਐ ਜਬਕਿ ਗਾਦੀ ਲੀਨ
ਤੇ ਦੂਸਰਾ ਸੰਬੰਧ ਇਹ ਜਾਣੋ ਮੇਰਾ ਤੁਹਾਡੇ ਨਾਲ ਮਹਾਰਾਜ ਜਦੋਂ ਤੋਂ ਆਪ ਗੁਰਤਾ ਗੱਦੀ ਦੇ ਸਿੰਘਾਸਨ ਤੇ ਸੁਭਾਇਮਾਨ ਹੋਏ ਹੋ
ਭਏ ਪਰਮੇਸ਼ਰ ਰੂਪ ਤੁਮ ਸਭ ਜਗ ਗੁਰੂ ਪ੍ਰਵੀਨ
ਤੁਸੀਂ ਪਰਮੇਸ਼ਰ ਸਰੂਪ ਜੇ ਸਾਰੇ ਜਗਤ ਦੇ ਪੂਜਨੀਕ ਗੁਰੂ ਸਾਹਿਬ ਜੇ ਪੰਜਵੇਂ ਪਾਤਸ਼ਾਹ ਜੀ
ਇਸ ਬਿਦ ਮੈਂ ਹਾਂ ਸਿੱਖ ਤੁਮਾਰੋ
ਇਸ ਤਰੀਕੇ ਨਾਲ ਮੈਂ ਤੁਹਾਡਾ ਸਿੱਖ ਹਾਂ ਇੱਕ ਤਾਂ ਰਿਸ਼ਤੇਦਾਰੀ ਹੋ ਗਈ ਵੀ ਮੈਂ ਤੁਹਾਡਾ ਮਾਮਾ ਲੱਗਦਾ ਵੱਡੇ ਥਾਂ ਤੇ ਹਾਂ ਤੁਹਾਡੇ ਤੋਂ ਸਤਿਕਾਰਯੋਗ ਅਹੁਦੇ ਤੇ ਹਾਂ ਮੈਂ ਉਮਰ ਵਿੱਚ ਵੀ ਦੂਸਰਾ ਤੁਸੀਂ ਸਤਿਕਾਰਯੋਗ ਜੇ ਗੁਰੂ ਸਾਹਿਬ ਜੇ ਸਾਰੇ ਜਗਤ ਦੇ ਤੇ ਮੈਂ ਤੁਹਾਡਾ ਸਿੱਖ ਹਾਂ ਜੀ
ਬੰਦਨੀਯ ਸਭ ਕੇ ਹਿਤ ਧਾਰੋ
ਤੇ ਫਿਰ ਆਪ ਮਹਾਰਾਜ ਸਾਰਿਆਂ ਨਾਲ ਪ੍ਰੇਮ ਕਰਨ ਵਾਲੇ ਜੇ ਸਾਰਿਆਂ ਦੇ ਸਤਿਕਾਰਯੋਗ ਹੁੰਦੇ ਹੋਏ ਵੀ ਆਪ ਸਿੱਖਾਂ ਨਾਲ ਪ੍ਰੇਮ ਕਰਦੇ ਹੋ
ਚਿਰੰਕਾਲ ਬੀਤੇ ਮੈਂ ਆਇਓ
ਤੇ ਮਹਾਰਾਜ ਹੁਣ ਕਿੰਨੇ ਮਹੀਨਿਆਂ ਬਾਅਦ ਮੈਂ ਗੋਇੰਦਵਾਲ ਤੋਂ ਆਇਆ ਹਾਂ
ਪੂਰਬ ਹੀ ਮਿਲਬੋ ਇਹ ਭਇਓ
ਹਾਂ ਹੁਣ ਉਦੋਂ ਦਾ ਗਿਆ ਹੋਇਆ ਉਦੋਂ ਮਿਲਿਆ ਸਾਂ ਜਾਂ ਫਿਰ ਅੱਜ ਆਇਆ ਹਾਂ ਮੈਂ ਮਿਲਣ ਵਾਸਤੇ
ਭਗਨੀ ਸੁੱਤ ਯਾਰ ਗੁਰੂ ਉਦਾਰ
ਤੁਸੀਂ ਮੇਰੇ ਭਾਣਜੇ ਜੇ ਭਗਨੀ ਭੈਣ ਨੂੰ ਕਹਿੰਦੇ ਭਗਨੀ ਸੁੱਤ ਇੱਕ ਤਾਂ ਤੁਸੀਂ ਮੇਰੀ ਭੈਣ ਦੇ ਲੜਕੇ ਜੇ ਇਹ ਰਿਸ਼ਤੇਦਾਰੀ ਮੈਂ ਤੁਹਾਡਾ ਮਾਮਾ ਲੱਗਦਾ ਤੁਸੀਂ ਮੇਰੇ ਭਾਣਜੇ ਦੂਸਰਾ ਤੁਸੀਂ ਗੁਰੂ ਸਾਹਿਬ ਜੇ ਸਭ ਦੇ ਸਤਿਕਾਰਯੋਗ ਤੇ ਮੈਂ ਆਪ ਜੀ ਦਾ ਸਿੱਖ ਹਾਂ
ਮੈਂ ਮਾਤੁਲ ਅਰ ਸਿੱਖ ਤੁਮਾਰਾ
ਮੈਂ ਤੁਹਾਡਾ ਮਾਮਾ ਵੀ ਹਾਂ ਔਰ ਤੁਹਾਡਾ ਸਿੱਖ ਵੀ ਹਾਂ ਦੋ ਸਮਝ ਲਓ ਆਪਣੀਆਂ ਰਿਸ਼ਤੇਦਾਰੀਆਂ ਆਪਣੇ ਦੋ ਤਰ੍ਹਾਂ ਨਾਲ ਸੰਬੰਧ ਜੁੜਦੇ ਹਨ
ਕਾਰਨ ਇੱਥੇ ਹੁਤੇ ਮਨ ਚੀਨੂ
ਤੇ ਜੇ ਇੰਨੇ ਕਾਰਨ ਨੇ ਵੀ ਮੈਂ ਰਿਸ਼ਤੇਦਾਰੀ ਚੋਂ ਤੁਹਾਡੇ ਲਈ ਸਤਿਕਾਰਯੋਗ ਕਿਉਂਕਿ ਤੁਹਾਡਾ ਮਾਮਾ ਤੇ ਦੁਨਿਆਵੀ ਤੌਰ ਤੇ ਤੁਸੀਂ ਮੇਰੇ ਲਈ ਸਤਿਕਾਰਯੋਗ ਹੈ ਤੁਸੀਂ ਗੁਰੂ ਸਾਹਿਬ ਹੈ ਮੈਂ ਤੁਹਾਡਾ ਸਿੱਖ ਹਾਂ ਤੇ ਤੁਸੀਂ ਸਿੱਖਾਂ ਨਾਲ ਪਿਆਰ ਕਰਦੇ ਹਾਂ ਮਾਮਾ ਹੋਣ ਦੇ ਨਾਤੇ ਤੁਸੀਂ ਮੇਰਾ ਸਤਿਕਾਰ ਕਰਦੇ ਜੇ ਸਿੱਖ ਹੋਣ ਦੇ ਨਾਤੇ ਮੈਨੂੰ ਪਤਾ ਤੁਸੀਂ ਸਾਰੇ ਸਿੱਖਾਂ ਨਾਲ ਪਿਆਰ ਕਰਦੇ ਹਾਂ ਤੇ ਮੇਰੇ ਨਾਲ ਵੀ ਜ਼ਰੂਰ ਕਰਦੇ ਹੋਵੋਗੇ
ਪਾਉ ਨਾ ਸਾਦਰ ਭੋਜਨ ਦਿਨੂ
ਤੇ ਕਹਿਣ ਲੱਗੇ ਭਾਈ ਗੁਰਦਾਸ ਜੀ ਵੀ ਹੁਣ ਮੈਂ ਇਹ ਪੁੱਛਣਾ ਚਾਹੁੰਦਾ ਵੀ ਆਪਣੀ ਤਾਂ ਇਹ ਦੋਹਰਾ ਸੰਬੰਧ ਬਣ ਗਿਆ ਤੇ ਤਾਂ ਵੀ ਤੁਸੀਂ ਮੈਨੂੰ ਕੋਈ ਆਦਰ ਵਾਲਾ ਭੋਜਨ ਨਹੀਂ ਛਕਾਇਆ ਆਹ ਛੋਲਿਆਂ ਦੀਆਂ ਦੋ ਸੁੱਕੀਆਂ ਹੋਈਆਂ ਰੋਟੀਆਂ ਬਿਨਾਂ ਕਿਸੇ ਦਾਲ ਸਬਜ਼ੀ ਤੋਂ ਇਹ ਤੁਸੀਂ ਮੇਰੇ ਅੱਗੇ ਰੱਖੀਆਂ ਇਹਦਾ ਕਾਰਨ ਕੀ ਹੈ ਮਹਾਰਾਜ ਪੰਜਵੇਂ ਪਾਤਸ਼ਾਹ ਜੀ
ਸ੍ਰੀ ਅਰਜਨ ਸੁਣ ਕੇ ਮੁਸਕਾਏ
ਭਾਈ ਗੁਰਦਾਸ ਸਾਹਿਬ ਜੀ ਦੀ ਇਹ ਗੱਲ ਸੁਣ ਕੇ ਤੇ ਮਹਾਰਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮੁਸਕਰਾ ਪਏ ਹਨ
ਕਹਿਓ ਕਿ ਪ੍ਰਾਲਬਧ ਜਸ ਖਾਏ
ਆਖਿਆ ਵੀ ਪ੍ਰਾਲਬਧ ਅਨੁਸਾਰ ਹੀ ਖਾਣਾ ਹੁੰਦਾ ਭਾਈ ਗੁਰਦਾਸ ਜੀ ਬਸ ਪ੍ਰਾਲਬਧ ਵਿੱਚ ਇਹੀ ਹੈ ਤੇ ਖਾਓ ਤੁਸੀਂ ਫਿਰ ਮੈਂ ਵੀ ਛਕ ਰਿਹਾ ਤੁਸੀਂ ਵੀ ਛਕ ਰਹੇ ਜੇ
ਤੋਰ ਹਦੂਰ ਸਬਨ ਇਹ ਲਇਓ
ਆਖਿਆ ਤੁਹਾਡੇ ਸਾਹਮਣੇ ਸਾਰਿਆਂ ਨੇ ਇਹੋ ਕੁਝ ਛਕਿਆ ਔਰ ਸੰਗਤ ਬੈਠੀ ਉਹਨਾਂ ਨੇ ਵੀ ਮੈਂ ਵੀ ਤੁਸੀਂ ਵੀ
ਕਿਸੂ ਨਾ ਛਪ ਕੇ ਭੋਜਨ ਕੀ
ਕਿਸੇ ਨੇ ਛੁਪ ਕੇ ਭੋਜਨ ਨਹੀਂ ਕੀਤਾ ਕਿਸੇ ਨੇ ਇਕੱਲੇ ਬੈਠ ਕੇ ਵੱਖਰਾ ਭੋਜਨ ਨਹੀਂ ਕੀਤਾ ਵੀ ਕੁਝ ਚੰਗੇ ਪਦਾਰਥ ਵੱਖਰੇ ਖਾ ਲਏ ਹੋਣਗੇ ਔਰ ਸੰਗਤ ਛਕਦੀ ਪਈ ਉਹ ਵੀ ਇਹੀ ਛਕ ਰਹੀ ਹੈ ਮੈਂ ਵੀ ਤੁਹਾਡੇ ਸਾਹਮਣੇ ਇਹੀ ਛਕਿਆ ਤੇ ਤੁਸੀਂ ਵੀ ਇਹੀ ਛਕਿਆ ਹੈ
ਜੇ ਕਰ ਚਾਹਤ ਅਧਿਕ ਪਹੁਨਾਈ
ਤੇ ਜੇ ਤੁਸੀਂ ਬਹੁਤੀ ਪ੍ਰਾਹੁਣਾਚਾਰੀ ਚਾਹੁੰਦੇ ਜੇ ਵੀ ਰਿਸ਼ਤੇਦਾਰੀ ਜਿਹੜੀ ਦੁਨਿਆਵੀ ਬਣਦੀ ਹੈ ਅਸੀਂ ਤੁਹਾਡੇ ਮਾਮਾ ਜੀ ਲੱਗਦੇ ਹਾਂ
ਅੰਤਰ ਸਚੇਤ ਪਠਾਵ ਤਮਾਈ
ਤੇ ਫਿਰ ਸਾਡੇ ਸਤਿਕਾਰਯੋਗ ਮਾਤਾ ਜੀ ਅੰਦਰ ਬੈਠੇ ਹੋਏ ਨੇ ਤੁਸੀਂ ਉਹਨਾਂ ਦੇ ਭਰਾ ਜੇ ਉਹਨਾਂ ਕੋਲੇ ਚਲੇ ਜਾਓ
ਨਿਜ ਕਰ ਦੇਗ ਸਗਲ ਵਰਤਾਵ ਹੈ
ਉਹ ਸਾਡੇ ਮਾਤਾ ਜੀ ਆਪਣੇ ਹੱਥੀ ਲੰਗਰ ਤਿਆਰ ਕਰਦੇ ਨੇ ਤੇ ਆਪ ਹੀ ਉਹ ਵਰਤਾਵਿਆਂ ਨੂੰ ਪਾ ਪਾ ਕੇ ਦਿੰਦੇ ਹਨ
ਪਾ ਹੁਣੇ ਹਿੱਤ ਸੋ ਆਸਨ ਪਹੁੰਚਾਵੇ
ਜੇ ਕੋਈ ਰਿਸ਼ਤੇਦਾਰੀ ਜੋ ਪ੍ਰਾਹੁਣਾ ਆ ਜਾਂਦਾ ਸਿੱਖ ਸੰਗਤ ਆਉਂਦੀ ਕੋਈ ਵੀ ਆਉਂਦਾ ਸਾਡੇ ਸਤਿਕਾਰਯੋਗ ਮਾਤਾ ਮਾਤਾ ਭਾਨੀ ਜੀ ਹੀ ਲੰਗਰ ਤਿਆਰ ਕਰਦੇ ਨੇ ਉਹੀ ਸਾਰਿਆਂ ਨੂੰ ਦਿੰਦੇ ਹਨ
ਹਮਰੀ ਮਾਤਾ ਭਗਨ ਤੁਮਾਰੀ
ਸਾਡੇ ਉਹ ਮਾਤਾ ਜੀ ਨੇ ਪਰ ਤੁਹਾਡੇ ਤੇ ਭੈਣ ਜੀ ਨੇ ਭਾਈ ਗੁਰਦਾਸ ਜੀ ਨੂੰ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਆਖਿਆ
ਮਿਲੋ ਜਾਏ ਕਰੋ ਚਾਰੀ
ਤੇ ਜਾ ਕੇ ਮਿਲ ਲਓ ਇਹ ਗੱਲ ਜਿਹੜੀ ਤੁਸੀਂ ਮੈਨੂੰ ਆਖੀ ਹੈ ਇਹ ਜਾ ਕੇ ਆਪਣੇ ਭੈਣ ਜੀ ਨੂੰ ਪੁੱਛੋ ਜਿਹੜੇ ਲੰਗਰ ਤਿਆਰ ਕਰਦੇ ਹਨ।
ਇਮ ਸੁਣ ਸ਼੍ਰੀ ਅਰਜਨ ਕੇ ਪਾਸ,
ਇਉਂ ਸੁਣ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਕੋਲੋਂ ਭਾਈ ਗੁਰਦਾਸ ਜੀ ਨੇ
ਹੱਥ ਪਖਾਰੇ ਤਬ ਗੁਰਦਾਸ,
ਤੇ ਫਿਰ ਆਪਣੇ ਹੱਥ ਧੋਤੇ ਹਨ ਜੀ ਪਾਣੀ ਮੰਗਵਾ ਕੇ,
ਚੁਲਾ ਕਰਿਓ ਉੱਠ ਅੰਤਰ ਗਏ,
ਚੁਲਾ ਕਰਕੇ ਹੱਥ ਸੁੱਚੇ ਕਰਕੇ ਉੱਠ ਕੇ ਭਾਈ ਗੁਰਦਾਸ ਜੀ ਅੰਦਰ ਜਿੱਥੇ ਬੀਬੀ ਭਾਨੀ ਜੀ ਉਹਨਾਂ ਦੇ ਭੈਣ ਜੀ ਬੈਠੇ ਸਨ ਰਸੋਈ ਘਰ ਵਿੱਚ ਉੱਥੇ ਚਲੇ ਗਏ।
ਦੇਖੀ ਸੁਸਾਂ ਪ੍ਰਣਾਮ ਸੋਕੀ,
ਜਾ ਕੇ ਆਪਣੇ ਭੈਣ ਜੀ ਨੂੰ ਦੇਖਿਆ ਤੇ ਪਹਿਲਾਂ ਉਹਨਾਂ ਨੂੰ ਪ੍ਰਣਾਮ ਕੀਤੀ, ਨਮਸਕਾਰ ਕੀਤੀ, ਵੰਦਨਾ ਕੀਤੀ ਜੀ।
ਬੈਠੀ ਭਾਨੀ ਦੇਗ ਸਥਾਨ,
ਕਹਿੰਦੇ ਜਿੱਥੇ ਦੇਗ ਲੰਗਰ ਤਿਆਰ ਹੁੰਦਾ ਸੀ ਉੱਥੇ ਬੀਬੀ ਭਾਨੀ ਜੀ ਲੰਗਰ ਵਿੱਚ ਹੀ ਬੈਠੇ ਹੋਏ ਸਨ।
ਆਬੋਹ ਭਰਾਤਾ ਥਿਰੋ ਬਖਾਨਾ,
ਜਦੋਂ ਭਾਈ ਗੁਰਦਾਸ ਜੀ ਨੇ ਜਾ ਕੇ ਮੱਥਾ ਟੇਕਿਆ ਤੇ ਬੀਬੀ ਭਾਨੀ ਜੀ ਕਹਿਣ ਲੱਗੇ ਆਓ ਵੀਰ ਜੀ ਆ ਜਾਓ ਇੱਥੇ ਬੈਠੋ, ਆਪਣੇ ਕੋਲ ਬੈਠਣ ਲਈ ਜਗ੍ਹਾ ਦਿੱਤੀ ਉਹਨਾਂ ਨੇ।
ਮੋਹਨ ਅਪਰ ਮੋਹਰੀ ਜੋਈ,
ਫਿਰ ਬੀਬੀ ਭਾਨੀ ਜੀ ਨੇ ਪੁੱਛਿਆ ਵੀ ਤੁਸੀਂ ਗੋਇੰਦਵਾਲ ਤੋਂ ਆਏ ਹੋ, ਮੇਰੇ ਭਰਾ ਬਾਬਾ ਮੋਹਨ ਜੀ ਬਾਬਾ ਮੋਹਰੀ ਜੀ ਕੀ ਹਾਲ ਹੈ ਉਹਨਾਂ ਦਾ?
ਸਹਿਤ ਕੁਟੰਬ ਕੁਸ਼ਲ ਹੈ ਦੋਈ,
ਸਾਰਾ ਪਰਿਵਾਰ ਸੁੱਖ ਸਾਂਦ ਨਾਲ ਵੱਸਦਾ, ਦੱਸੋ ਤੁਸੀਂ ਉੱਥੋਂ ਦੀ ਗੱਲ।
ਤੁਮ ਚਿਰ ਮਹਿ ਚੱਲ ਕਰ ਇੱਤ ਆਏ,
ਤੁਸੀਂ ਇੰਨੇ ਚਿਰ ਬਾਅਦ ਕਿਉਂ ਆਏ ਜੇ ਭਾਈ ਗੁਰਦਾਸ ਜੀ?
ਸੁਧ ਨਹਿ ਲਈ ਨਾ ਆਪਣਾ ਸੁਣਾ,
ਨਾ ਤੁਸੀਂ ਜਿਸ ਦਿਨ ਦੇ ਤੁਸੀਂ ਗਏ ਜੇ ਨਾ ਕੋਈ ਆਪਣੀ ਖਬਰ ਭੇਜੀ ਨਾ ਤੁਸੀਂ ਸਾਡੀ ਕੋਈ ਖਬਰ ਲਈ ਹੈ।
ਸ਼੍ਰੀ ਅਰਜਨ ਪਿਤ ਬੈਕੁੰਠ ਵਾਸੇ,
ਜਿਸ ਵੇਲੇ ਦੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਪਤੀ ਜੀ ਸਵਾਮੀ ਜੀ ਬੈਕੁੰਠਾਂ ਨੂੰ ਗਏ ਹਨ ਸਰੀਰ ਛੱਡ ਕੇ,
ਤਬ ਕੇ ਹਮ ਇਸ ਪੁਰੀ ਨਵਾਸੇ,
ਉਦੋਂ ਦੇ ਅਸੀਂ ਗੋਇੰਦਵਾਲ ਛੱਡ ਕੇ ਇੱਥੇ ਆ ਗਏ ਹਾਂ, ਇਸ ਅੰਮ੍ਰਿਤਸਰ ਵਿੱਚ ਵੱਸਦੇ ਪਏ ਹਾਂ।
ਨਿਤਾ ਪ੍ਰਤੀ ਮੇਲ ਬੋਜਨ ਕੇਰਾ,
ਪਹਿਲਾਂ ਸਾਡਾ ਨਿਤਾ ਪ੍ਰਤੀ ਮੇਲ ਹੁੰਦਾ ਸੀ ਕਿਉਂਕਿ ਅਸੀਂ ਕੁਝ ਮਹੀਨੇ ਗੋਇੰਦਵਾਲ ਸਾਹਿਬ ਰਹੇ ਹਾਂ ਜਾਂ ਫਿਰ ਉਸ ਤੋਂ ਪਹਿਲਾਂ ਵੀ ਸਾਡਾ ਆਪਣੇ ਭਰਾਵਾਂ ਨਾਲ ਗੋਇੰਦਵਾਲ ਵਾਲੇ ਸਾਰੇ ਪਰਿਵਾਰ ਨਾਲ ਮੇਲ ਜੋਲ ਰੋਜ਼ ਹੁੰਦਾ ਸੀ।
ਬਹੁਤ ਆਨੰਦ ਸਦੀਵ ਬਡੇਰ,
ਬੜਾ ਆਨੰਦ ਬਣਿਆ ਹੋਇਆ ਸੀ ਸਦਾ ਵਾਸਤੇ ਉਦੋਂ ਤਾਂ।
ਅਬ ਕਬ ਕਬ ਕੀ ਤਿੰਨ ਸੁਧ ਹੋਏ,
ਤੇ ਹੁਣ ਕਦੇ ਕਦੇ ਕੋਈ ਗੋਇੰਦਵਾਲ ਤੋਂ ਆਉਂਦਾ ਤੇ ਫਿਰ ਉਸ ਪਰਿਵਾਰ ਦੀ ਖਬਰ ਸੁਧ ਮਿਲਦੀ ਹੈ।
ਈਸ਼ਵਰ ਰਚੀ ਹੋਤ ਹੈ ਸੋਏ,
ਬੀਬੀ ਭਾਨੀ ਜੀ ਕਹਿੰਦੇ ਪਰ ਵੀਰ ਜੀ ਇਹ ਈਸ਼ਵਰ ਦੀ ਮਰਜ਼ੀ, ਇਸੇ ਤਰ੍ਹਾਂ ਉਹਨੇ ਜੋ ਬਣਾਇਆ ਜੋ ਰਚਨਾ ਰਚੀ ਉਹ ਸੰਸਾਰ ਹੀ ਚੱਲਦਾ ਪਿਆ। ਪਹਿਲਾਂ ਤਾਂ ਇਕੱਠੇ ਰਹੇ ਸਾਰਾ ਪਰਿਵਾਰ ਗੋਇੰਦਵਾਲ ਸਾਹਿਬ ਵਿੱਚ, ਫਿਰ ਉਹਨਾਂ ਦੇ ਨਾਲ ਕਦੀ ਕਦੀ ਹੁਣ ਜਦੋਂ ਦੇ ਅੰਮ੍ਰਿਤਸਰ ਆ ਗਏ ਕਦੀ ਕਦੀ ਸੁੱਖ ਸਾਂਦ ਦਾ ਪਤਾ ਲੱਗਦਾ ਹੈ।
ਸੁਣ ਕੇ ਕੁਸ਼ਲ ਕਹੀ ਗੁਰਦਾਸ,
ਉਹਨਾਂ ਦੀ ਇਹ ਗੱਲ ਸੁਣ ਕੇ ਭਾਈ ਗੁਰਦਾਸ ਜੀ ਸੁੱਖ ਸਾਂਦ ਸਾਰੀ ਦੱਸਣ ਲੱਗੇ ਹਨ।
ਸਭ ਆਨੰਦ ਜੁੱਤ ਆਪਣੇ ਆਵਾਸ,
ਆਖਿਆ ਭੈਣ ਜੀ ਸਾਰੇ ਆਪੋ ਆਪਣੇ ਘਰਾਂ ਵਿੱਚ ਖੁਸ਼ ਹਨ, ਗੋਇੰਦਵਾਲ ਸਾਰਾ ਪਰਿਵਾਰ ਕੋਈ ਚਿੰਤਾ ਨਾ ਕਰੋ ਤੁਸੀਂ।
ਮੋਹੇ ਮਿਲੇ ਕੋ ਭਇਆ ਚਿਰ ਕਾਲ,
ਆਖਿਆ ਮੈਨੂੰ ਮਿਲੇ ਨੂੰ ਚਿਰ ਹੋ ਗਿਆ ਸੀ।
ਸ਼੍ਰੀ ਗੁਰ ਪੀਛੇ ਜਮ ਅਹਿਵਾਲ,
ਤੇ ਮੈਂ ਦੇਖਣ ਵਾਸਤੇ ਹੀ ਆਇਆ ਭਾਈ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹੁਣ ਇੱਥੇ ਦਰਬਾਰ ਵਿੱਚ ਕਿਵੇਂ ਚੱਲਦਾ ਪਿਆ ਹੈ।
ਹੇਰਨ ਹੇਤ ਆਪ ਨੂੰ ਭਇਓ,
ਮੈਂ ਮੱਥਾ ਵੀ ਟੇਕਣਾ ਸੀ, ਦਰਸ਼ਨ ਕਰਨੇ ਸੀ ਮਹਾਰਾਜ ਜੀ ਦੇ, ਤੇ ਦੇਖਣਾ ਵੀ ਸੀ ਕਿਉਂਕਿ ਈਰਖਾ ਚੱਲ ਪਈ ਸੀ, ਲੜਾਈ ਪੈ ਗਈ ਸੀ, ਤੇ ਹੁਣ ਮੈਂ ਦੇਖਣ ਵਾਸਤੇ ਆਇਆ ਕਿ ਕਿਵੇਂ ਚੱਲਦਾ ਪਿਆ ਹੈ।
ਮਿਲਿਓ ਆਏ ਕਰ ਉਰ ਬਿਸਮਯੋ,
ਕਹਿੰਦੇ ਪਰ ਮੈਂ ਜਦੋਂ ਆਣ ਕੇ ਮਹਾਰਾਜ ਜੀ ਨੂੰ ਮਿਲਿਆ, ਆਣ ਕੇ ਦਰਸ਼ਨ ਕੀਤੇ ਤਾਂ ਬੜਾ ਹੈਰਾਨ ਹੋਇਆ ਮੈਂ ਤਾਂ।
ਭੱਲਿਆਂ ਕੀ ਕੁਲ ਮਹਿ ਉਪਜਾਈ,
ਤੁਸੀਂ ਭੱਲਿਆਂ ਦੀ ਕੁਲ ਦੇ ਵਿੱਚ ਪੈਦਾ ਹੋਏ ਜੇ ਭੈਣ ਜੀ, ਬੀਬੀ ਭਾਨੀ ਜੀ ਨੂੰ ਭਾਈ ਗੁਰਦਾਸ ਜੀ ਕਹਿ ਰਹੇ ਹਨ।
ਜਾਂ ਤੇ ਹਮਰੀ ਭਗਨ ਲਗਾ,
ਇਸ ਕਰਕੇ ਤੁਸੀਂ ਸਾਡੇ ਭੈਣ ਜੀ ਲੱਗਦੇ ਹੋ।
ਸ਼੍ਰੀ ਗੁਰੂ ਰਾਮਦਾਸ ਸੰਗ ਨਾਤਾ,
ਤੇ ਫਿਰ ਜਦੋਂ ਦਾ ਤੁਹਾਡਾ ਵਿਆਹ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨਾਲ ਹੋ ਗਿਆ,
ਵਿਆਹੀ ਤੇ ਹੋਈ ਜਗ ਮਾਤਾ,
ਤੇ ਫਿਰ ਤੁਸੀਂ ਜਗਤ ਮਾਤਾ ਬਣ ਗਏ। ਹੁਣ ਰਿਸ਼ਤੇਦਾਰੀ ਵਿੱਚੋਂ ਤੁਸੀਂ ਮੇਰੇ ਭੈਣ ਜੀ ਜੇ, ਪਰ ਚੌਥੇ ਪਾਤਸ਼ਾਹ ਜੀ ਨਾਲ ਤੁਹਾਡਾ ਆਨੰਦ ਕਾਰਜ ਹੋਣ ਕਰਕੇ ਤੁਸੀਂ ਸਾਰੇ ਜਗਤ ਦੇ ਮਾਤਾ ਜੇ, ਮੇਰੇ ਭੈਣ ਜੀ ਵੀ ਜੇ, ਤੇ ਮੇਰੇ ਲਈ ਸਤਿਕਾਰਯੋਗ ਮਾਤਾ ਦੇ ਸਮਾਨ ਜੇ ਤੁਸੀਂ।
ਮਾਨਨੀ ਹਮਕੋ ਸਭ ਭਾਂਤੀ,
ਇਹ ਸਾਰੇ ਤਰੀਕਿਆਂ ਨਾਲ ਮੇਰੇ ਵਾਸਤੇ ਤੁਸੀਂ ਸਤਿਕਾਰਯੋਗ ਹੋ, ਭਾਈ ਗੁਰਦਾਸ ਜੀ ਕਹਿ ਰਹੇ ਹਨ ਬੀਬੀ ਭਾਨੀ ਜੀ ਨੂੰ।
ਬੜ ਭਾਗਣ ਜਗ ਮਹਿ ਬਖਿਆਤੀ,
ਫਿਰ ਤੁਸੀਂ ਇੰਨੇ ਵੱਡੇ ਭਾਗਾਂ ਵਾਲੇ ਜੇ, ਸਾਰੇ ਸੰਸਾਰ ਵਿੱਚ ਪ੍ਰਗਟ ਹੈ ਵੀ ਤੁਹਾਡੇ ਵਰਗਾ ਵੱਡੇ ਭਾਗਾਂ ਵਾਲਾ ਹੋਰ ਕੋਈ ਨਹੀਂ ਹੈ।
ਪ੍ਰਾਹੁਣ ਚਾਰੀ ਮੈਂ ਚੱਲ ਆਇਓ,
ਤੇ ਮੈਂ ਚਲੋ ਇਹ ਜਿਹੜਾ ਸਿੱਖ ਆ ਮਹਾਰਾਜ ਦਾ ਇਹ ਤਾਂ ਵੱਖਰੀ ਗੱਲ, ਤੇ ਆਪਣੀ ਪ੍ਰਾਹੁਣਾਚਾਰੀ ਵੀ ਹੈ, ਰਿਸ਼ਤੇਦਾਰੀ ਵੀ ਹੈ, ਤੇ ਮੈਂ ਆਇਆ ਵੀ ਹੁਣ ਚਿਰ ਬਾਅਦ ਹਾਂ ਇੱਥੇ।
ਚਣਕ ਰੋਟਕਾ ਭੋਜਨ ਖਵਾਇਓ,
ਚਣਕ ਕਹਿੰਦੇ ਛੋਲਿਆਂ ਨੂੰ ਤੇ ਰੋਟਕਾ ਰੋਟੀਆਂ ਨੂੰ, ਕਹਿੰਦੇ ਵੀ ਛੋਲਿਆਂ ਦੇ ਆਟੇ ਦੀਆਂ ਰੋਟੀਆਂ ਮੈਨੂੰ ਖਾਣ ਵਾਸਤੇ ਮਿਲੀਆਂ, ਮੈਂ ਬੜਾ ਹੈਰਾਨ ਹਾਂ। ਇਹ ਉਹੀ ਲੰਗਰ ਆ ਜਿਸ ਵਿੱਚ 36 ਪ੍ਰਕਾਰ ਦੇ ਪਦਾਰਥ ਬਣਿਆ ਕਰਦੇ ਸਨ। ਹੁਣ ਰਾਮਕਲੀ ਰਾਗ ਵਿੱਚ ਮਹਾਰਾਜ ਨੇ ਵਾਰ ਵਿੱਚ ਇਹ ਬਚਨ ਵੀ ਕੀਤੇ ਨੇ ਬਾਬੇ ਸੱਤੇ ਬਲਵੰਡੇ ਰਾਹੀਂ, ਭਈ ਉੱਥੇ ਘਿਓ ਦੇਸੀ ਘਿਓ ਖੀਰ 'ਚ ਪੈ ਕੇ ਵਰਤਦਾ ਸੀ, ਇੰਨੇ ਸੋਹਣੇ ਪਦਾਰਥ ਬਣਦੇ ਸਨ। ਤੇ ਮੈਂ ਆਣ ਕੇ ਦੇਖਿਆ ਤਾਂ ਸੁੱਕੀਆਂ ਹੋਈਆਂ ਦੋ ਰੋਟੀਆਂ ਦੋ ਪ੍ਰਸ਼ਾਦੇ ਖਾਣ ਵਾਸਤੇ ਮਿਲੇ ਹਨ।
ਤੁਮਰੇ ਘਰ ਮੈਂ ਵੱਡ ਵਡਿਆਈ,
ਆਖਿਆ ਤੁਹਾਡੇ ਘਰ 'ਚ ਤਾਂ ਬਹੁਤ ਵੱਡੀ ਵਡਿਆਈ ਹੈ।
ਗਾਦੀ ਮਿਲੀ ਜਗਤ ਗੁਰਿਆਈ,
ਇਹ ਜਗਤ ਦੀ ਗੁਰਿਆਈ ਮਿਲੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ, ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਬਿਠਾਇਆ ਆਪਣੀ ਥਾਂ ਤੇ।
ਤਉ ਨਾ ਬਣੇ ਆਹਾਰ ਚੰਗੇਰ।
ਫਿਰ ਵੀ ਲੰਗਰ ਵਿਚ ਚੰਗਾ ਲੰਗਰ ਕਿਉਂ ਨੀ ਬਣਦਾ ਪਿਆ ਜਿੱਥੇ ਇੰਨਾ ਸੋਹਣਾ ਲੰਗਰ ਪਹਿਲਾਂ ਚੱਲਦਾ ਪਿਆ ਸੀ।
ਕਹਾਂ ਹਾਲ ਹੋਇਓ ਘਰ ਕੇਰ,
ਇਹ ਕੀ ਹਾਲ ਹੋ ਗਿਆ ਗੁਰੂ ਕੇ ਲੰਗਰ ਦਾ, ਮੈਂ ਬੜਾ ਹੈਰਾਨ ਹੋਇਆ ਆਣ ਕੇ ਦੇਖਿਆ ਹੈ।
ਜਹ ਭੋਜਨ ਕੇ ਚਿੰਤਾ ਰਹੇ,
ਕਹਿੰਦੇ ਜਿੱਥੇ ਭੋਜਨ ਦੀ ਵੀ ਚਿੰਤਾ ਹੋਵੇ ਫਿਕਰ ਲੱਗਾ ਰਹੇ।
ਧਨ ਸੰਗ੍ਰਹ ਕਹੋ ਕਿਸ ਬਦਲ ਹੈ,
ਤੇ ਉੱਥੇ ਮਾਇਆ ਇਕੱਠੀ ਕਿਵੇਂ ਹੋਵੇਗੀ। ਤੇ ਮੈਨੂੰ ਤਾਂ ਇਹ ਵੀ ਪਤਾ ਵੀ ਮਹਾਰਾਜ ਜੀ ਨੇ ਹੁਕਮ ਕੀਤਾ ਵੀ ਸਰੋਵਰ ਦੀ ਕਾਰ ਸੇਵਾ ਕਰਨੀ ਹੈ, ਬੜੇ ਵੱਡੇ ਵੱਡੇ ਕਾਰਜ ਕਰਨ ਵਾਲੇ ਨੇ, ਮਾਇਆ ਤੋਂ ਬਿਨਾਂ ਉਹ ਕਿਵੇਂ ਹੋਣਗੇ। ਜਿੱਥੇ ਪ੍ਰਸ਼ਾਦਿਆਂ ਦਾ ਹੀ ਸੰਸਾ ਹੋਵੇ, ਇੰਨੇ ਸੋਹਣੇ ਲੰਗਰ ਚੱਲਦੇ ਤੋਂ ਮੁੜ ਕੇ ਸੁੱਕੇ ਪ੍ਰਸ਼ਾਦੇ ਮਿਲਣ ਲੱਗ ਪੈਣ, ਉੱਥੇ ਬਾਕੀ ਕਾਰਜ ਭੈਣ ਜੀ ਕਿਵੇਂ ਹੋਣਗੇ।
ਕਿਆ ਕਾਰਨ ਇਸ ਵਿਖੇ ਬਤਾਵੋ,
ਇਹ ਮੈਨੂੰ ਦੱਸੋ ਭੈਣ ਜੀ ਵੀ ਇਹ ਕਾਰਨ ਕੀ, ਕਿਉਂਕਿ ਮੈਂ ਪੰਜਵੇਂ ਪਾਤਸ਼ਾਹ ਜੀ ਨੂੰ ਪੁੱਛਿਆ ਤੇ ਉਹਨਾਂ ਨੇ ਤੁਹਾਡੇ ਵੱਲ ਭੇਜ ਦਿੱਤਾ ਹੈ।
ਦਾਰਦ ਮਹਿਦ ਕਸ਼ਟ ਕੋ ਪਾਵੋ,
ਇਹ ਗਰੀਬੀ ਵਾਲਾ ਲੰਗਰ ਕਦੋਂ ਦਾ ਚੱਲ ਰਿਹਾ ਹੈ। ਲੰਗਰ ਵਿੱਚ ਤਾਂ ਇਸ ਤਰ੍ਹਾਂ ਹੁੰਦਾ ਹੀ ਨਹੀਂ ਸੀ ਗੁਰੂ ਘਰ ਦੇ ਵਿੱਚ, ਮੈਂ ਦੇਖਦਾ ਆਇਆ ਹਾਂ।
ਆਵਤ ਸੰਗਤ ਜਗਤ ਮਝਾਰੀ,
ਕਿਉਂਕਿ ਸਾਰੇ ਜਗਤ ਵਿੱਚੋਂ ਸੰਗਤ ਆਉਂਦੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ।
ਚਾਰੋਂ ਦਿਸ਼ ਮੈਂ ਬੜੀ ਤੁਮਾਰੀ,
ਤੇ ਚਾਰਾਂ ਦਿਸ਼ਾਵਾਂ ਤੇ ਤੁਹਾਡੀ ਇੰਨੀ ਸੰਗਤ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਸਦਕਾ, ਇੰਨੀ ਦੂਰੋਂ ਦੂਰੋਂ ਸੰਗਤ ਨੇ ਆਉਣਾ ਹੁੰਦਾ ਹੈ, ਤੇ ਲੰਗਰ ਇੰਨਾ ਮਸਤਾਨਾ ਚੱਲਦਾ ਪਿਆ ਹੈ।
ਇਹ ਕੀ ਆਮਦਨੀ ਕਹੋ ਕਿਤ ਜਾ,
ਆਖਿਆ ਇਹ ਸੰਗਤ ਦੀ ਜਿਹੜੀ ਇੰਨੀ ਮਾਇਆ ਸੀ, ਇੱਥੇ ਤੇ ਕੋਈ ਘਾਟਾ ਹੀ ਨਹੀਂ ਹੈ, ਤੇ ਉਹ ਜਾਂਦੀ ਕਿੱਥੇ ਹੈ ਮਾਇਆ ਭੈਣ ਜੀ।
ਸੰਗ੍ਰਹਿ ਕਰੋ ਕਿਨਹੇ ਤੁਮ ਖਾਤ,
ਇਹ ਤੁਸੀਂ ਖਾ ਤਾਂ ਰਹੇ ਨੀ, ਲੰਗਰ ਚ ਤਾਂ ਕੁਝ ਵਰਤ ਨੀ ਰਿਹਾ, ਤੇ ਸੰਗ੍ਰਹਿ ਹੁੰਦਾ ਇਕੱਠਾ ਕਰਨਾ, ਕੀ ਮਾਇਆ ਤੁਸੀਂ ਇਕੱਠੀ ਕਰ ਕਰਕੇ ਰੱਖੀ ਜਾਂਦੇ ਜੇ। ਇਹ ਪੁੱਛਦੇ ਪਏ ਨੇ ਭਾਈ ਗੁਰਦਾਸ ਜੀ ਬੀਬੀ ਭਾਨੀ ਜੀ ਨੂੰ।
ਕਉ ਪ੍ਰਾਹਣ ਚਾਰੀ ਆਏ,
ਆਖਿਆ ਚਲੋ ਠੀਕ ਹੈ, ਜੇ ਤੁਸੀਂ ਹੋਰ ਕਾਰਜਾਂ ਵਾਸਤੇ ਮਾਇਆ ਇਕੱਠੀ ਕਰਕੇ ਵੀ ਰੱਖ ਰਹੇ ਜੇ, ਤੇ ਪਰ ਜਦੋਂ ਕੋਈ ਰਿਸ਼ਤੇਦਾਰ ਆਉਂਦਾ ਕੋਈ ਪ੍ਰਾਹੁਣਾਚਾਰੀ ਵਿੱਚੋਂ ਆ ਜਾਵੇ ਤਾਂ
ਇਸ ਕੋ ਦੇਹੋ ਨੀਕੋ ਖਵਾਏ,
ਉਹਨੂੰ ਤਾਂ ਭੋਜਨ ਚੰਗਾ ਦੇਣਾ ਚਾਹੀਦਾ ਸੀ ਨਾ, ਪਰ ਇਹ ਕੀ ਚੱਲ ਰਿਹਾ ਇਹ ਤੁਸੀਂ ਦੱਸੋ ਮੈਨੂੰ।
ਕਹਿ ਮਮ ਸਮ ਸਭ ਕੇ ਸੰਗ ਕਰੋ,
ਤੇ ਜਾਂ ਫਿਰ ਜਿਸ ਤਰ੍ਹਾਂ ਦਾ ਭੋਜਨ ਮੈਨੂੰ ਅੱਜ ਮਿਲਿਆ ਸਾਰੀ ਸੰਗਤ ਨੂੰ ਰੋਜ਼ ਇਸੇ ਤਰ੍ਹਾਂ ਦਾ ਹੀ ਮਿਲਦਾ ਹੈ।
ਆਸ ਆਹਾਰ ਕੋ ਆਗੇ ਧਰੋ,
ਇਹ ਇਸ ਤਰ੍ਹਾਂ ਦਾ ਖਾਣਾ ਸੁੱਕੇ ਹੋਏ ਪ੍ਰਸ਼ਾਦੇ ਜਿਸ ਤਰ੍ਹਾਂ ਦੇ ਤੁਸੀਂ ਅੱਗੇ ਰੱਖੇ ਨੇ, ਮੇਰੇ ਵੀ ਸਾਰੀ ਕੀ ਏਦਾਂ ਹੀ ਚੱਲਦਾ ਪਿਆ, ਰੋਜ਼ ਏਦਾਂ ਹੀ ਹੁੰਦਾ ਹੈ, ਇਹ ਪੁੱਛ ਰਹੇ ਹਨ ਭਾਈ ਗੁਰਦਾਸ ਜੀ।
ਸ੍ਰੀ ਗੁਰੂ ਅਮਰਦਾਸ ਕੀਰਤਨੀਆਂ,
ਕਿਉਂਕਿ ਤੁਸੀਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਪੁੱਤਰੀ ਹੋ।
ਸੁਣ ਕਰ ਭਾਨੀ ਬਾਣੀ ਭਾਨੀਆਂ,
ਸੋ ਆਪਣੇ ਭਾਈ ਗੁਰਦਾਸ ਸਾਹਿਬ ਜੀ ਦੀ ਇਹ ਗੱਲ ਸੁਣ ਕੇ, ਬਚਨ ਸੁਣ ਕੇ ਬੀਬੀ ਭਾਨੀ ਜੀ ਅੱਗੇ ਏਦਾਂ ਕਹਿਣ ਲੱਗੇ ਹਨ।
ਸੁਣੋ ਭਰਾਤ ਭੋਜਨ ਅਸਖਾਵਤ,
ਆਖਿਆ ਸੁਣੋ ਭਰਾਤਾ ਜੀ ਐਸਾ ਹੀ ਭੋਜਨ ਵਰਤ ਰਿਹਾ ਹੈ, ਅਸੀਂ ਵੀ ਸਾਰੀ ਸੰਗਤ ਏਦਾਂ ਹੀ ਛੱਕਦੀ ਪਈ ਹੈ।
ਕਹੂੰ ਸਮੇਂ ਇਹ ਭੀ ਨਾ ਖਾਵਤ,
ਤੇ ਤੁਸੀਂ ਤੇ ਕਹਿੰਦੇ ਜੇ ਵੀ ਦੋ ਪ੍ਰਸ਼ਾਦੇ ਸੁੱਕੇ ਹੋਏ ਮਿਲੇ, ਕਦੇ ਕਦੇ ਤਾਂ ਇਹ ਦੋ ਪ੍ਰਸ਼ਾਦੇ ਵੀ ਲੰਗਰ ਵਿੱਚ ਨਹੀਂ ਬਣਦੇ।
ਸਦਨ ਪਿਤਾ ਕੇ ਪੂਜਾ ਆਏ,
ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਕੋਲ ਜਦੋਂ ਸੰਗਤ ਆਉਂਦੀ ਸੀ ਲੰਗਰ ਚੱਲਦਾ ਸੀ।
ਜੋ ਇੱਕ ਦਿਨ ਮੈਂ ਲੀਜਹਿ ਖਾਏ,
ਮਹਾਰਾਜ ਓਨੀ ਮਾਇਆ ਲੈਂਦੇ ਸੀ ਜਿੰਨੀ ਇੱਕ ਦਿਨ ਚ ਪ੍ਰਸ਼ਾਦਾ ਲੰਗਰ ਤਿਆਰ ਹੋਣਾ, ਫਿਰ ਵੀ ਸਾਰੀ ਸੰਗਤ ਕਈ ਪ੍ਰਕਾਰ ਦੇ ਭੋਜਨ ਛਕਦੀ ਤੁਸੀਂ ਦੇਖਿਆ ਆਪ।
ਸੰਜਮ ਭੂਖਨ ਵਸਤਰਨ ਕੇਰ,
ਭਾਵੇਂ ਸੰਜਮ ਦਾ ਹੀ ਮਹਾਰਾਜ ਜੀ ਲੈਂਦੇ ਸਨ ਸੰਗਤ ਕੋਲੋਂ, ਪਰ ਫਿਰ ਵੀ ਵਸਤਰਾਂ ਦਾ ਖਾਣ ਪੀਣ ਦਾ ਕੋਈ ਕਿਸੇ ਪ੍ਰਕਾਰ ਦੀ ਕਮੀ ਨਹੀਂ ਸੀ।
ਜਿਉ ਤਬ ਹੋ ਤਾਂ ਸਰਬ ਤੈ ਹੇਰ,
ਤੁਸੀਂ ਦੇਖਿਆ ਭਾਈ ਗੁਰਦਾਸ ਜੀ ਜਿਵੇਂ ਜਿਵੇਂ ਉੱਥੇ ਉਦੋਂ ਹੁੰਦਾ ਸੀ।
ਤਉ ਦੇਗ ਮੈਂ ਘਾਟੋ ਨਾਹੀਂ,
ਕਿਸੇ ਤਰ੍ਹਾਂ ਲੰਗਰ ਵਿੱਚ ਕਦੀ ਕੋਈ ਘਾਟਾ ਕਦੀ ਕੋਈ ਟੋਟ ਨਹੀਂ ਸੀ ਆਈ। ਜਿੰਨੇ ਪਦਾਰਥ ਬਣਦੇ ਸ਼ੁਰੂ ਹੋਏ ਬਣਨੇ ਓਨੇ ਹੀ ਬਣਦੇ ਰਹੇ ਸਾਡੇ ਪਿਤਾ ਸਤਿਗੁਰੂ ਜੀ ਦੇ ਵੇਲੇ।
ਕਹਿੰਦੇ
ਜਿੰਨੀ ਮਰਜ਼ੀ ਸੰਗਤ ਆ ਜਾਵੇ ਸਭ ਇਸੇ ਤਰ੍ਹਾਂ ਦਾ ਸੁੰਦਰ ਭੋਜਨ ਛਕਦੀ ਸੀ।
ਬਚਿਓ ਰਹਿਤ ਸੋ ਪਸ਼ੂਆਂ ਨੂੰ ਖਵਾ,
ਫਿਰ ਵੀ ਬਚ ਜਾਂਦਾ ਸੀ ਰਾਤ ਨੂੰ ਭੋਜਨ, ਤੇ ਉਹ ਪਸ਼ੂਆਂ ਅੱਗੇ ਪਾ ਦਿੱਤਾ ਜਾਂਦਾ ਸੀ।
ਤੇ ਬਚਹੇ ਸੋ ਨਦੀ ਬਹਾਵ,
ਜਿਹੜਾ ਪਸ਼ੂਆਂ ਕੋਲੋਂ ਬਚ ਜਾਂਦਾ ਸੀ ਉਹ ਬਿਆਸ ਦਰਿਆ ਵਿੱਚ ਗੁਰੂ ਸਾਹਿਬ ਜੀ ਕਹਿ ਕੇ ਪਵਾ ਦਿੰਦੇ ਸਨ।
ਪੁੰਨ ਸ਼੍ਰੀ ਅਰਜਨ ਕੇ ਪਿਤਾ ਹੋਏ,
ਕਹਿੰਦੇ ਫਿਰ ਉਹਨਾਂ ਦੇ ਸੱਚਖੰਡ ਜਾਣ ਤੋਂ ਬਾਅਦ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਤਿਕਾਰਯੋਗ ਪਿਤਾ ਸਾਡੇ ਪਤੀ ਸਵਾਮੀ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਬੈਠੇ ਸਿੰਘਾਸਨ ਤੇ।
ਪੂਜਤ ਚਾਹੁੰਦੇ ਤੇ ਸਭ ਕੋਏ,
ਸਾਰੀਆਂ ਸੰਗਤਾਂ ਉਸੇ ਤਰ੍ਹਾਂ ਹੀ ਉਹਨਾਂ ਨੂੰ ਪੂਜਦੀਆਂ ਸਨ, ਦਰਸ਼ਨ ਕਰਨ ਵਾਸਤੇ ਆਉਂਦੀਆਂ ਜਿਵੇਂ ਤੀਸਰੇ ਪਾਤਸ਼ਾਹ ਜੀ ਕੋਲ ਆਉਂਦੇ ਰਹੇ।
ਉਤੋਂ ਇਕੱਤਰ ਸਗਲ ਪਰਿਵਾਰ,
ਕਹਿੰਦੇ ਉਸ ਵੇਲੇ ਸਾਰਾ ਪਰਿਵਾਰ ਇਕੱਤਰ ਹੀ ਰਹਿੰਦਾ ਸੀ, ਤੁਸੀਂ ਵੀ ਉੱਥੇ ਹੀ ਸੀ।
ਚੱਲਿਓ ਜਾਤ ਪਾਛੋ ਵਿਵਹਾਰ,
ਬਹੁਤ ਚੰਗਾ ਲੰਗਰ ਸਾਰਾ ਕਾਰ ਵਿਹਾਰ ਚੱਲਦਾ ਰਿਹਾ ਗੁਰੂ ਰਾਮਦਾਸ ਸਾਹਿਬ ਜੀ ਦੇ ਵੇਲੇ ਵੀ।
ਤਿੰਨ ਪਾਸੇ ਇਹ ਭਰਾਤਾ ਤੀਨ,
ਉਹਨਾਂ ਦੇ ਪਿੱਛੋਂ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਤੋਂ ਪਿੱਛੋਂ ਇਹ ਤਿੰਨੇ ਭਰਾਤਾ ਪ੍ਰਿਥੀ ਚੰਦ, ਬਾਬਾ ਮਹਾਂਦੇਵ ਤੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ।
ਭਏ ਵਿਰੋਧੀ ਮਨ ਰਿਸਲੀਨ,
ਇਹ ਇੰਨੇ ਵਿਰੋਧੀ ਹੋ ਗਏ ਨੇ ਦੋਨੋਂ ਭਰਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ, ਇੰਨਾ ਗੁੱਸਾ ਕਰੀ ਬੈਠੇ ਮਨ ਵਿੱਚ।
ਸ੍ਰੀ ਅਰਜਨ ਕੋ ਲਗ ਇਹ ਜਾਣ,
ਇਹ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਗੁਰੂ ਜਾਣਦੇ ਹੀ ਨਹੀਂ, ਆਪਣਾ ਛੋਟਾ ਭਰਾ ਤੇ ਉਹ ਵੀ ਮਤਲਬ ਬਹੁਤਾ ਚੰਗਾ ਨਹੀਂ ਜਾਣਦੇ ਹਨ ਆਪਣੇ ਤੋਂ।
ਵਿਘਨ ਅਨੇਕ ਭਾਂਤ ਕੇਠਾਂ,
ਕਈ ਪ੍ਰਕਾਰ ਦੇ ਵਿਘਨ ਪ੍ਰਿਥੀ ਚੰਦ ਕਰਦਾ ਰਹਿੰਦਾ ਰੋਜ਼ ਰੋਜ਼।
ਸੋਢੀ ਕੁਲ ਮਹਿ ਗੁਰਤਾ ਰਾਖੀ,
ਇਹ ਤਾਂ ਸੋਢੀਆਂ ਦੀ ਕੁਲ ਵਿੱਚ ਜਿਹੜੀ ਗੁਰਤਾ ਗੱਦੀ ਰੱਖੀ ਰੋਕ ਕੇ।
ਨਹਿ ਜਾਣੇ ਇਮ ਧਾਨਿਆ ਬਿਲਾਖੀ,
ਕਹਿੰਦੇ ਮੈਂ ਤਾਂ ਬਚਨ ਕਰਕੇ ਪਿਤਾ ਜੀ ਤੋਂ ਸੋਢੀਆਂ ਦੀ ਕੁਲ ਚ ਰੱਖੀ ਸੀ ਗੁਰਤਾ ਗੱਦੀ, ਮੈਨੂੰ ਨੀ ਸੀ ਪਤਾ ਇਹ ਧਾਂਦੇ ਇੰਨੇ ਲਾਲਚੀ ਨਿਕਲ ਆਉਣਗੇ ਪ੍ਰਿਥੀ ਚੰਦ ਹੋ ਰਹੀ।
ਆਗਿਆ ਮਹਿ ਦੋਨੋਂ ਰਹਿ ਰਹੇ,
ਕਹਿੰਦੇ ਦੋਨੋਂ ਹੀ ਆਪਣੇ ਪਿਤਾ ਜੀ ਦੀ ਆਗਿਆ ਚ ਨੀ ਰਹੇ, ਨਾ ਬਾਬਾ ਪ੍ਰਿਥੀ ਚੰਦ ਤੇ ਨਾ ਬਾਬਾ ਮਹਾਦੇਵ ਜੀ।
ਪਿਤਾ ਜਾਣ ਉਚਤਾ ਕੋ ਚਾਹੇ,
ਕਹਿੰਦੇ ਪਿਤਾ ਜਾਣ ਕੇ ਸਿਰਫ ਵਡਿਆਈ ਲੈਣੀ ਚਾਹੁੰਦੇ ਸੀ ਵੀ ਜੋ ਪਿਤਾ ਜੀ ਦਾ ਸਤਿਕਾਰ ਹੋ ਰਿਹਾ ਸਾਡਾ ਹੋਵੇ, ਅਸੀਂ ਗੁਰੂ ਬਣ ਜਾਈਏ, ਪਰ ਉਵੇਂ ਸੇਵਾ ਦੀ ਭਾਵਨਾ ਇਹਨਾਂ ਦੋਨਾਂ ਵਿੱਚ ਹੈ ਨਹੀਂ ਸੀ।
ਜਿਨ ਕੇ ਸਮ ਸ਼੍ਰੀ ਅਰਜਨ ਕਰਤਾ,
ਜੇ ਭਲਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਵੀ ਉਹਨਾਂ ਵਾਂਗ ਹੀ ਕਰਦੇ, ਉਹ ਵੀ ਵਡਿਆਈ ਦੇ ਇੱਛਕ ਹੁੰਦੇ ਤਾਂ।
ਲੈ ਕਰ ਜਾਤ ਅਪਰ ਕੋ ਗੁਰਤਾ,
ਫਿਰ ਇਹ ਗੁਰਤਾ ਗੱਦੀ ਸੋਢੀਆਂ ਦੀ ਕੁਲ ਵਿੱਚ ਨਾ ਰਹਿੰਦੀ, ਕੋਈ ਹੋਰ ਸੇਵਾ ਕਰਕੇ ਮਹਾਰਾਜ ਨੂੰ ਪ੍ਰਸੰਨ ਕਰਕੇ ਉਹ ਬਣਦਾ ਗੁਰੂ ਫਿਰ।
ਸੇਵਕ ਕੀ ਇਹ ਵਸਤਸ ਦੀ,
ਕਿਉਂਕਿ ਇਹ ਤੇ ਸੇਵਕ ਦੀ ਵਸਤੂ ਹੈ, ਜਿਹੜਾ ਸੇਵਾ ਕਰਕੇ ਖੁਸ਼ ਕਰ ਲੇਗਾ ਮਹਾਰਾਜ ਨੂੰ ਉਸੇ ਨੂੰ ਮਿਲ ਜਾਂਦੀ ਹੈ।
ਕਰ ਦਾਵਾ ਕੋ ਗੁਰੂ ਨਾਥੀ,
ਅਜੇ ਤੱਕ ਦਾਵਾ ਕਰਕੇ ਕੋਈ ਸਤਿਗੁਰੂ ਨਹੀਂ ਬਣਿਆ ਵੀ ਮੇਰਾ ਹੱਕ ਹੈ ਮੈਨੂੰ ਮਿਲਣਾ ਚਾਹੀਦਾ, ਇਹ ਹੱਕ ਵਾਲੇ ਨੂੰ ਹੱਕ, ਇਹ ਕੋਈ ਜੱਦੀ ਪੁਸ਼ਤੀ ਪ੍ਰਾਪਰਟੀ ਦੂਸਰੀ ਚੱਲ ਜਾਇਦਾਦ ਵਰਗੂ ਨਹੀਂ ਹੈਗੀ, ਇਹ ਤਾਂ ਜਿਹਨੇ ਸੇਵਾ ਕੀਤੀ ਉਸੇ ਤੇ ਮਹਾਰਾਜ ਜੀ ਨੇ ਰੀਝ ਜਾਣਾ ਤੇ ਉਸੇ ਨੂੰ ਹੀ ਦੇ ਦੇਣੀ ਹੈ।
ਜਾਂ ਤੇ ਸ਼੍ਰੀ ਅਰਜਨ ਹਿਤ ਸਾਜਾ,
ਇਸ ਕਰਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਹੁਤ ਪ੍ਰੇਮ ਕੀਤਾ ਆਪਣੇ ਪਿਤਾ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨਾਲ, ਬਹੁਤ ਸੇਵਾ ਭਾਵਨਾ ਰੱਖੀ।
ਰਾਖ ਲਈ ਸੋਢੀ ਕੁਲ ਲਾਜਾ,
ਸੋਢੀਆਂ ਦੀ ਕੁਲ ਦੀ ਲਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਰੱਖ ਲਈ, ਸਾਡੇ ਸਭ ਤੋਂ ਛੋਟੇ ਸਾਹਿਬਜ਼ਾਦੇ ਨੇ।
ਮੋਰ ਮਨੋਰਥ ਪੂਰਨ ਕੀ,
ਇਹ ਮੇਰੇ ਮਨ ਦਾ ਮਨੋਰਥ ਸਾਡੇ ਛੋਟੇ ਸਾਹਿਬਜ਼ਾਦੇ ਨੇ ਪੂਰਾ ਕੀਤਾ, ਜਿਹੜਾ ਮੈਂ ਆਪਣੇ ਪਿਤਾ ਜੀ ਤੋਂ ਵਰ ਮੰਗਿਆ ਸੀ।
ਮਾਮ ਪਿਤ ਬਚਨ ਸਾਚ ਕਰ ਦੀਨ,
ਮੇਰੇ ਪਿਤਾ ਜੀ ਦੇ ਬਚਨ ਸੱਚੇ ਇਹਨਾਂ ਨੇ ਕੀਤੇ ਹਨ।
ਜਾਂ ਤੇ ਧਨ ਧਨ ਲਗ ਸੁਤ ਕੋ,
ਕਹਿੰਦੇ ਨੇ ਇਸ ਕਰਕੇ ਅਸੀਂ ਆਪਣੇ ਛੋਟੇ ਪੁੱਤਰ ਨੂੰ ਭਾਵੇਂ ਸਾਡੇ ਸਾਹਿਬਜ਼ਾਦੇ ਨੇ ਪਰ ਉਹਨਾਂ ਨੂੰ ਧਨ ਧਨ ਕਹਿੰਦੇ ਹਾਂ।
ਯੋ ਪ੍ਰਸੰਨ ਸੇਵਾ ਕਰ ਪਿਤ,
ਜਿਹਨਾਂ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਸੇਵਾ ਸੇਵਕ ਭਾਵ ਨਾਲ ਕੀਤੀ ਔਰ ਬਹੁਤ ਪ੍ਰਸੰਨ ਕੀਤਾ ਮਹਾਰਾਜ ਜੀ ਨੂੰ।
ਜਾਣ ਨਾ ਦੇਈ ਕਹੂੰ ਗੁਰ ਆਈ,
ਕਹਿੰਦੇ ਗੁਰਤਾ ਗੱਦੀ ਜਾਣ ਨਹੀਂ ਦਿੱਤੀ ਕਿਤੇ ਸਾਡੇ ਪਿਤਾ ਜੀ ਦੇ ਬਚਨ ਨੂੰ, ਸਾਡੀ ਇੱਛਾ ਨੂੰ ਪੂਰਾ ਕਰ ਦਿੱਤਾ।
ਰਾਖੀ ਆਪਣੇ ਸਦਨ ਟਕਾ,
ਆਪਣੇ ਘਰ ਵਿੱਚ ਟਿਕਾ ਕੇ ਜੇ ਗੁਰਤਾ ਗੱਦੀ ਇਹ ਇੰਨੀ ਵੱਡੀ ਵਡਿਆਈ ਰੱਖੀ, ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਰੱਖੀ ਹੈ।
ਅਬ ਚਿਤ ਸ਼ਾਂਤ ਬੈਠ ਇਹ ਰਹੇ,
ਤੇ ਕਹਿੰਦੇ ਬਹੁਤ ਸ਼ਾਂਤ ਚਿੱਤ ਹੈ ਉਹਨਾਂ ਦਾ, ਆਪਣੇ ਨਿੱਜ ਸਰੂਪ ਚ ਧਿਆਨ ਟਿਕਾ ਕੇ ਸਾਰਾ ਦਿਨ ਬੈਠੇ ਰਹਿੰਦੇ ਹਨ।
ਉਦਮ ਕਰਹਿ ਨਾ ਸੁਣਹਿ ਨਾ ਕਹੇ,
ਨਹੀਂ ਨਾ ਤਾਂ ਉਦਮ ਕਰਦੇ ਨੇ ਦੂਸਰਿਆਂ ਦੀ ਤਰ੍ਹਾਂ, ਨਾ ਕਿਸੇ ਨਾਲ ਬਹੁਤਾ ਬਚਨ ਕਰਦੇ ਨੇ ਨਾ ਸੁਣਦੇ ਹਨ।
ਸੋ ਮਮ ਸੁਤ ਦੋਨੋਂ ਬਹੁ ਫਿਰ ਕੇ,
ਕਹਿੰਦੇ ਉਹ ਦੂਸਰੇ ਪਾਸੇ ਜਿਹੜੇ ਸਾਡੇ ਵੱਡੇ ਪੁੱਤਰ ਨੇ ਦੋਨੋਂ ਬਾਬਾ ਪ੍ਰਿਥੀ ਚੰਦ ਤੇ ਮਹਾਦੇਵ, ਉਹ ਫਿਰ ਫਿਰ ਕੇ ਚਾਰ ਚ ਫੇਰੇ ਸੰਗਤਾਂ ਨਾਲ ਮੇਲ ਮਿਲਾਪ ਕਰਕੇ,
ਸੰਗਤ ਤੇ ਲੇ ਮਹਿ ਧਨ ਹੇਰ ਕੇ,
ਜਿੰਨੀ ਸੰਗਤ ਦਰਸ਼ਨ ਕਰਨ ਵਾਸਤੇ ਆਉਂਦੀ ਹੈ ਪਹਿਲਾਂ ਹੀ ਸੰਗਤ ਨੂੰ ਘੇਰ ਕੇ ਉਹਦੇ ਕੋਲੋਂ ਇਹ ਧਨ ਲੈ ਲੈਂਦੇ ਹਨ।
ਨਿਜ ਨਰ ਪਠਹਿ ਸੰਗਤਾਂ ਘੇਰ,
ਆਪੋ ਆਪਣੇ ਬੰਦੇ ਭੇਜ ਕੇ ਤੇ ਜਿਹੜੇ ਪਾਸਿਓਂ ਵੀ ਨਗਰ ਚ ਸੰਗਤ ਆਉਂਦੀ ਸੰਗਤ ਨੂੰ ਬਾਹਰ ਹੀ ਘੇਰ ਲੈਂਦੇ, ਰੋਕ ਲੈਂਦੇ ਹਨ।
ਕਰਹਿ ਯਤਨ ਜਬ ਆਵਤ ਹੇਰ,
ਜਦੋਂ ਸੰਗਤ ਆਉਂਦੀ ਦੇਖਦੇ ਨੇ ਉਦੋਂ ਹੀ ਇਹ ਯਤਨ ਕਰਦੇ ਹਨ ਪ੍ਰਿਥੀ ਚੰਦ ਹੋ ਰਹੀ।
ਵੱਡੇ ਪੁੱਤਰ ਹਮ ਗੁਰ ਅਬ ਭਏ,
ਕੀ ਕਹਿੰਦੇ ਨੇ ਸੰਗਤ ਨੂੰ ਬਾਹਰ ਹੀ ਰੋਕ ਕੇ, ਕਹਿੰਦੇ ਅਸੀਂ ਮਹਾਰਾਜ ਦੇ ਵੱਡੇ ਪੁੱਤਰ ਹਾਂ, ਸਾਨੂੰ ਗੁਰਤਾ ਗੱਦੀ ਮਿਲੀ ਹੋਈ ਹੈ।
ਇਮ ਕਹਿ ਸਰਬ ਦਰਬ ਨਿਤ ਲਏ,
ਇਉਂ ਕਹਿ ਕੇ ਤੇ ਸਾਰੀ ਸੰਗਤ ਨੂੰ ਭਰਮਾ ਕੇ ਉਹਨਾਂ ਕੋਲੋਂ ਜਿੰਨੀ ਮਾਇਆ ਇਹ ਆਪ ਲੈ ਲੈਂਦੇ ਹਨ।
ਪਹੁੰਚਣ ਦੇ ਤਾਂ ਨਹੀਂ ਢਿੱਗ ਅਰਜਨ,
ਗੁਰੂ ਅਰਜਨ ਦੇਵ ਮਹਾਰਾਜ ਜੀ ਤਾਕਰ ਤਾਂ ਇਹ ਸੰਗਤ ਨੂੰ ਮਾਇਆ ਸਮੇਤ ਪਹੁੰਚਣ ਹੀ ਨਹੀਂ ਦਿੰਦੇ।
ਲੇਤ ਵਹਿਰ ਤੇ ਹਿਤ ਕਹਿ ਤਰਜਨ,
ਹਿਤ ਕਹਿ ਤਰਜਨ, ਲੇਤ ਵਹਿਰ ਤੇ ਕਹਿੰਦੇ ਬਾਹਰੋਂ ਹੀ ਸੰਗਤ ਕੋਲੋਂ ਲੈ ਲੈਂਦੇ ਹੈ ਭਰਮਾ ਕੇ ਜਾਂ ਡਰਾ ਕੇ, ਖੋ ਵੀ ਨਹੀਂ ਦਿੰਦੇ, ਤਰਜਨ ਦਾ ਅਰਥ ਹੁੰਦਾ ਡਰਾ ਕੇ ਖੋਲਣ। ਜੇ ਸੰਗਤ ਉਦਾਂ ਨਹੀਂ ਦਿੰਦੀ ਵੀ ਅਸੀਂ ਤਾਂ ਸੁਣਿਆ ਪੰਜਵੇਂ ਪਾਤਸ਼ਾਹ ਸਤਿਗੁਰੂ ਨੇ, ਤਾਂ ਫਿਰ ਸੰਗਤ ਨੂੰ ਡਰਾ ਕੇ ਉਹਨਾਂ ਕੋਲੋਂ ਖੋ ਲੈਂਦੇ ਹਨ।
ਸਦਨ ਰਹੇ ਬੈਠਿਓ ਹਾਰ ਭਜਨ,
ਕਹਿੰਦੇ ਪਰ ਇੱਧਰ ਗੁਰੂ ਅਰਜਨ ਦੇਵ ਮਹਾਰਾਜ ਆਪਣੇ ਘਰ ਚ ਹਰੀ ਦਾ ਭਜਨ ਹੀ ਕਰ ਰਹੇ ਹਨ, ਆਪਣੇ ਆਨੰਦ ਵਿੱਚ ਕੋਈ ਲੱਥੀ ਚੜੀ ਨਹੀਂ ਮਹਾਰਾਜ ਜੀ ਨੂੰ।
ਉਹ ਇੱਕ ਸਿੱਖ ਆਨ ਕਰ ਜਾਏ,
ਕਹਿੰਦੇ ਕੋਈ ਇੱਕ ਅੱਧਾ ਸਿੱਖ ਜਿਹੜਾ ਉਹਨਾਂ ਦੀਆਂ ਨਜ਼ਰਾਂ ਤੋਂ ਬਚ ਕੇ ਇੱਥੇ ਆਉਂਦਾ ਉਹ ਸਿੱਧਾ ਪੰਜਵੇਂ ਪਾਤਸ਼ਾਹ ਜੀ ਤੱਕ ਪਹੁੰਚਦਾ ਹੈ।
ਕਿਉਂ ਦੇਤ ਨਾ ਦੋਨੋਂ ਭਾਈ,
ਤੇ ਕਹਿੰਦੇ ਕਿਸੇ ਤਰੀਕੇ ਨਾਲ ਵੀ ਇਹ ਪ੍ਰਿਥੀ ਚੰਦ ਤੇ ਮਹਾਦੇਵ ਸੰਗਤ ਨੂੰ ਭੇਟਾ ਨੂੰ ਪੰਜਵੇਂ ਪਾਤਸ਼ਾਹ ਜੀ ਤੱਕ ਪਹੁੰਚਣ ਨਹੀਂ ਦਿੰਦੇ।
ਵਲ ਛਲ ਤੇ ਰੋਕ ਚਾਹੋ ਘਾਈ,
ਵਲ ਕਰਕੇ ਛਲ ਕਰਕੇ ਚਾਰਜ ਫੇਰਿਓ ਸੰਗਤ ਨੂੰ ਰੋਕ ਲੈਂਦੇ ਹਨ।
ਆਪਣੇ ਸਾਮ ਵੀ ਨਹੀਂ ਇਸ ਜਾਨ,
ਕਹਿੰਦੇ ਆਪਣੇ ਬਰਾਬਰ ਵੀ ਨਹੀਂ ਜਾਣਦੇ ਉਹ ਤਾਂ ਪੰਜਵੇਂ ਪਾਤਸ਼ਾਹ ਜੀ ਨੂੰ।
ਨਹੀਂ ਬਾਂਟ ਧਨ ਦੇ ਹਿਤ ਖਾਨ,
ਤੇ ਵੰਡ ਕੇ ਖਾਣ ਦਾ ਤਾਂ ਸੁਭਾਅ ਪ੍ਰਿਥੀ ਚੰਦ ਦਾ ਪਹਿਲਾਂ ਤੋਂ ਹੀ ਨਹੀਂ ਹੈਗਾ।
ਜਾਂ ਤੇ ਅਸਨ ਬਸਨ ਕੀ ਚਾਹ,
ਇਸ ਕਰਕੇ ਜਿਹੜੀ ਇਹ ਚੰਗਾ ਵਧੀਆ ਲੰਗਰ ਪਹਿਲਾਂ ਚੱਲਦਾ ਸੀ, ਜੇ ਵਧੀਆ ਲੰਗਰ ਦੀ ਜਿਹੜੀ ਇੱਛਾ ਸੀ,
ਰਹਿਤ ਸਦਾ ਹਮਰੇ ਘਰ ਮਾਹੁ।
ਆਖਿਆ ਇਹ ਉਦੋਂ ਦੀ ਬੰਦ ਹੋ ਗਈ ਹੈ ਜਦੋਂ ਦਾ ਪ੍ਰਿਥੀ ਚੰਦ ਨੇ ਫਰੇਬ ਤੇ ਛਲ ਕਰਨਾ ਸ਼ੁਰੂ ਕੀਤਾ। ਪੰਜਵੇਂ ਪਾਤਸ਼ਾਹ ਆਪਣੇ ਆਨੰਦ ਚ ਟਿਕੇ ਨੇ, ਕੋਈ ਯਤਨ ਨਹੀਂ ਕਰਦੇ, ਕਿਸੇ ਨੂੰ ਬਾਹਰ ਨਿਕਲ ਕੇ ਕਿਸੇ ਨਾਲ ਬਚਨ ਨਹੀਂ ਕਰਦੇ, ਬਸ ਆਨੰਦ ਵਿੱਚ ਬੈਠੇ ਹਨ।
ਤੇ ਪਿਆਰੋ ਹਮਕੋ ਕੌਣ।
ਆਖਿਆ ਬੀਬੀ ਭਾਨੀ ਜੀ ਕਹਿਣ ਲੱਗੇ ਵੀ ਤੂੰ ਸਾਡਾ ਭਰਾ ਲੱਗਦਾ ਭਾਈ ਗੁਰਦਾਸ, ਤੇਰੇ ਤੋਂ ਪਿਆਰਾ ਸਾਨੂੰ ਕੌਣ ਹੈ ਦੱਸ।
ਬਹੁ ਦਿਨ ਤੇ ਚੱਲ ਆਇਓ ਪਾਉਣ।
ਤੇ ਫਿਰ ਤੂੰ ਕਿੰਨੇ ਚਿਰ ਬਾਅਦ ਅੱਜ ਆਇਆ ਹੈ ਸਾਡੇ ਕੋਲੇ।
ਘਰ ਮੈਂ ਹੋਏ ਤਾਂ ਬਣੇ ਆਹਾਰ।
ਜੇ ਘਰੇ ਕੁਝ ਹੋਵੇਗਾ ਤਾਂ ਹੀ ਲੰਗਰ ਛੱਤੀ ਪ੍ਰਕਾਰ ਦਾ ਬਣੇਗਾ ਨਾ।
ਆਹੇ ਖਰਚ ਬਹੁ ਭਾਂਤੋ ਦਰ।
ਇਹ ਖਰਚ ਬਹੁਤ ਹੈ ਕਿਉਂਕਿ ਸੰਗਤ ਵੱਡੀ ਗਿਣਤੀ ਚ ਆਉਂਦੀ ਹੈ। ਉਹ ਏਦਾਂ ਹੀ ਕਰਦਾ ਸੀ ਪ੍ਰਿਥੀ ਚੰਦ, ਮਾਇਆ ਬਾਹਰ ਹੀ ਸੰਗਤ ਨੂੰ ਰੋਕ ਕੇ ਭਰਮਾ ਕੇ ਉਹਨਾਂ ਕੋਲੋਂ ਲੈ ਲੈਂਦਾ ਸੀ, ਤੇ ਲੰਗਰ ਨਹੀਂ ਸੀ ਉਹਨੇ ਆਪਣਾ ਵੱਖਰਾ ਚਲਾਇਆ, ਲੰਗਰ ਇੱਕ ਹੀ ਜਗ੍ਹਾ ਚੱਲਦਾ ਸੀ, ਉਹ ਪੰਜਵੇਂ ਪਾਤਸ਼ਾਹ ਜੀ ਕੋਲੇ। ਹੁਣ ਬੀਬੀ ਭਾਨੀ ਜੀ ਕਹਿੰਦੇ ਨੇ ਭਾਈ ਉਹ ਕਿਸੇ ਨਾ ਕਿਸੇ ਤਰ੍ਹਾਂ ਥੋੜਾ ਬਹੁਤਾ ਲੰਗਰ ਚੱਲੀ ਜਾਂਦਾ, ਖਰਚਾ ਬਹੁਤ ਹੈ, ਸੰਗਤ ਬਹੁਤ ਆਉਂਦੀ ਹੈ, ਲੇਕਿਨ ਮਾਇਆ ਪ੍ਰਿਥੀ ਚੰਦ ਲਿਆ ਜਾਂਦਾ, ਕਦੀ ਕਦੀ ਤਾਂ ਇਸ ਤਰ੍ਹਾਂ ਦਾ ਲੰਗਰ ਵੀ ਨਹੀਂ ਬਣਦਾ ਹੈ।
ਭਰਾਤਾ ਹੀ ਤੂੰ ਜਾਣ ਕਰ ਤੋ ਹੀ।
ਆਖਿਆ ਤੂੰ ਮੇਰਾ ਭਰਾ ਇਸ ਕਰਕੇ ਤੈਨੂੰ ਸਾਰੀ ਗੱਲ ਦੱਸੀ ਹੈ।
ਬਾਤ ਸੁਣਾਏ ਕਹੀ ਜਿਮ ਹੋਈ।
ਜਿਵੇਂ ਹੋ ਰਿਹਾ ਨਾ ਵਰਤਾਰਾ ਇੱਥੇ ਵਰਤਦਾ ਪਿਆ, ਪ੍ਰਿਥੀ ਚੰਦ ਕਰਦਾ ਪਿਆ, ਉਹ ਸਾਰੀ ਬਾਤ ਮੈਂ ਤੈਨੂੰ ਆਪਣਾ ਭਰਾ ਜਾਣ ਕੇ ਦੱਸੀ ਹੈ।
ਦੋਹਰਾ ਭਾਨੀ ਭਗਨੀ ਤੇ ਸੁਣੀ ਸਰਬ ਵਾਰਤਾ ਜੋਏ।
ਆਪਣੇ ਭੈਣ ਜੀ ਬੀਬੀ ਭਾਨੀ ਜੀ ਤੋਂ ਜਦੋਂ ਸਾਰੀ ਗੱਲ ਭਾਈ ਗੁਰਦਾਸ ਜੀ ਨੇ ਸੁਣੀ ਤਾਂ ਜੀ
ਜਿਤ ਮੈਂ ਤਰਕਤ ਬਹੁਤ ਹੀ ਅਤ ਅਯੋਗ ਇਹ ਹੋਏ।
ਫਿਰ ਆਪਣੇ ਚਿੱਤ ਵਿੱਚ ਵਿਚਾਰ ਕੀਤੀ ਵੀ ਇਹ ਤਾਂ ਠੀਕ ਨਹੀਂ ਹੋ ਰਿਹਾ ਜੋ ਵੀ ਹੋ ਰਿਹਾ ਹੈ।
ਸ਼ਾਂਤ ਰੂਪ ਸ਼੍ਰੀ ਅਰਜਨ ਹੈ।
ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬ੍ਰਹਮ ਗਿਆਨ ਚ ਮਗਨ ਨੇ, ਸ਼ਾਂਤ ਸਰੂਪ ਹਨ।
ਕਾਹੂ ਸੰਗ ਨਾ ਕੈਸੇ ਕਹੇ।
ਕਿਸੇ ਦੇ ਨਾਲ ਵੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਤਾਂ ਕੋਈ ਬਚਨ ਨਹੀਂ ਕਰਨਾ, ਭਾਵੇਂ ਪ੍ਰਿਥੀ ਚੰਦ ਇਹਦੋਂ ਵੀ ਵੱਧ ਈਰਖਾ ਕਰੇ ਜਾਂ ਵੱਧ ਦੁਸ਼ਮਣੀ ਕਰੇ।
ਸੋ ਬਲ ਛਲ ਤੇ ਦਰ ਬਿਹਰਤ ਹੈ।
ਕਿਉਂਕਿ ਉਹ ਬਲ ਕਰਕੇ ਛਲ ਕਰਕੇ ਭਰਮਾ ਕੇ ਜਾਂ ਡਰਾ ਕੇ ਸੰਗਤ ਕੋਲੋਂ ਮਾਇਆ ਸਾਰੀ ਲੈ ਰਿਹਾ ਹੈ।
ਗੁਰਬਣ ਸੰਗਤ ਆਪਣ ਕਰਤ ਹੈ।
ਆਪੇ ਹੀ ਸੰਗਤ ਵਿੱਚ ਗੁਰੂ ਬਣਿਆ ਬੈਠਾ ਹੈ, ਆਪਣੇ ਆਪ ਨੂੰ ਆਪੇ ਹੀ ਪ੍ਰਗਟ ਕਰੀ ਬੈਠਾ ਹੈ, ਤੇ ਸਾਰੀ ਸੰਗਤ ਕੋਲੋਂ ਸਾਰੀ ਮਾਇਆ ਲੈ ਲੈਂਦਾ, ਸਿਰਫ ਮਾਇਆ ਕਰਕੇ ਹੀ ਸਾਰੇ ਯਤਨ ਕਰਦਾ ਪਿਆ ਹੈ।
ਜਗ ਗੁਰਤਾ ਕੋ ਕਾਰਜ ਹੋਏ।
ਜਦੋਂ ਇਹ ਹੁਣ ਭਾਈ ਗੁਰਦਾਸ ਜੀ ਵਿਚਾਰ ਕਰਦੇ ਪਏ ਬੀਬੀ ਭਾਨੀ ਤੋਂ ਸੁਣ ਕੇ, ਕਹਿੰਦੇ ਜਦੋਂ ਗੁਰਤਾ ਦਾ ਗੁਰੂ ਦਾ ਕੋਈ ਕੰਮ ਕਰਨਾ ਪੈ ਗਿਆ ਕਿਸੇ ਸਿੱਖ ਦਾ ਗੁਰੂ ਨੂੰ, ਜੋ ਸਿੱਖ ਸੰਗਤਾਂ ਗੁਰੂ ਸਾਹਿਬ ਜੀ ਤੋਂ ਮੰਗਦੀਆਂ ਹਨ।
ਸਿੱਖਣ ਕੀ ਸਹਾਇਤਾ ਜੋਏ।
ਜਦੋਂ ਕਿਸੇ ਸਿੱਖ ਦੀ ਸਹਾਇਤਾ ਕਰਨੀ ਪੈ ਗਈ ਤਾਂ
ਪੂਰਬ ਤੋਂ ਇਸ ਲੋਕ ਮਝਾਰੀ।
ਕਹਿੰਦੇ ਪਹਿਲੀ ਗੱਲ ਤਾਂ ਇਸ ਲੋਕ ਵਿੱਚ ਵੀ ਜੇ ਕਿਸੇ ਸਿੱਖ ਨੂੰ ਜ਼ਰੂਰਤ ਪੈ ਗਈ ਤੇ ਇਹ ਕਿਸੇ ਸਿੱਖ ਦੀ ਇੱਛਾ ਨਹੀਂ ਪੂਰੀ ਕਰ ਸਕਦੇ, ਨਾ ਪ੍ਰਿਥੀ ਚੰਦ ਤੇ ਨਾ ਮਹਾਦੇਵ। ਇਹ ਭਾਈ ਗੁਰਦਾਸ ਜੀ ਵਿਚਾਰਦੇ ਪਏ ਹਨ।
ਸੰਕਟ ਪਰਿਆਨ ਕਿਤ ਭਾਰੀ।
ਕਹਿੰਦੇ ਜੇ ਕਿਸੇ ਸਿੱਖ ਦੇ ਉੱਤੇ ਸੰਕਟ ਪੈ ਗਿਆ, ਕੋਈ ਵਿਪਤਾ ਪੈ ਗਈ, ਉਹ ਅਰਦਾਸ ਕਰੇਗਾ ਗੁਰੂ ਸਾਹਿਬ ਜੀ ਅੱਗੇ, ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਦੀ ਅੱਗੇ, ਇਹ ਪੂਰੀ ਨਹੀਂ ਕਰ ਸਕਣਗੇ ਉਹਦੀ ਅਰਦਾਸ।
ਸੁੱਤ ਬਿੱਤ ਕੋ ਬਾਂਸ਼ਤ ਹੈ ਕੋਈ।
ਕਿਸੇ ਨੂੰ ਸੁੱਤ ਪੁੱਤਰ ਚਾਹੀਦਾ ਹੁੰਦਾ, ਬਿੱਤ ਤੁਹਾਨੂੰ ਕਹਿੰਦੇ, ਕਿਸੇ ਨੇ ਕਾਰੋਬਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨੀ ਹੁੰਦੀ, ਕਿਸੇ ਨੇ ਧੀਆਂ ਪੁੱਤਰਾਂ ਵਾਸਤੇ ਅਰਦਾਸ ਕਰਾਉਣੀ ਹੁੰਦੀ ਹੈ।
ਤਬ ਇਨ ਤੇ ਬਣ ਸਕੇ ਨਾ ਸੋਈ।
ਭਾਈ ਗੁਰਦਾਸ ਜੀ ਨੇ ਆਖਿਆ ਇਹਨਾਂ ਕੋਲੋਂ ਕੁਝ ਨਹੀਂ ਹੋ ਸਕਣਾ, ਨਾ ਇਹ ਕਿਸੇ ਦਾ ਕਾਰੋਬਾਰ ਵਧਾ ਸਕਦੇ ਨੇ, ਨਾ ਕਿਸੇ ਨੂੰ ਧੀ ਪੁੱਤਰ ਦੀ ਦਾਤ ਬਖਸ਼ ਸਕਦੇ ਹਨ।
ਸਿੱਖਣ ਵਿਖੇ ਅਸ਼ਰਧਾ ਹੋਏ।
ਕਹਿੰਦੇ ਇਉਂ ਤੇ ਫਿਰ ਸਿੱਖਾਂ ਦੀ ਅਰਦਾਸ ਕੋਈ ਸੁਣੇਗਾ ਨਹੀਂ, ਤੇ ਸਿੱਖਾਂ ਦੇ ਵਿੱਚ ਅਸ਼ਰਧਾ ਆ ਜਾਵੇਗੀ, ਨਿਸ਼ਰਧਕ ਹੋ ਜਾਣਗੇ, ਭਾਈ ਗੁਰੂ ਘਰੋਂ ਹੁਣ ਸਾਡੀ ਮਨੋਕਾਮਨਾ ਪੂਰੀ ਨਹੀਂ ਹੁੰਦੀ।
ਪੂਜਨ ਤੇ ਹਟ ਹੈ ਸਭ ਕੋਏ।
ਕਹਿੰਦੇ ਇਉਂ ਤਾਂ ਗੁਰੂ ਘਰ ਆਉਣੋਂ ਸੰਗਤਾਂ ਹੌਲੀ ਹੌਲੀ ਹਟ ਜਾਣਗੀਆਂ।
ਇਮ ਗੁਰਤਾ ਸਿੱਖੀ ਮਹਿ ਘਾਟ।
ਕਹਿੰਦੇ ਇਉਂ ਤਾਂ ਸਿੱਖੀ ਵਿੱਚ ਘਾਟਾ ਪਵੇਗਾ, ਇਸ ਜਿਹੜੀ ਸਿੱਖੀ ਦੀ ਫਲਵਾੜੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਲਾਈ ਹੈ, ਇਹ ਤਾਂ ਵਧਣੀ ਚਾਹੀਦੀ ਸੀ, ਇਹ ਤਾਂ ਲੋਕਾਂ ਦੇ ਭਲੇ ਵਾਸਤੇ ਦੂਰ ਦੂਰ ਤੱਕ ਪ੍ਰਚਾਰ ਹੋਣਾ ਚਾਹੀਦਾ ਸੀ, ਪਰ ਇਹ ਤਾਂ ਸਿੱਖੀ ਨੂੰ ਘਾਟਾ ਪੈ ਰਿਹਾ ਪ੍ਰਿਥੀ ਚੰਦ ਦੇ ਇਸ ਛਲ ਕਰਕੇ।
ਨਿਬਹਿਨਾ ਇਹ ਪਰਪੰਚ ਜੋ ਠੱਟ।
ਇਹ ਜਿਹੜਾ ਠੱਗੀ ਕਰਦਾ ਪਿਆ ਪ੍ਰਿਥੀ ਚੰਦ, ਇਹ ਗੁਰੂ ਤਾਂ ਆਪਣੇ ਆਪ ਬਣਿਆ ਪਰ ਕਿਸੇ ਸਿੱਖ ਦੀ ਬਾਂਹ ਨਹੀਂ ਫੜ ਸਕੇਗਾ, ਇਉਂ ਤਾਂ ਸਿੱਖੀ ਨਹੀਂ ਨਿਭਣੀ, ਇਉਂ ਤਾਂ ਮਹਾਰਾਜ ਜੀ ਦੀ ਸਿੱਖੀ ਵਿੱਚ ਘਾਟਾ ਪਵੇਗਾ।
ਗੁਰੂ ਗੁਪਤ ਰਹਿ ਲਖੇ ਨਾ ਕੋਈ।
ਜੇ ਗੁਰੂ ਸਾਹਿਬ ਜੀ ਇਸ ਤਰ੍ਹਾਂ ਹੀ ਪੰਜਵੇਂ ਪਾਤਸ਼ਾਹ ਚੁੱਪ ਕਰਕੇ ਬੈਠੇ ਰਹਿਣਗੇ, ਗੁਪਤ ਰਹਿਣਗੇ, ਤੇ ਕਿਵੇਂ ਜਾਣਨਗੇ ਲੋਕ।
ਬਿਨਾਂ ਮਿਲੇ ਤੇ ਕਿਉਂ ਸੁੱਧ ਹੋਈ।
ਜਿੰਨੀ ਦੇਰ ਸੰਗਤ ਆਣ ਕੇ ਮਿਲਦੀ ਨਹੀਂ ਮਹਾਰਾਜ ਨੂੰ, ਤੇ ਮਹਾਰਾਜ ਪ੍ਰਗਟ ਰੂਪ ਵਿੱਚ ਸੰਗਤ ਦਾ ਭਲਾ ਕਰਨਾ ਸ਼ੁਰੂ ਨਹੀਂ ਕਰਦੇ, ਓਨੀ ਦੇਰ ਕਿਵੇਂ ਸਿੱਖੀ ਵਿੱਚ ਵਾਧਾ ਹੋਵੇਗਾ।
ਇਹ ਵਿਚਾਰ ਤੇ ਚਿੱਤ ਗੁਰਦਾਸ।
ਇਉਂ ਆਪਣੇ ਚਿੱਤ ਵਿੱਚ ਭਾਈ ਗੁਰਦਾਸ ਜੀ ਨੇ ਸਾਰੀ ਵਿਚਾਰ ਕੀਤੀ ਜੀ।
ਹੋਰ ਕੇ ਚੱਕ ਰਹੇ ਗੁਰ ਪਾਸ।
ਤੇ ਹੁਣ ਉਹ ਰਹਿਣ ਲੱਗ ਪਿਆ ਉੱਥੇ ਅੰਮ੍ਰਿਤਸਰ ਵਿੱਚ ਹੀ, ਵਾਪਸ ਗੋਇੰਦਵਾਲ ਨਹੀਂ ਗਏ ਭਾਈ ਗੁਰਦਾਸ ਜੀ।
ਦੋਨੋਂ ਭਰਾਤਨ ਕੀ ਖੁਟਿਆਈ।
ਹੁਣ ਦੇਖਦੇ ਨੇ ਉੱਥੇ ਰਹਿ ਕੇ ਪੰਜਵੇਂ ਪਾਤਸ਼ਾਹ ਕੋਲ ਵੀ ਕਿੱਥੋਂ ਤੱਕ ਖੁਟਿਆਈ ਕਰਦੇ ਹਨ ਇਹ ਦੋਨੋਂ ਭਰਾ। ਪਿਤਾ ਪਿਰਥੀ ਚੰਦ ਤੇ ਮਹਾਦੇਵ
ਦੇਖਤ ਭਯੋ ਕਰਤ ਅਦਕਾਈ
ਦੇਖਦੇ ਨੇ ਵੀ ਇਹ ਤਾਂ ਵੱਧ ਤੋਂ ਵੱਧ ਰੋਜ਼ ਜਿੰਨਾ ਛਲ ਫਰੇਬ ਧੋਖਾ ਕਰ ਸਕਦੇ ਨੇ ਓਨਾ ਹੀ ਕਰੀ ਜਾਂਦੇ ਨੇ, ਕੋਈ ਲਿਮਿਟ ਹੀ ਨੀ ਹੈ ਇਹਨਾਂ ਦੀ ਤਾਂ।
ਗਰੀ ਨਾ ਜਾਏ ਹਿਰਦਹ ਮੈਂ ਸੋਈ
ਕਹਿੰਦੇ ਫਿਰ ਭਾਈ ਗੁਰਦਾਸ ਜੀ ਕੋਲੋਂ ਇਹ ਗੱਲ ਜਰੀ ਨੀ ਗਈ ਵੀ ਇਹ ਤਾਂ ਸਿੱਖਾਂ ਦੀ ਮਨੋਕਾਮਨਾ ਪੂਰੀ ਨੀ ਕਰ ਸਕਣਗੇ, ਇਹ ਸਿੱਖੀ ਨੂੰ ਘਾਟਾ ਪੈ ਜਾਵੇਗਾ ਏਦਾਂ ਤਾਂ।
ਦਰਬ ਹੈ ਸੰਗਤ ਤੇ ਦੋਈ
ਕਹਿੰਦੇ ਨੇ ਦਰਬ ਧਨ ਸੰਗਤ ਕੋਲੋਂ ਇਹ ਲਈ ਜਾਂਦੇ ਨੇ ਪਰ ਬਾਂਹ ਕਿਸੇ ਸਿੱਖ ਦੀ ਫੜ ਨੀ ਸਕਦੇ।
ਸ੍ਰੀ ਅਰਜੁਨ ਤੋਂ ਇੱਕ ਦਿਨ ਕਹਿਓ
ਇੱਕ ਦਿਨ ਫਿਰ ਭਾਈ ਗੁਰਦਾਸ ਜੀ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਅੱਗੇ ਬੇਨਤੀ ਕੀਤੀ
ਗੁਰਿਆਈ ਪਦ ਤੁਮ ਨੈ ਲਹਿਓ
ਆਖਿਆ ਮਹਾਰਾਜ ਗੁਰਿਆਈ ਦੀ ਪਦਵੀ ਆਪ ਜੀ ਕੋਲ ਹੈ, ਆਪ ਜੀ ਸਮਰੱਥ ਹੋ, ਗੁਰੂ ਰਾਮਦਾਸ ਮਹਾਰਾਜ ਜੀ ਆਪ ਜੀ ਨੂੰ ਬਿਠਾਲ ਕੇ ਗਏ ਹਨ।
ਪੂਜਾ ਸੋ ਕਰਵਾਵਤ ਰਹੇ
ਸੋ ਉਹ ਪੂਜਾ ਉਹ ਕਰਵਾਈ ਜਾਂਦੇ ਨੇ, ਜ਼ਿੰਮੇਵਾਰੀ ਤੁਹਾਨੂੰ ਦਿੱਤੀ ਗੁਰੂ ਰਾਮਦਾਸ ਸਾਹਿਬ ਜੀ ਨੇ।
ਨਿਭ ਹੈ ਕਿਮ ਤੁਮ ਕੁਛ ਨਾ ਕਹੇ
ਜੇ ਜੇ ਤੁਸੀਂ ਮਹਾਰਾਜ ਆਪਣੇ ਆਨੰਦ ਚ ਇੱਦਾਂ ਹੀ ਬੈਠੇ ਰਹੋਗੇ ਇਵੇਂ ਕਿਵੇਂ ਨਿਭੇਗਾ ਫਿਰ ਇਹ, ਕਿਉਂਕਿ ਤੁਹਾਡੀ ਤਾਂ ਜ਼ਿੰਮੇਵਾਰੀ ਬਹੁਤ ਵੱਡੀ ਲਾ ਕੇ ਗਏ ਚੌਥੇ ਪਾਤਸ਼ਾਹ, ਫਿਰ ਇਹ ਸਿੱਖੀ ਸਿੱਖਾਂ ਦੀ ਸਿੱਖੀ ਕਿਵੇਂ ਨਿਭੇਗੀ, ਫਿਰ ਕਿਵੇਂ ਸਿੱਖੀ ਵਿੱਚ ਵਾਧਾ ਹੋਵੇਗਾ।
ਜਾਗਤ ਜੋਤ ਗੁਰੂ ਜਿਮ ਪਾਛੇ
ਜਿਵੇਂ ਜਾਗਤ ਜੋਤ ਗੁਰੂ ਸਾਹਿਬ ਜੀ ਪਹਿਲੇ ਚਾਰ ਸਰੂਪਾਂ ਵਿੱਚ ਕਰਦੇ ਰਹੇ ਹਨ।
ਤੂੰ ਪੀ ਵਿਦਤ ਹੋ ਤਿੰਨ ਸਮੇਂ ਆਛੇ
ਉਸੇ ਤਰ੍ਹਾਂ ਮਹਾਰਾਜ ਆਪ ਜੀ ਪ੍ਰਗਟ ਹੋਵੋ, ਬਾਂਹ ਫੜੋ ਸਾਰੀਆਂ ਸੰਗਤਾਂ ਦੀ ਸਾਰੇ ਸਿੱਖਾਂ ਦੀ, ਆਪ ਜੀ ਨੂੰ ਬੋਲਣਾ ਪਵੇਗਾ ਬਾਹਰ ਨਿਕਲਣਾ ਪਵੇਗਾ।
ਛਪਨ ਉਚਿਤ ਇਹ ਪਦਵੀ ਨਾ
ਮਹਾਰਾਜ ਇਹ ਪਦਵੀ ਛੁਪ ਕੇ ਸਮਾਂ ਬਤੀਤ ਕਰਨ ਵਾਸਤੇ ਨਹੀਂ ਹੁੰਦੀ ਜੀ।
ਸਿੱਖੀ ਵਿਸਤਾਰੋ ਜਗ ਮਾਹੀ
ਮਹਾਰਾਜ ਸਿੱਖੀ ਦਾ ਵਿਸਤਾਰ ਕਰੋ ਜਗਤ ਵਿੱਚ, ਜਿਵੇਂ ਮਹਾਰਾਜ ਪਹਿਲਾਂ ਚਾਰੇ ਸਰੂਪ ਕਰਦੇ ਰਹੇ ਨੇ ਇਵੇਂ ਮਹਾਰਾਜ ਆਪ ਜੀ ਨੂੰ ਕਰਨਾ ਚਾਹੀਦਾ ਹੈ।
ਅਜਮਤ ਕੇ ਬਲ ਲਿਹੋ ਅਕੋਰ
ਤੇ ਮਹਾਰਾਜ ਨੇ ਆਖਿਆ ਭਾਈ ਗੁਰਦਾਸ ਜੀ ਨੇ ਆਖਿਆ ਅਜਮਤ ਕੇ ਬਲ ਥੋੜੀ ਜਿਹੀ ਆਪਣੀ ਕਲਾ ਵਿਖਾਲੋ, ਜਿੰਨੀ ਬਖਸ਼ਿਸ਼ ਤੁਹਾਡੇ ਤੇ ਚੌਥੇ ਪਾਤਸ਼ਾਹ ਕਰਕੇ ਗਏ ਨੇ, ਤੁਸੀਂ ਸਾਰੀ ਸਮੇਟ ਕੇ ਚੁੱਪ ਕਰਕੇ ਬੈਠੇ ਜੇ ਆਨੰਦ ਵਿੱਚ, ਥੋੜੀ ਜਿਹੀ ਆਪਣੀ ਉਹ ਸ਼ਕਤੀ ਵਰਤੋ ਮਹਾਰਾਜ ਜੀ।
ਗੁਰ ਸੰਗਤ ਅਨ ਗੁਣ ਚਾਹੋ
ਕਿਉਂਕਿ ਚਾਰਾਂ ਦਿਸ਼ਾਵਾਂ ਵਿੱਚ ਬਹੁਤ ਸੰਗਤ ਹੈ, ਗੁਰੂ ਨਾਨਕ ਪਾਤਸ਼ਾਹ ਜੀ ਨੇ ਚਾਰ ਉਦਾਸੀਆਂ ਕੀਤੀਆਂ, ਦੂਰ ਤੱਕ ਉਹਨਾਂ ਦੀ ਸੰਗਤ ਉਹਨਾਂ ਨਾਮ ਦਾ ਛੱਟਾ ਦਿੱਤਾ, ਇਹ ਆਪ ਜੀ ਦੀ ਵੀ ਉਹ ਡਿਊਟੀ ਬਣਦੀ ਮਹਾਰਾਜ। ਜਿੰਨੀ ਕਲਾ ਜਿੰਨੀ ਸ਼ਕਤੀ ਆਤਮਕ ਬਲ ਆਪ ਜੀ ਨੂੰ ਚੌਥੇ ਪਾਤਸ਼ਾਹ ਜੀ ਨੇ ਦਿੱਤਾ ਹੈ, ਹੁਣ ਮੇਰੀ ਬੇਨਤੀ ਵੀ ਇਹਨੂੰ ਥੋੜ੍ਹਾ ਜਿਹਾ ਵਰਤੋ ਮਹਾਰਾਜ, ਇਉਂ ਚੁੱਪ ਕਰਕੇ ਬੈਠਣਾ ਸਮੇਟ ਕੇ ਸਾਰਾ ਕੁਝ ਬੈਠਣਾ ਇਕੱਠਾ ਕਰਕੇ ਇਹ ਠੀਕ ਨਹੀਂ ਮੈਂ ਸਮਝਦਾ ਜੀ।
ਮੁਝ ਮਨ ਮੈਂ ਸੰਸਾਇਕ
ਮਹਾਰਾਜ ਮੇਰੇ ਮਨ ਵਿੱਚ ਇੱਕ ਹੋਰ ਵੀ ਸੰਸਾ ਹੈ।
ਰਹੇ ਭਰਾਤ ਤ੍ਰੈ ਇਮ ਇਸ ਠੋਰ
ਤੇ ਜੇ ਇਸੇ ਤਰ੍ਹਾਂ ਹੀ ਤਿੰਨੇ ਭਰਾ ਤੁਸੀਂ ਅੰਮ੍ਰਿਤਸਰ ਵਿੱਚ ਰਹੇ ਤੇ ਇਹ ਵਰਤਾਰਾ ਪਿਰਥੀ ਚੰਦ ਕਰਦਾ ਰਿਹਾ ਤਾਂ।
ਨਹੀਂ ਦਰਬ ਟਿਕ ਆਏ ਤੁਮਾਰੇ
ਤੇ ਮਹਾਰਾਜ ਤੁਹਾਡੇ ਕੋਲ ਤਾਂ ਇੱਕ ਧੇਲਾ ਨਹੀਂ ਆਉਣ ਦੇਣਗੇ, ਇਹ ਮਾਇਆ ਤਾਂ ਆਉਂਦੀ ਨਹੀਂ ਹੈਗੀ ਤੁਹਾਡੇ ਕੋਲੇ।
ਦਾਰਦ ਵਰਤ ਹੈ ਸਦਨ ਮਜਾਰੇ
ਜੇ ਇਸੇ ਤਰ੍ਹਾਂ ਲੰਗਰ ਵਿੱਚ ਗਰੀਬੀ ਵਰਤਦੀ ਰਹੀ ਤਾਂ।
ਸ੍ਰੀ ਗੁਰੂ ਰਾਮਦਾਸ ਭਗਵੰਤ
ਤੇ ਜਿਹੜੇ ਉਹ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਚਨ ਕੀਤੇ ਹਨ।
ਤੁਮਕੋ ਕਹਿਓ ਸਮੇ ਜਬ ਅੰਤ
ਜਦੋਂ ਮਹਾਰਾਜ ਦਾ ਅੰਤਲਾ ਸਮਾਂ ਸੱਚਖੰਡ ਜਾਣ ਲੱਗੇ ਤੇ ਤੁਹਾਡੇ ਨਾਲ ਬਚਨ ਕੀਤਾ ਸੀ ਗੁਰੂ ਰਾਮਦਾਸ ਸਾਹਿਬ ਜੀ ਨੇ।
ਸ੍ਰੀ ਅੰਮ੍ਰਿਤਸਰ ਕਾਰ ਕਰਾਵੋ
ਤੁਸਾਂ ਅੰਮ੍ਰਿਤ ਸਰੋਵਰ ਦੀ ਕਾਰ ਕਰਾਉਣੀ ਆ, ਉਹ ਸੇਵਾ ਕਰਾਉਣੀ ਆ, ਸਰੋਵਰ ਦੀਆਂ ਪੌੜੀਆਂ ਪੱਕੀਆਂ ਕਰਾਉਣੀਆਂ, ਵਿੱਚ ਹਰਿਮੰਦਰ ਸਾਹਿਬ ਬਣਾਉਣਾ, ਇਹ ਸਾਰੀ ਡਿਊਟੀ ਤੁਹਾਡੀ ਲਾ ਕੇ ਗਏ ਗੁਰੂ ਰਾਮਦਾਸ ਮਹਾਰਾਜ ਜੀ।
ਖਨ ਕੇ ਪੌੜੀ ਪੱਕੀ ਬਣਾਵੋ
ਤੇ ਉਹਨਾਂ ਨੇ ਇਹ ਵੀ ਆਖਿਆ ਸੀ ਵੀ ਪੌੜੀਆਂ ਪੱਕੀਆਂ ਕਰਾਉਣੀਆਂ ਨੇ, ਸਰੋਵਰ ਦੀ ਪੂਰੀ ਸੇਵਾ ਕਰਨੀ ਹੈ।
ਇਹ ਮਜੇ ਬਿਰਤ ਆਪਣੀ ਰੱਖੋ
ਤੇ ਜੇ ਆਪਣੀ ਬਿਰਤੀ ਤੁਸੀਂ ਇੱਦਾਂ ਹੀ ਰੱਖੀ, ਸੰਕੋਚ ਕੇ ਬਿਰਤੀ ਰੱਖੀ, ਕਲਾ ਆਪਣੀ ਵਰਤਾਈ ਨਾ, ਤੁਸੀਂ ਪ੍ਰਗਟ ਨਾ ਹੋਏ, ਚੁੱਪ ਕਰਕੇ ਬੈਠੇ ਰਹੇ ਤਾਂ
ਪਾਲ ਬਣਾ ਮਨ ਕਿਵੇਂ ਅਬਲਾਖੋ
ਤੇ ਫਿਰ ਉਹ ਤਾਲ ਕਿਵੇਂ ਬਣੇਗਾ, ਹਰਿਮੰਦਰ ਸਾਹਿਬ ਕਿਵੇਂ ਬਣੇਗਾ, ਚੌਥੇ ਪਾਤਸ਼ਾਹ ਜੀ ਨੇ ਬਚਨ ਕੀਤੇ ਹਨ ਮਹਾਰਾਜ ਜੀ, ਉਹ ਕਿਵੇਂ ਪੂਰੇ ਹੋਣਗੇ।
ਦਰਬ ਹਜ਼ਾਰੋਂ ਲੱਗ ਹੈ ਜਹਾਂ
ਕਹਿੰਦੇ ਉਹਦੇ ਉੱਤੇ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਧਨ ਖਰਚਾ ਆਉਣਾ, ਇੰਨਾ ਵੱਡਾ ਕਾਰ ਸੇਵਾ ਦਾ ਕੰਮ ਹੈ।
ਕੈਸੇ ਹੋਏ ਸਕੋਗੇ ਮਹਾਨ
ਤੇ ਫਿਰ ਏਡਾ ਵੱਡਾ ਮਹਾਨ ਕੰਮ ਕਿਵੇਂ ਹੋ ਸਕੇਗਾ ਮਹਾਰਾਜ ਜੀ, ਆਪ ਜੀ ਜੇ ਸਾਰਾ ਕੁਝ ਸੰਕੋਚ ਕੇ ਬੈਠੇ, ਜੇ ਸਾਰੀ ਸ਼ਕਤੀ ਸਾਰੀ ਕਲਾ ਥੋੜੀ ਕੁ ਉਹਦੇ ਵਿੱਚੋਂ ਤੁਹਾਨੂੰ ਵਰਤਣੀ ਚਾਹੀਦੀ ਹੈ।
ਉਦਮ ਕਰ ਵਿਦਤੋ ਜਗ ਮਾਹੀ
ਮਹਾਰਾਜ ਉਦਮ ਕਰਕੇ ਤੁਹਾਨੂੰ ਸੰਗਤ ਵਿੱਚ ਪ੍ਰਗਟ ਹੋਣਾ ਚਾਹੀਦਾ ਹੈ।
ਜਿਸ ਤੇ ਸੰਭਰਾਤਾ ਹੋਏ ਨਾਹੀਂ
ਸੋ ਜਿਸ ਕਰਕੇ ਤੁਹਾਡੇ ਭਰਾ ਜੋ ਕਰਦੇ ਪਏ ਨੇ ਇਹ ਏਦਾਂ ਕਰ ਨਾ ਸਕਣ, ਸੰਗਤਾਂ ਨਾਲ ਧੋਖਾ ਫਰੇਬ ਨਾ ਕਰ ਸਕਣ। ਇਹ
ਸ੍ਰੀ ਅਰਜਨ ਸੁਣ ਬੋਲੇ ਬਾਣੀ
ਸਾਰੀ ਗੱਲ ਭਾਈ ਗੁਰਦਾਸ ਜੀ ਦੀ ਸੁਣ ਕੇ ਤੇ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਵਿੱਤਰ ਮੁਖ ਤੋਂ ਏਦਾਂ ਕਹਿਣ ਲੱਗੇ।
ਤ੍ਰਿਸ਼ਨਾ ਅਧਿਕ ਦੋਹਨ ਮਨ ਠਾਨੀ
ਆਖਿਆ ਭਾਈ ਗੁਰਦਾਸ ਜੀ ਤੁਹਾਨੂੰ ਪਤਾ ਉਹਨਾਂ ਦੋਵਾਂ ਦੇ ਮਨ ਵਿੱਚ ਬਹੁਤ ਭਾਰੀ ਤ੍ਰਿਸ਼ਨਾ ਹੈ, ਮਾਇਆ ਦੀ ਖਿੱਚ ਹੈ।
ਦੌੜ ਦੌੜ ਰੋਕਤ ਧਨ ਜਾਏ
ਇਹ ਵੀ ਤੁਹਾਨੂੰ ਪਤਾ ਵੀ ਦੌੜ ਦੌੜ ਕੇ ਸੰਗਤਾਂ ਨੂੰ ਸ਼ਹਿਰ ਤੋਂ ਬਾਹਰ ਹੀ ਰੋਕ ਲੈਂਦੇ ਹਨ ਉਹ।
ਕਿਮ ਸੰਤੋਖ ਤਿੰਨੋ ਕੇ ਆਏ
ਤੇ ਅਸੀਂ ਤੇ ਇਹ ਦੇਖਦੇ ਪਏ ਹਾਂ ਵੀ ਕਿੱਥੋਂ ਕੁ ਤੱਕ ਇਹ ਜਾ ਸਕਦੇ ਨੇ ਇੰਨੀ ਤ੍ਰਿਸ਼ਨਾ ਲੈ ਕੇ, ਕਦੋਂ ਇਹਨਾਂ ਨੂੰ ਸੰਤੋਖ ਆਵੇਗਾ। ਅਸੀਂ ਤਾਂ ਚੁੱਪ ਹਾਂ ਭਾਈ ਗੁਰਦਾਸ ਜੀ, ਅਸੀਂ ਦੇਖਣਾ ਹੈ ਵੀ ਸਤਸੰਗ ਜੀ ਹਕੀਕਤ ਹੈ ਵੀ ਉਹ ਪੰਜਵੇਂ ਪਾਤਸ਼ਾਹ ਜਿਨ੍ਹਾਂ ਨੂੰ ਚੌਥੇ ਪਾਤਸ਼ਾਹ ਜੀ ਨੇ ਆਪਣਾ ਸਰੂਪ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋਤ ਨਾਲ ਨਿਵਾਜਿਆ, ਉਹ ਪਰਮੇਸ਼ਰ ਸਰੂਪ ਨੇ। ਆਪਾਂ ਕੱਲ ਵਿਚਾਰ ਕੀਤੀ ਸੀ ਵੀ ਪੰਜਵੇਂ ਪਾਤਸ਼ਾਹ ਜੀ ਚਾਹੁਣ ਤੇ ਮੁਰਦੇ ਨੂੰ ਜਿਉਂਦਾ ਕਰ ਦੇਣ, ਚਾਹੁਣ ਤੇ ਜਿਉਂਦੇ ਨੂੰ ਮਾਰ ਦੇਣ, ਚਾਹੁਣ ਤੇ ਨਰਕ ਖਾਲੀ ਕਰਵਾ ਦੇਣ, ਚਾਹੁਣ ਤੇ ਸਵਰਗ ਖਾਲੀ ਕਰਾ ਦੇਣ, ਸਾਰੀ ਸਮਰੱਥਾ ਹੈ। ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਬਚਨ ਵੀ ਨੇ, ਅੰਤਰਾ ਪਾਵਤ ਦੇਵ ਸਭੈ ਮੁਨਿੰਦਰ ਮਹਾਂਸਿਵ ਜੋ ਕਰੀ ਫੁਨ, ਵੇਦ ਬ੍ਰੰਚ ਬਚਾ ਰਹੇ ਔਰ ਜਾਪ ਨਾ ਛੱਡਿਓ ਇੱਕ ਘਰੀ, ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ, ਰਾਮਦਾਸ ਗੁਰੂ ਜਗ ਤਾਰਨ ਕਉ ਗੁਰਜੋਤ ਅਰਜਨ ਮਾਹੇ ਤਰੀ। ਜਗਤ ਦਾ ਭਲਾ ਕਰਨ ਵਾਸਤੇ ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਵਾਲੀ ਜੋਤ ਉਹਨਾਂ ਚ ਰੱਖੀ ਹੈ। ਤਰਨ ਗਗਨ ਨਾਵ ਖੰਡ ਮਹਿ ਜੋਤ ਸਰੂਪੀ ਰਹੇ ਹੋ ਭਰ ਪਨ ਮਥੁਰਾ ਕਛ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਾਰੋ। ਤੇ ਪ੍ਰਤੱਖ ਹਰੀ ਦਾ ਰੂਪ ਨੇ, ਸਮਰੱਥ ਨੇ, ਪਰ ਸਿਰਫ ਇਸੇ ਕਰਕੇ ਬੈਠੇ। ਉਸ ਦਿਨ ਮੈਂ ਬੇਨਤੀ ਕੀਤੀ ਸੀ ਗੁਰਮੁਖੋ, ਜਦੋਂ ਕੌਤਕ ਗੁਰੂ ਸਾਹਿਬ ਜੀ ਦੇ ਰਾਹੀਂ ਕੋਈ ਹੋ ਰਿਹਾ ਹੁੰਦਾ ਤੇ ਹੈਰਾਨ ਹੋਣ ਦੀ ਲੋੜ ਨਹੀਂ, ਉਹਦੇ ਪਿੱਛੇ ਕੋਈ ਵੱਡਾ ਕਾਰਨ ਹੁੰਦਾ। ਜੇ ਉਹ ਪਰਮੇਸ਼ਰ ਸਰੂਪ ਨੇ, ਜੇ ਤੀਸਰੇ ਪਾਤਸ਼ਾਹ ਜੀ ਤੱਕ ਲੰਗਰ ਵਿੱਚ 36 ਪ੍ਰਕਾਰ ਦੇ ਭੋਜਨ ਬਣਦੇ ਸੀ ਤੇ ਅੱਜ ਸੁੱਕਾ ਲੰਗਰ ਚੱਲਦਾ ਪਿਆ, ਇਹਦਾ ਅਰਥ ਹੈ ਕੁਝ ਕੌਤਕ ਚੱਲ ਰਿਹਾ। ਨਹੀਂ ਤੇ ਮਹਾਰਾਜ ਸਮਰੱਥ ਨੇ, ਜਿਨ੍ਹਾਂ ਦੇ ਲੰਗਰ ਵਿੱਚ ਪ੍ਰਸ਼ਾਦੇ ਦਾ ਵੀ ਸੰਸਾ ਹੋਵੇਗਾ, ਪ੍ਰਲੋਕ 'ਚ ਕਿਵੇਂ ਸਿੱਖਾਂ ਦੀ ਬਾਂਹ ਫੜਨਗੇ ਉਹ। ਇਹ ਭਾਈ ਗੁਰਦਾਸ ਜੀ ਨੇ ਹੁਣ ਦੱਸਿਆ ਵੀ ਮਹਾਰਾਜ ਉਹ ਸਾਰੀ ਸ਼ਕਤੀ ਤੁਸੀਂ ਸਮੇਟੀ ਹੋਈ ਹੈ, ਥੋੜ੍ਹੀ ਕੁ ਕਲਾ ਵਰਤਾਓ, ਕਿਉਂਕਿ ਸਿੱਖੀ ਦਾ ਤਾਂ ਵਿਸਤਾਰ ਕਰਨਾ, ਸਰੋਵਰ ਦਾ ਪੱਕਾ ਕਰਾਉਣਾ, ਫਿਰ ਉਹ 'ਚ ਹਰਿਮੰਦਰ ਸਾਹਿਬ ਬਣਾਉਣਾ, ਇਹ ਸਾਰੀ ਡਿਊਟੀ ਆਪ ਜੀ ਦੀ ਆ। ਪ੍ਰਿਥੀ ਚੰਦ ਛਲ ਕਰੀ ਜਾਂਦਾ, ਆਪ ਜੀ ਚੁੱਪ ਕਰਕੇ ਆਨੰਦ 'ਚ ਬੈਠੇ ਜੇ। ਤੇ ਪੰਜਵੇਂ ਪਾਤਸ਼ਾਹ ਜੀ ਨੇ ਆਖਿਆ ਅਸੀਂ ਦੇਖਣਾ ਚਾਹੁੰਦੇ ਹਾਂ ਭਲਾ ਇਹਨਾਂ ਨੂੰ ਕਿੱਥੇ ਜਾ ਕੇ ਸੰਤੋਖ ਆਉਂਦਾ, ਵੀ ਹੈ ਵੀ ਇਹਨਾਂ ਦੇ ਮਨ 'ਚ ਕਿਤੇ ਰੱਜਣਗੇ, ਇਹ ਕਿੱਥੋਂ ਤੱਕ ਇਹ ਸੰਗਤਾਂ ਦਾ ਛਲ ਫਰੇਬ ਕਰਕੇ ਮਾਇਆ ਲੈ ਲੈਣਗੇ। ਭਾਈ ਗੁਰਦਾਸ ਜੀ ਅਸੀਂ ਇਹ ਦੇਖਦੇ ਪਏ ਹਾਂ ਵੀ ਕਿਤੇ ਜਾ ਕੇ ਤੇ ਸ਼ਾਇਦ ਪ੍ਰਿਥੀ ਚੰਦ ਨੂੰ ਸੰਤੋਖ ਆ ਜਾਵੇ। ਇਹ ਦਿਖਾਉਣਾ ਸੀ ਮਹਾਰਾਜ ਜੀ ਨੇ ਵੀ ਜਦੋਂ ਤ੍ਰਿਸ਼ਨਾਲੂ ਹੋ ਜਾਂਦਾ ਬੰਦਾ, ਭਾਵੇਂ ਮਾਇਆ ਦੀ ਉਹਨੂੰ ਕਮੀ ਨਹੀਂ ਸੀ ਤੇ ਗੁਰੂ ਸਾਹਿਬ ਦਾ ਪੁੱਤਰ ਸੀ, ਪਰ ਫਿਰ ਵੀ ਕਦੀ ਭੁੱਖੇ ਦੀ ਸਾਧ ਸੰਗਤ ਦੀ ਭੁੱਖ ਪਦਾਰਥਾਂ ਕਰਕੇ ਦੂਰ ਨਹੀਂ ਹੁੰਦੀ ਜੇ ਭੁੱਖ ਆ ਜਾਵੇ ਅੰਦਰ ਤਾਂ। ਮਹਾਰਾਜ ਨੇ ਆਖਿਆ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ, ਚਾਰਾਂ ਪੁਰੀਆਂ ਦੇ ਪਦਾਰਥ ਬੰਨ ਕੇ ਭੁੱਖੇ ਬੰਦੇ ਨੂੰ ਦੇ ਦਿਓ। ਪਹਿਲਾਂ ਹੁਣ ਰੱਜ ਗਿਆ, ਫਿਰ ਵੀ ਆਖੇਗਾ ਨਹੀਂ ਮੇਰੇ ਤੋਂ ਅਜੇ ਹੋਰ ਵੀ ਅੱਗੇ ਹੋਣੇ ਬੰਦੇ, ਮੈਂ ਰੱਜਿਆ ਨਹੀਂ, ਬਿਨਾਂ ਸੰਤੋਖ ਨਹੀਂ ਕੋਈ ਰਾਜੇ ਗੁਰੂ ਸਾਹਿਬ ਦੇ ਬਚਨ ਨੇ। ਇਹ ਦੇਖਣਾ ਸੀ ਮਹਾਰਾਜ ਨੇ ਤੇ ਸੰਗਤ ਨੂੰ ਵੀ ਦਿਖਾਉਣਾ ਸੀ ਵੀ ਦੇਖੋ ਭਲਾ ਕਿੱਥੋਂ ਤੱਕ ਇਹਨਾਂ ਦੀ ਭੁੱਖ ਜਾਂਦੀ ਹੈ, ਕਿਤੇ ਰਾਜ ਆਉਂਦਾ ਇਹਨਾਂ ਨੂੰ, ਕਿਤੇ ਜਾ ਕੇ ਈਰਖਾ ਛੱਡਦੇ ਭਲਾ, ਇਹ ਕਿਤੇ ਭਲਾ ਪ੍ਰਿਥੀ ਚੰਦ ਦੁਸ਼ਮਣੀ ਤੋਂ ਹਟਦਾ ਵੀ ਹੁਣ ਮੈਂ ਬਹੁਤ ਮਾਇਆ ਹੋ ਗਈ, ਹੁਣ ਮੈਂ ਰਾਜ ਗਿਆ, ਚਲੋ ਹੁਣ ਹੀ ਮੈਂ ਛਲ ਕਰਨਾ ਛੱਡ ਦਿਆਂ, ਇਹ ਵੀ ਦੇਖਣਾ ਸੀ। ਇਸ ਲਈ ਪੰਜਵੇਂ ਪਾਤਸ਼ਾਹ ਨੇ ਆਖਿਆ ਅਸੀਂ ਚੁੱਪ ਹਾਂ ਭਾਈ ਗੁਰਦਾਸ ਜੀ, ਦੇਖਣਾ ਚਾਹੁੰਦੇ ਹਾਂ ਵੀ ਭਲਾ ਕਿਤੇ ਜਾ ਕੇ ਸੰਤੋਖ ਕਰਦਾ ਵੀ ਹੈ ਇਹ ਕਿ ਨਹੀਂ ਕਰਦਾ। ਇਹ ਝੂਠ ਬੋਲਦਾ, ਛਲ ਕਰਦਾ, ਬਲ ਕਰਦਾ, ਸੰਗਤਾਂ ਤੋਂ ਡਰਾ ਕੇ ਵੀ ਮਾਇਆ ਲੈਂਦਾ, ਭਰਮਾ ਕੇ ਵੀ ਲੈਂਦਾ, ਭਲਾ ਕਿੱਥੇ ਜਾ ਕੇ ਹਟਦਾ ਇਹ।
ਨਿਸ ਬਾਸੁਰ ਦਵੈਸ਼ਨ ਲਪਟਾਨ,
ਇਹ ਦਿਨੇ ਰਾਤ ਦਵੈਸ਼ ਤੇ ਈਰਖਾ ਵਿੱਚ ਜਿਹੜਾ ਲਿਪਟਿਆ ਹੋਇਆ ਹੈ ਪ੍ਰਿਥੀ ਚੰਦ।
ਗੁਰਤਾ ਕਛ ਧਨ ਹਿੱਤ ਨਹਿ ਲਈ,
ਮਹਾਰਾਜ ਨੇ ਆਖਿਆ ਭਾਈ ਗੁਰਦਾਸ ਜੀ ਅਸੀਂ ਧਨ ਇਕੱਠਾ ਕਰਨ ਲਈ ਥੋੜਾ ਗੁਰਤਾ ਗੱਦੀ ਲਈ ਹੈ, ਇਸ ਲਈ ਤਾਂ ਨੀ ਵੀ ਅਸੀਂ ਕੋਈ ਮਾਇਆ ਦੀ ਰੇਸ ਲਾਉਣੀ, ਉਹਦੇ ਨਾਲ ਦੌੜ ਲਾਉਣੀ ਹੈ ਪ੍ਰਿਥੀ ਚੰਦ ਨਾਲ। ਅਸੀਂ ਬੈਠੇ ਆਪਣੇ ਨਾਂ ਚ ਦੇਖਦੇ ਪਏ ਭਲਾ ਇਹ ਕੀ ਕਰਦਾ ਹੈ।
ਤ੍ਰਿਸ਼ਨਾ ਕਰੇ ਚਾਹੀਏ ਮਨ ਹੀਣੀ,
ਅਸੀਂ ਤੇ ਸਿੱਖਾਂ ਦੇ ਮਨ ਚੋਂ ਹੀਣੀ ਕਰਨੀ ਤ੍ਰਿਸ਼ਨਾ, ਤੇ ਜੇ ਅਸੀਂ ਵੀ ਇਹਨਾਂ ਵਾਂਗ, ਤੁਸੀਂ ਕਹਿੰਦੇ ਜੇ ਬਾਹਰ ਨਿਕਲ ਕੇ ਕੁਛ ਕਰੋ, ਜੇ ਇਹਨਾਂ ਵਾਂਗ ਕਰਨਾ ਸ਼ੁਰੂ ਕਰ ਦਈਏ ਤੇ ਫਿਰ ਫਰਕ ਕੀ ਹੋਇਆ ਸਾਡੇ ਚ ਤੇ ਉਹਨਾਂ ਵਿੱਚ।
ਸਰਬ ਵਿਕਾਰਣ ਘੇਰ ਬਿਨਾਸ਼,
ਆਖਿਆ ਅਸੀਂ ਤੇ ਸਿੱਖਾਂ ਦੇ ਹਿਰਦੇ ਚੋਂ ਵੀ ਇਹ ਲਾਲਚ ਦਾ ਵਿਕਾਰ ਨਾਸ ਕਰਨਾ ਹੈ।
ਕਿਉਂ ਹਮ ਕਰਹੇ ਦਰਬ ਕੀ ਆਸ,
ਤੇ ਕਿਵੇਂ ਅਸੀਂ ਧਨ ਦੇ ਇਹਨਾਂ ਵਰਗੋਂ ਅਸੀਂ ਧਨ ਵਾਸਤੇ ਬਾਹਰ ਨਿਕਲ ਕੇ ਕਿਵੇਂ ਕਰ ਸਕਦੇ ਭਾਈ ਗੁਰਦਾਸ ਜੀ, ਅਸੀਂ ਤੇ ਸਿੱਖਾਂ ਦੇ ਮਨ ਵਿੱਚੋਂ ਵੀ ਇਹ ਗੱਲ ਦੂਰ ਕਰਨੀ ਹੈ।
ਸਿੱਖਣ ਕੇ ਵਿਕਾਰ ਔਰ ਹਰਨੇ,
ਅਸੀਂ ਸਿੱਖਾਂ ਦੇ ਮਨ ਦੇ ਸਾਰੇ ਵਿਕਾਰ ਦੂਰ ਕਰਨੇ ਹਨ, ਤੇ ਉਹਨਾਂ ਵਿੱਚੋਂ ਇਹ ਲਾਲਚ ਤੇ ਤ੍ਰਿਸ਼ਨਾ ਵੀ ਇੱਕ ਵੱਡਾ ਵਿਕਾਰ ਹੈ।
ਹੋਏ ਵਿਪਰੀਤ ਜੋ ਹਮ ਸੋ ਧਰਨੇ,
ਇਸ ਕਰਕੇ ਅਸੀਂ ਇਹਨਾਂ ਵਰਗਾ ਕੰਮ ਨਹੀਂ, ਜੇ ਤੁਸੀਂ ਚਾਹੁੰਦੇ ਜੇ ਨਾ ਵੀ ਮੈਂ ਪਿਰਥੀ ਚੰਦ ਬਾਹਰ ਨਿਕਲ ਕੇ ਸੰਗਤਾਂ ਨਾਲ ਇੱਦਾਂ ਕਰਾਂ ਜਿੱਦਾਂ ਉਹ ਕਰਦਾ, ਇਸ ਤਰ੍ਹਾਂ ਇਹ ਕੰਮ ਤਾਂ ਆਪਾਂ ਸਿੱਖਾਂ ਦੇ ਮਨ ਚੋਂ ਵੀ ਦੂਰ ਕਰਨਾ, ਭਾਈ ਗੁਰਦਾਸ ਜੀ ਇੱਦਾਂ ਨਹੀਂ ਕਰ ਸਕਦੇ।
ਤਾਲ ਆਦਿ ਜੇ ਕਾਰਜ,
ਜਿਹੜਾ ਤੁਸੀਂ ਕਹਿੰਦੇ ਜੇ ਤਾਲ ਦਾ ਸਰੋਵਰ ਦਾ ਵੱਡਾ ਕਾਰਜ ਕਰਨ ਵਾਲਾ ਹੈ।
ਸ੍ਰੀ ਨਾਨਕ ਸੋ ਨਿਸ ਦਿਨ ਸਾਰੇ,
ਉਹ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਵਾਰ ਦੇਣਾ ਸਾਨੂੰ, ਪੱਕਾ ਨਿਸ਼ਚਾ ਵੀ ਉਹ ਜੇ ਮਹਾਰਾਜ ਨੇ ਆਖਿਆ ਤੇ ਉਹ ਪੱਕਾ ਹੋਣਾ ਹੀ ਹੋਣਾ, ਹਰਿਮੰਦਰ ਸਾਹਿਬ ਵੀ ਬਣਨਾ ਹੀ ਬਣਨਾ, ਉਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਾਰਜ ਸਵਾਰਨੇ ਨੇ, ਪਰ ਉਹਨਾਂ ਵਾਂਗ ਅਸੀਂ ਨਹੀਂ ਕਰ ਸਕਦੇ ਜਿਵੇਂ ਪ੍ਰਿਥੀ ਚੰਦ ਕਰਦਾ ਪਿਆ। ਇਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋਤ ਹੈ ਨਾ ਪੰਜਵੇਂ ਪਾਤਸ਼ਾਹ, ਤੇ ਫਿਰ ਵੀ ਇਹ ਨਹੀਂ ਕਹਿ ਰਿਹਾ ਮੈਂ ਕਰਦਾਂਗਾ, ਕਹਿੰਦੇ ਇਹ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਕਰ ਦੇਣੇ ਸਾਨੂੰ ਪਤਾ, ਇਸ ਕਰਕੇ ਚਿੰਤਾ ਦੀ ਕੋਈ ਗੱਲ ਨਹੀਂ, ਪਰ ਅਸੀਂ ਦੇਖਣਾ ਚਾਹੁੰਦੇ ਹਾਂ ਪਰ ਕਿੱਥੋਂ ਤੱਕ ਇਹਦਾ ਲਾਲਚ ਜਾਂਦਾ ਪ੍ਰਿਥੀ ਚੰਦ ਦਾ।
ਜੇ ਤੂੰ ਚਾਹਤ ਕਰਨ ਉਪਕਾਰ,
ਫਿਰ ਵੀ ਆਖਿਆ ਵੀ ਚਲੋ ਭਾਈ ਗੁਰਦਾਸ ਜੀ ਜੇ ਹੁਣ ਤੁਸੀਂ ਕਹਿੰਦੇ ਜੇ ਸੰਗਤਾਂ ਦੇ ਪਰ ਉਪਕਾਰ ਕਰਨਾ ਚਾਹੁੰਦੇ ਹਾਂ ਤੁਸੀਂ ਤਾਂ।
ਸਰ ਲਗਬੇ ਤੇ ਨਰਨ ਉਧਾਰ,
ਕਿਉਂਕਿ ਸਰ ਲਗਬੇ ਤੇ ਨਰਨ ਉਧਾਰ, ਇਹ ਸਰੋਵਰ ਪੂਰਾ ਹੋ ਜਾਏਗਾ ਤੇ ਬਹੁਤ ਲੋਕਾਂ ਦੀ ਕਲਿਆਣ ਹੋਣੀ, ਵੱਡਾ ਤੀਰਥ ਪ੍ਰਗਟ ਹੋਣਾ, ਇਹ ਬਹੁਤ ਵੱਡਾ ਪਰ ਉਪਕਾਰ ਹੈ ਸੰਗਤਾਂ ਤੇ। ਚਲੋ ਜੇ ਤੁਸੀਂ ਕਹਿੰਦੇ ਭਾਈ ਗੁਰਦਾਸ ਜੀ ਵੀ ਇਹ ਛੇਤੀ ਹੋਣਾ ਚਾਹੀਦਾ ਹੈ ਤਾਂ
ਕਹੋ ਉਦਮ ਕਰ ਹੋਏ ਸਾਵਧਾਨ।
ਫਿਰ ਇਹ ਸੇਵਾ ਦੀ ਡਿਊਟੀ ਭਾਈ ਗੁਰਦਾਸ ਜੀ ਅਸੀਂ ਤੁਹਾਡੀ ਲਾਉਣੇ ਆ, ਤੁਸੀਂ ਉਦਮ ਕਰੋ। ਫਿਰ
ਬਣੇ ਸਹਾਇਕ ਗੁਰੂ ਭਗਵਾਨ,
ਤੁਹਾਡੀ ਸਹਾਇਤਾ ਗੁਰੂ ਨਾਨਕ ਪਾਤਸ਼ਾਹ ਜੀ ਪਰਮੇਸ਼ਰ ਆਪ ਕਰੇਗਾ, ਪਰ ਇਹ ਉਦਮ ਇਹ ਅਸੀਂ ਤੁਹਾਡੀ ਡਿਊਟੀ ਲਾ ਦਿੱਤੀ, ਹੁਣ ਤੁਸੀਂ ਉਦਮ ਜਿਵੇਂ ਠੀਕ ਸਮਝਦੇ ਜੇ ਕਰੋ ਰੱਬ ਸਹਾਈ ਹੋਵੇਗਾ।
ਸੁਣ ਸਗਰੀ ਗੁਰਦਾਸ ਵਿਚਾਰੀ,
ਮਹਾਰਾਜ ਪੰਜਵੇਂ ਪਾਤਸ਼ਾਹ ਜੀ ਤੋਂ ਸਾਰੇ ਬਚਨ ਸੁਣ ਕੇ ਭਾਈ ਗੁਰਦਾਸ ਜੀ ਨੇ ਵਿਚਾਰ ਕੀਤੀ।
ਗਿਰਾ ਯਥਾਰਥ ਇਨਹੋ ਚਾਰੀ,
ਆਖਿਆ ਹਾਂ ਗਿਰਾ ਹੁੰਦੀ ਬਾਣੀ, ਆਖਿਆ ਬਿਲਕੁਲ ਮਹਾਰਾਜ ਜੀ ਨੇ ਯਥਾਰਥ ਬਚਨ ਬੋਲੇ ਨੇ, ਬਿਲਕੁਲ ਪੰਜਵੇਂ ਪਾਤਸ਼ਾਹ ਜੀ ਨੇ ਠੀਕ ਆਖਿਆ ਜੋ ਆਖਿਆ ਹੈ।
ਇਨ ਕੇ ਸਮਕ੍ਰਿਤ ਇਨਹੋ ਨਾ ਬਨ ਹੈ,
ਕਿਉਂਕਿ ਪ੍ਰਿਥੀ ਚੰਦ ਵਰਗੂ ਵਾਲੀ ਕਿਰਤ ਤਾਂ ਪੰਜਵੇਂ ਪਾਤਸ਼ਾਹ ਨੂੰ ਬਣਦੀ ਵੀ ਨਹੀਂ ਔਰ ਇਹ ਕਰਨੀ ਵੀ ਨਹੀਂ ਚਾਹੀਦੀ।
ਸਿੱਖਣ ਕੇ ਬਿਕਾਰ ਗਨ ਹਨ,
ਕਿਉਂਕਿ ਇਹ ਲਾਲਚ ਤ੍ਰਿਸ਼ਨਾ ਇਹ ਛਾਲੇ ਧੋਖਾ ਫਰੇਬ ਤੇ ਸਿੱਖਾਂ ਦੇ ਹਿਰਦਿਆਂ ਚ ਦੂਰ ਕਰਨਾ, ਤੇ ਜੇ ਉਹਦੇ ਨਾਲ ਦੌੜ ਲਾ ਲੈਣ ਪ੍ਰਿਥੀ ਚੰਦ ਨਾਲ, ਇਹ ਤਾਂ ਬਣਦਾ ਹੀ ਨਹੀਂ ਪੰਜਵੇਂ। ਇਹ ਪੂਰੇ ਗੁਰੂ ਦਾ ਸੁਭਾਅ ਇਸ ਤਰ੍ਹਾਂ ਦਾ ਨਹੀਂ ਹੁੰਦਾ।
ਤ੍ਰਿਸ਼ਨਕ ਜਿਮ ਇਹ ਕੈਸੇ ਧਾਮ ਹੈ,
ਜਿਵੇਂ ਤ੍ਰਿਸ਼ਨਾਲੂ ਪੁਰਸ਼ ਪ੍ਰਿਥੀ ਚੰਦ ਭੱਜਾ ਫਿਰਦਾ, ਇਵੇਂ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਯਤਨ ਕਦੇ ਵੀ ਨਹੀਂ ਕਰਨਾ ਹੈ।
ਸਿੱਖਣ ਕੋ ਗੁਰ ਹਿੱਤ ਬਾਣਿਆ,
ਕਿਉਂ? ਕਿਉਂਕਿ ਗੁਰੂ ਸਿੱਖਾਂ ਦੇ ਭਲੇ ਵਾਸਤੇ ਆਇਆ ਤੇ ਸਿੱਖਾਂ ਨੂੰ ਵੀ ਬਾਣਾ ਆਉਂਦਾ ਵੀ ਗੁਰੂ ਸਾਹਿਬ ਚ ਭਰੋਸਾ ਰੱਖਣ।
ਜਾਂ ਤੇ ਮੈਂ ਉਦਮ ਅਬ ਧਰਾਂ,
ਇਸ ਕਰਕੇ ਭਾਈ ਗੁਰਦਾਸ ਜੀ ਨੇ ਆਖਿਆ ਇਹ ਉਦਮ ਹੁਣ ਮੈਂ ਹੀ ਕਰਾਂਗਾ, ਕਿਉਂਕਿ ਮੇਰੀ ਡਿਊਟੀ ਲਾ ਦਿੱਤੀ ਮਹਾਰਾਜ ਜੀ ਨੇ।
ਅਬ ਧਰਾਂ ਇਹ ਉਪਕਾਰ,
ਇਹ ਪਰ ਉਪਕਾਰ ਜਿਹੜਾ ਸੰਗਤਾਂ ਤੇ ਹੋਣਾ, ਇਸ ਵਾਸਤੇ ਹੁਣ ਮੈਂ ਕਰਾਂਗਾ ਯਤਨ।
ਸਭਨ ਕੋ ਉਪਦੇਸ਼ ਬਤਾਵ,
ਸਾਰੀਆਂ ਸੰਗਤਾਂ ਨੂੰ ਗੁਰੂ ਚੌਥੇ ਪਾਤਸ਼ਾਹ ਦਾ ਉਪਦੇਸ਼ ਮੈਂ ਦੱਸਾਂਗਾ ਆਪ ਸੰਗਤਾਂ ਨੂੰ ਰੋਕ ਰੋਕ ਕੇ।
ਨੇਕੀ ਰੀਤ ਗੁਰੂ ਵਿਦਤਾਂ,
ਇਹ ਚੰਗੀ ਗੱਲ ਹੈ ਵੀ ਗੁਰੂ ਸਾਹਿਬ ਜੀ ਹੁਣ ਆਪ ਮਹਾਰਾਜ ਨੇ ਤਾਂ ਨਹੀਂ, ਨਾ ਉਹਨਾਂ ਦਾ ਬਣਦਾ ਹੀ ਸੁਭਾਅ ਇਸ ਤਰ੍ਹਾਂ, ਮੈਂ ਕਰਾਂਗਾ ਸਿੱਧੀ ਸੰਗਤ ਮਹਾਰਾਜ ਕੋਲ ਲਿਆਵਾਂਗਾ, ਸਿੱਧਾ ਸੰਗਤ ਦਾ ਭਲਾ ਹੋਵੇਗਾ, ਗੁਰੂ ਸਾਹਿਬ ਜੀ ਪ੍ਰਗਟ ਰੂਪ ਵਿੱਚ ਵਰਤਣਗੇ ਹੁਣ।
ਚਿਤਵਤ ਇਮ ਚਿਤ ਮਹਿ ਗੁਰਦਾਸ,
ਇਉਂ ਭਾਈ ਗੁਰਦਾਸ ਜੀ ਨੇ ਆਪਣੇ ਚਿੱਤ ਵਿੱਚ ਨਿਰਣਾ ਕਰ ਲਿਆ, ਫੈਸਲਾ ਕਰ ਲਿਆ ਜੀ।
ਕਰਿਓ ਬਾਸ ਸ਼੍ਰੀ ਅਰਜਨ ਪਾਸ,
ਧੰਨੂ ਅਰਜਨ ਦੇ ਮਹਾਰਾਜ ਜੀ ਦੇ ਕੋਲ ਰਹਿਣ ਲੱਗ ਪਏ ਨੇ।
ਕਿਤਕ ਦਿਵਸ ਬਤੀਤ,
ਕਹਿੰਦੇ ਥੋੜੇ ਹੀ ਦਿਨ ਅਜੇ ਬਤੀਤ ਹੋਏ ਸਨ।
ਪਿਖਤ ਲੇਤ ਦੋਨੋਂ ਧਨ ਸਭ,
ਦੋਨਾਂ ਨੂੰ ਚੰਗੀ ਤਰ੍ਹਾਂ ਵੇਖ ਲਿਆ ਵੀ ਇਹ ਕੀ ਕਰਦੇ ਨੇ ਸੰਗਤਾਂ ਦੇ ਨਾਲ, ਪ੍ਰਿਥੀ ਚੰਦ ਤੇ ਮਹਾਦੇਵ।
ਇੱਕ ਦਿਨ ਸੁਣਿਓ ਸਿੱਖ ਤੇ ਕਾਂ,
ਇੱਕ ਦਿਨ ਭਾਈ ਗੁਰਦਾਸ ਜੀ ਨੂੰ ਪਤਾ ਲੱਗਾ ਕਿਸੇ ਸਿੱਖ ਕੋਲੋਂ,
ਸੰਗਤ ਆਵਤ ਚਲੀ ਮਹਾਨ,
ਕਹਿੰਦੇ ਵੱਡੀ ਗਿਣਤੀ ਵਿੱਚ ਸੰਗਤ ਚਲੀ ਆ ਰਹੀ ਹੈ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ।
ਵਿਚਾਰ ਕੀਨ ਐਮ ਸੋਈ,
ਉਸੇ ਵੇਲੇ ਭਾਈ ਗੁਰਦਾਸ ਜੀ ਨੇ ਹਿਰਦੇ ਚ ਇੱਦਾਂ ਵਿਚਾਰ ਕੀਤੇ,
ਬੈਠੇ ਬਣਾਏ ਨਾ ਆਵੇ ਕੋਈ,
ਆਖਿਆ ਭਾਈ ਮਹਾਰਾਜ ਜੀ ਦਾ ਜੋ ਉਹਨਾਂ ਨੇ ਦੱਸ ਦਿੱਤਾ ਤੇ ਮੈਂ ਬੈਠਾ ਰਵਾਂ, ਇਹ ਹੁਣ ਬਣ ਨਹੀਂ ਆਉਂਦਾ, ਹੁਣ ਮੇਰੀ ਡਿਊਟੀ ਲਾਈ ਹੈ, ਮੈਂ ਦੱਸਾਂਗਾ ਸੰਗਤ ਨੂੰ ਸਾਰੀ ਗੱਲ।
ਦੋਏ ਤੀਨ ਕਲੇ ਕਰ ਗੁਰਦਾਸ,
ਕਹਿੰਦੇ ਤਿੰਨ ਕੁ ਸਿੱਖਾਂ ਨੂੰ ਨਾਲ ਲੈ ਕੇ ਭਾਈ ਗੁਰਦਾਸ ਜੀ ਨੇ,
ਤੂਸ਼ਣ ਹੀ ਗਮਨਿਓ ਗੁਰਦਾਸ,
ਚੁੱਪ ਕਰਕੇ ਸ਼ਹਿਰ ਵਿੱਚੋਂ ਭਾਈ ਗੁਰਦਾਸ ਜੀ ਉਹਨਾਂ ਤਿੰਨਾਂ ਸੇਵਕਾਂ ਨੂੰ ਨਾਲ ਲੈ ਕੇ ਤੇ ਬਾਹਰ ਨਿਕਲ ਗਏ ਜੀ।
ਰਾਮਦਾਸ ਚੱਕ ਤੇ ਚੱਲ ਗਏ,
ਗੁਰੂ ਰਾਮਦਾਸ ਸਾਹਿਬ ਜੀ ਦੇ ਚੱਕ ਅੰਮ੍ਰਿਤਸਰ ਤੋਂ ਦੂਰ ਚਲੇ ਗਏ।
ਪੰਜ ਕੋਸ ਪਰ ਇਸ ਸਥਿਤ ਭਇਓ,
ਪੰਜ ਕੋ ਦੂਰ ਜਾ ਕੇ ਸ਼ਹਿਰ ਤੋਂ ਬਾਹਰ ਭਾਈ ਗੁਰਦਾਸ ਜੀ ਇੱਕ ਥਾਂ ਤੇ ਰੁਕ ਗਏ ਨੇ ਜੀ।
ਤਹਾਂ ਚੌਂਤਰਾ ਕੀਨ ਬਣਾ,
ਉੱਥੇ ਭਾਈ ਗੁਰਦਾਸ ਜੀ ਨੇ ਇੱਕ ਚੌਂਤਰਾ ਤਿਆਰ ਕੀਤਾ, ਮਿੱਟੀ ਦਾ ਛੋਟਾ ਜਿਹਾ ਥੜਾ ਬਣਾ ਲਿਆ ਜੀ।
ਸੇਤ ਬਸਤਰ ਕੋ ਭਲੇ ਵਿਛਾ,
ਇੱਕ ਚਿੱਟੀ ਚਾਦਰ ਉਹਦੇ ਉੱਪਰ ਵਿਛਾ ਦਿੱਤੀ ਹੈ।
ਪੂਜਣ ਥਾਣ ਬਣਾਵਿਓ ਐਸਾ,
ਜਿਵੇਂ ਕੋਈ ਬਹੁਤ ਪੂਜਾ ਵਾਲਾ ਸਥਾਨ ਹੁੰਦਾ ਇਸ ਤਰ੍ਹਾਂ ਦਾ ਬਣਾ ਦਿੱਤਾ ਜੀ।
ਤਿਸਕੇ ਤੀਰ ਤਰੇ ਹੋਏ ਬੈਸ,
ਤੇ ਆਪ ਉਸ ਥੜੇ ਦੇ ਥੱਲੇ ਹੋ ਕੇ ਉਸ ਚਬੂਤਰੇ ਦੇ ਭਾਈ ਗੁਰਦਾਸ ਜੀ ਚੌਂਕੜਾ ਮਾਰ ਕੇ ਬੈਠ ਗਏ।
ਮੋਰ ਪੰਖ ਕੋ ਮੁੱਠਾ ਧਰਿਓ,
ਇੱਕ ਮੋਰ ਦੇ ਖੰਭਾਂ ਦਾ ਮੁੱਠਾ ਜਿਵੇਂ ਚੌਰ ਸਾਹਿਬ ਹੁੰਦਾ ਇਸ ਤਰ੍ਹਾਂ ਦਾ ਉਹ ਚਾਦਰ ਦੇ ਉੱਪਰ ਰੱਖ ਦਿੱਤਾ।
ਗੁਰਤਾ ਚਿਹਨ ਅਪਰ ਕੁਛ ਕਰਿਓ,
ਕੁਝ ਇਸ ਤਰ੍ਹਾਂ ਦਾ ਹੋਰ ਪ੍ਰਬੰਧ ਕਰ ਦਿੱਤਾ ਜਿਵੇਂ ਗੁਰਤਾ ਗੱਦੀ ਦੇ ਸਿੰਘਾਸਨ ਦੇ ਜਿਹੜੀਆਂ ਨਿਸ਼ਾਨੀਆਂ ਹੁੰਦੀਆਂ ਇਸ ਤਰ੍ਹਾਂ ਦਾ ਬਣਾ ਦਿੱਤਾ ਭਾਈ ਗੁਰਦਾਸ ਜੀ ਨੇ ਜੀ।
ਕਿਤਨੇ ਮੈਂ ਸੰਗਤ ਗਨ ਆਈ,
ਇੰਨੇ ਚਿਰ ਨੂੰ ਸੰਗਤ ਦਾ ਜਿਹੜਾ ਜਥਾ ਸੀ ਵੱਡਾ ਉਹ ਚੱਲ ਕੇ ਉੱਥੇ ਆ ਗਿਆ।
ਬੁੱਝਣ ਲੱਗੇ ਕਹਾਂ ਇਸ ਥਾਈ,
ਤੇ ਸੰਗਤ ਨੇ ਪੁੱਛਿਆ ਵੀ ਇਹ ਕਿਹਨਾਂ ਦਾ ਸਥਾਨ ਹੈ, ਆਹ ਜਿਹੜਾ ਆ ਗੁਰਤਾ ਗੱਦੀ ਦੀ ਨਿਸ਼ਾਨੀ ਹੈ।
ਸੁਣ ਕੇ ਤਿੰਨ ਤੇ ਤਬ ਗੁਰਦਾਸ,
ਕਹਿੰਦੇ ਸੰਗਤ ਨੂੰ ਉਸ ਵੇਲੇ ਰੋਕ ਕੇ ਉਹਨਾਂ ਕੋਲੋਂ ਸੁਣ ਕੇ ਭਾਈ ਗੁਰਦਾਸ ਜੀ ਬੋਲੇ,
ਸਾਦਰ ਕਰੇ ਬਿਠਾਵਨ ਪਾਸ,
ਭਾਈ ਗੁਰਦਾਸ ਜੀ ਨੇ ਆਖਿਆ ਪਹਿਲਾਂ ਬੈਠ ਜਾਓ ਸਾਰੀ ਸੰਗਤ, ਫਿਰ ਤੁਹਾਡੇ ਨਾਲ ਬਚਨ ਕਰਦੇ ਹਾਂ।
ਵਿਸਰਾਮ ਹੋ ਸੰਗਤ ਇਸ ਥਾਈ,
ਆਖਿਆ ਥੋੜਾ ਵਿਸ਼ਰਾਮ ਕਰੋ ਭਾਈ, ਥੋੜੀ ਦੇਰ ਲਈ ਇੱਥੇ ਬੈਠੋ, ਫਿਰ ਤੁਹਾਨੂੰ ਦੱਸਦੇ ਸਾਰੀ ਗੱਲ।
ਜਬ ਇਕੱਠੀ ਹੋਏ ਸਮਦਾ,
ਜਦੋਂ ਸਾਰੀ ਸੰਗਤ ਆਣ ਕੇ ਬੈਠ ਗਈ ਉੱਥੇ ਇਕੱਠੀ ਹੋ ਕੇ,
ਸਭ ਸੋ ਮਧੁਰ ਗਿਰਾ ਕੇ ਸਾਥ,
ਬਹੁਤ ਮਿੱਠੇ ਬਚਨ ਫਿਰ ਕੋਮਲਤਾ ਵਾਲੇ ਭਾਈ ਗੁਰਦਾਸ ਜੀ ਨੇ ਸੰਗਤ ਨਾਲ ਇੱਦਾਂ ਸ਼ੁਰੂ ਕੀਤੇ।
ਕਹਿਤ ਭਇਓ ਆਇਸ ਗੁਰਨਾਥ,
ਸੋ ਕਹਿਣ ਗੁਰੂ ਸਾਹਿਬ ਜੀ ਦੇ ਹੁਕਮ ਨਾਲ ਹੀ ਕਹਿਣ ਲੱਗੇ ਨੇ ਭਾਈ ਗੁਰਦਾਸ ਜੀ, ਕਿਉਂਕਿ ਡਿਊਟੀ ਮਹਾਰਾਜ ਜੀ ਨੇ ਇਹਨਾਂ ਦੀ ਲਾ ਦਿੱਤੀ ਹੈ।
ਜੋ ਗੁਰ ਹੋ ਤੇ ਉਪਾਇਨ ਲਿਆਇਓ।
ਆਖਿਆ ਸਾਧ ਸੰਗਤ ਜੀ, ਤੁਸੀਂ ਪੰਜਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਜੇ, ਜਿਹੜੀ ਭੇਟਾ ਤੁਸੀਂ ਲੈ ਕੇ ਆਏ ਹੋ ਮਹਾਰਾਜ ਜੀ ਦੇ ਚਰਨਾਂ ਵਿੱਚ ਰੱਖਣ ਵਾਸਤੇ,
ਔਰ ਸ਼ਰਧਾ ਧਰ ਦਰਸ਼ਨ ਆਇਓ,
ਤੁਸੀਂ ਬਹੁਤ ਸ਼ਰਧਾ ਦੇ ਨਾਲ ਦੂਰੋਂ ਚੱਲ ਕੇ ਮਹਾਰਾਜ ਦੇ ਦਰਸ਼ਨ ਕਰਨ ਆਏ ਹੋ।
ਸੋ ਇਸ ਥਲ ਅਰਪ ਹੋ ਸਮਦਾਏ,
ਇਹ ਜਿਹੜੀ ਮਰਿਆਦਾ ਵੀ ਮਹਾਰਾਜ ਜੀ ਦੇ ਵਾਸਤੇ ਤੁਸੀਂ ਸਾਰਿਆਂ ਨੇ ਕੋਈ ਭੇਟਾਵਾਂ ਲਿਆਂਦੀਆਂ ਦਰਸ਼ਨ ਕਰਨੇ ਮੱਥਾ ਟੇਕਣਾ, ਪਹਿਲਾਂ ਉਹ ਸਾਰੀ ਭੇਟਾ ਇੱਥੇ ਰੱਖ ਦਿਓ ਤੁਸੀਂ ਆ ਚਿੱਟੀ ਚਾਦਰ ਉੱਪਰ।
ਓਨ ਗੁਰ ਟਿਕ ਚਲੀ ਗਿਆ ਹਰ ਖਾਏ,
ਫਿਰ ਤੁਹਾਨੂੰ ਅਸੀਂ ਨਾਲ ਲੈ ਕੇ ਜਾਂਦੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ।
ਇਸ ਮੈਂ ਕਾਰਨ ਸੋ ਸੁਣ ਲਈ ਜਾ,
ਭਾਈ ਗੁਰਦਾਸ ਜੀ ਕਹਿੰਦੇ ਇਹਦਾ ਕਾਰਨ ਕੀ ਹੈ, ਇਹ ਹੁਣ ਤੁਹਾਨੂੰ ਦੱਸਦੇ ਆ ਵੀ ਕਿਉਂ ਅਸੀਂ ਇੱਦਾਂ ਕਹਿ ਰਹੇ ਹਾਂ।
ਓਨ ਮਨ ਬਾਸ਼ਤ ਪੂਰਨ ਕੀ ਜਾਏ,
ਫਿਰ ਮਨ ਪਾਉਂਦੀਆਂ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਿਓ ਗੁਰੂ ਸਾਹਿਬ ਜੀ ਦੇ ਚਰਨਾਂ ਚ ਜਾ ਕੇ, ਪਰ ਕੀ ਕਾਰਨ ਇਹ ਤੁਹਾਨੂੰ ਦੱਸਦੇ ਹਾਂ।
ਸ਼੍ਰੀ ਗੁਰੂ ਰਾਮਦਾਸ ਸੁੱਤ ਤੀਨ,
ਹੁਣ ਭਾਈ ਗੁਰਦਾਸ ਜੀ ਨੇ ਬਚਨ ਸ਼ੁਰੂ ਕੀਤਾ ਵੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਤਿੰਨ ਸਾਹਿਬਜ਼ਾਦੇ,
ਗੁਰਤਾ ਗਾਦੀ ਲੱਗ ਆਸੀਨ,
ਇਹ ਸਭ ਤੋਂ ਛੋਟੇ, ਲੱਗ ਹੁੰਦਾ ਛੋਟਾ, ਗੁਰਤਾ ਗੱਦੀ ਸਭ ਤੋਂ ਛੋਟੇ ਸਾਹਿਬਜ਼ਾਦੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਦਿੱਤੀ ਹੈ ਚੌਥੇ ਪਾਤਸ਼ਾਹ ਜੀ ਨੇ।
ਸ਼ਾਂਤ ਰੂਪ ਸੋ ਬੈਠੇ ਰਹੇ,
ਉਹ ਬਹੁਤ ਸ਼ਾਂਤ ਸਰੂਪ ਨੇ, ਆਪਣੇ ਆਨੰਦ ਵਿੱਚ ਬੈਠੇ ਰਹਿੰਦੇ ਹਨ।
ਨਹਿ ਕਿਸ ਸੋ ਕੈਸੇ ਬਚਨ ਕਹੇ,
ਕਿਸੇ ਨਾਲ ਕੋਈ ਬਚਨ ਬਹੁਤਾ ਨਾ ਕਰਦੇ ਨੇ ਨਾ ਸੁਣਦੇ ਹਨ।
ਬੜੇ ਭਰਾ ਦੋ ਛਾਲ ਬਲ ਕਰੇ,
ਤੇ ਜਿਹੜੇ ਦੋਨੋਂ ਵੱਡੇ ਭਰਾ ਨੇ ਮਹਾਰਾਜ ਜੀ ਦੇ, ਉਹ ਛਾਲ ਕਰਕੇ ਬਲ ਕਰਕੇ,
ਸੰਗਤ ਤੇ ਸਗਰੋ ਧਨ ਹੇਰੇ,
ਸਾਰੀ ਸੰਗਤ ਨੂੰ ਭਰਮਾ ਕੇ ਧੋਖੇ ਨਾਲ ਸੰਗਤ ਤੋਂ ਧਨ ਜਿਹੜਾ ਇਹ ਲੈ ਲੈਂਦੇ ਹਨ।
ਤਹਾਂ ਪਹੁੰਚ ਜੇ ਤਿੰਨ ਨਹਿ ਦੇਵ,
ਤੇ ਕਹਿੰਦੇ ਜੇ ਉਹਨਾਂ ਉੱਥੇ ਪਹੁੰਚ ਕੇ ਉਹਨਾਂ ਕੋਲੋਂ ਜੇ ਸੰਗਤ ਸਿੱਧਾ ਹੀ ਮਾਇਆ ਉਹਨਾਂ ਨੂੰ ਨਹੀਂ ਦਿੰਦੀ ਤਾਂ
ਗਾਲੀ ਬਕੇ ਸ਼ਰਾਬ ਕੋਲ ਲੇਵ,
ਤੇ ਫਿਰ ਗਾਲੀ ਬਕੇ ਸ਼ਰਾਬ ਕੋ, ਫਿਰ ਸ਼ਰਾਬ ਦਿੰਦੇ ਆ, ਗਾਲੀਆਂ ਬਕਦੇ ਆ, ਸੰਗਤ ਨੂੰ ਡਰਾ ਲੈਂਦੇ ਆ, ਏਦਾਂ ਭਰਮਾ ਲੈਂਦੇ ਹਨ।
ਕਹਿ ਤੁਮ ਤੇ ਸੋ ਲੈ ਹੈ ਸ਼ੀਨ,
ਜੇ ਫਿਰ ਵੀ ਸੰਗਤ ਨੇ ਨਾ ਹੀ ਦਿੱਤੀ, ਤੁਸਾਂ ਨਾ ਦਿਓਗੇ ਮਾਇਆ ਤਾਂ ਖੋ ਲੈਣਗੇ ਉਹਨਾਂ ਨੇ ਬੰਦੇ ਰੱਖੇ, ਸਾਰਾ ਪ੍ਰਬੰਧ ਕੀਤਾ ਹੋਇਆ ਹੈ।
ਕਰੇ ਰਾਰ ਲੋਭੀ ਦੁੱਖ ਪੀਣ,
ਬਹੁਤੇ ਲੋਭੀ ਨੇ, ਰਾਰ ਹੁੰਦਾ ਝਗੜਾ, ਬੜਾ ਝਗੜਾ ਕਰਦੇ ਹਨ ਗੁਰੂ ਅਰਜਨ ਦੇਵ ਮਹਾਰਾਜ ਜੀ ਨਾਲ,
ਗੁਰ ਕੇ ਨਿਕੜਨਾ ਪਹੁੰਚਣ ਦੇ ਹੈ,
ਤੇ ਤੁਹਾਨੂੰ ਤਾਂ ਗੁਰੂ ਸਾਹਿਬ ਜੀ ਦੇ ਕੋਲ ਜਾਣ ਵੀ ਨਹੀਂ ਦੇਣਗੇ, ਤੁਸੀਂ ਆਪਣੇ ਭਲੇ ਵਾਸਤੇ ਆਏ ਹੋ, ਪਰ ਉਹ ਭਰਮਾ ਲੈਣਗੇ ਤੁਹਾਨੂੰ ਬਾਹਰ ਹੀ।
ਘਾਤ ਅਨੇਕਨ ਬਾਤ ਬਣੇ ਹੈ,
ਘਾਤ ਹੁੰਦਾ ਦਾ, ਕਈ ਦਾ ਤੁਹਾਡੇ ਨਾਲ ਉਹ ਖੇਡਣਗੇ ਕਰਨਗੇ, ਕਿਸੇ ਤਰੀਕੇ ਨਾਲ ਵੀ ਤੁਹਾਡੇ ਮਨ ਚ ਸ਼ਰਧਾ ਨਹੀਂ ਆਉਣ ਦੇਣਗੇ ਉਹ।
ਜਾਂ ਤੇ ਮੈਂ ਤੁਮਕੋ ਸ਼ੁਭ ਕਹੂੰ,
ਇਸ ਕਰਕੇ ਅਸੀਂ ਤੁਹਾਨੂੰ ਇਹ ਬਚਨ ਕਹਿੰਦੇ ਪਏ ਹਾਂ,
ਪਰ ਉਪਕਾਰ ਹੇਤ ਮੈਂ ਚਾਹੂੰ,
ਕਿਉਂਕਿ ਅਸੀਂ ਪਰ ਉਪਕਾਰ ਵਾਸਤੇ ਤੁਹਾਨੂੰ ਕਹਿੰਦੇ ਪਏ ਹਾਂ, ਸਾਨੂੰ ਮਾਇਆ ਦੀ ਕੋਈ ਜ਼ਰੂਰਤ ਨਹੀਂ, ਮਾਇਆ ਤੁਸੀਂ ਮਹਾਰਾਜ ਦੇ ਚਰਨਾਂ ਚ ਰੱਖਣ ਲਈ ਲਿਆਂਦੀ ਹੈ। ਭਾਈ ਗੁਰਦਾਸ ਜੀ ਦਾ ਉਵੇਂ ਬਹੁਤ ਨਾਂ ਸੀ, ਸਤਿਕਾਰ ਸੀ, ਇਸ ਕਰਕੇ ਵੀ ਸੰਗਤ ਨੂੰ ਉਹਨਾਂ ਦੇ ਬਚਨਾਂ ਤੇ ਪੂਰਾ ਭਰੋਸਾ ਸੀ ਜੀ।
ਸੁਣ ਸੰਗਤ ਕੇ ਨਿਸ਼ਚਾ ਭਾਇਓ,
ਕਹਿੰਦੇ ਭਾਈ ਗੁਰਦਾਸ ਜੀ ਕੋਲੋਂ ਇਹ ਗੱਲ ਸੁਣ ਕੇ ਸੰਗਤ ਨੂੰ ਐਨ ਨਿਸ਼ਚਾ ਆ ਗਿਆ ਜੀ,
ਭਾਕ ਯਥਾਰਥ ਇਨ ਕਹਿ ਦਇਓ,
ਵੀ ਜੋ ਭਾਈ ਗੁਰਦਾਸ ਜੀ ਕਹਿ ਰਹੇ ਨੇ ਬਿਲਕੁਲ ਯਥਾਰਥ ਬਚਨ ਨੇ, ਬਿਲਕੁਲ ਸੱਚ ਕਹਿ ਰਹੇ ਹਨ।
ਸਭ ਹਨ ਮਿਲ ਕੇ ਆਖੋ ਮਨ,
ਸਾਰੀ ਸੰਗਤ ਨੇ ਭਾਈ ਗੁਰਦਾਸ ਜੀ ਦਾ ਬਚਨ ਸੱਤ ਕਰਕੇ ਮੰਨ ਲਿਆ ਜੀ।
ਦਇਓ ਦਰਬ ਜੇਤਕ ਜਿਨ ਆਨ,
ਜਿੰਨੀ ਭੇਟਾ ਲਿਆਂਦੀ ਸੀ ਉਹ ਭਾਈ ਗੁਰਦਾਸ ਜੀ ਨੇ ਉਹਨਾਂ ਕੋਲ ਉੱਥੇ ਰਖਵਾ ਲਈ, ਗੱਲ ਭੇਟਾ ਦੀ ਨਹੀਂ ਸੀ, ਗੱਲ ਪਿਰਥੀ ਚੰਦ ਤੱਕ ਰੋਕਣੀ ਸੀ ਇਹ ਜਾਣ ਵਾਸਤੇ, ਕਿਉਂ, ਕਿਉਂਕਿ ਸੰਗਤ ਦਾ ਭਲਾ ਕਿਵੇਂ ਹੋਵੇਗਾ, ਇਹ ਭਾਈ ਗੁਰਦਾਸ ਜੀ ਨੇ ਹੁਣ ਪਰ ਉਪਕਾਰ ਕਰਨਾ ਜੀ।
ਸਗਰੀ ਸੰਗਤ ਦਈ ਉਪਾਇ,
ਕਹਿੰਦੇ ਸਾਰੀ ਸੰਗਤ ਨੇ ਜੋ ਜੋ ਭੇਟਾ ਲਿਆਂਦੀ ਸੀ ਉੱਥੇ ਉਸ ਚਾਦਰ ਉੱਪਰ ਰੱਖ ਦਿੱਤੀ।
ਹੁਣ ਦੇਖਿਓ ਚਾਹੇ ਸਤਿਗੁਰੂ ਪਾਇਨ,
ਕਹਿੰਦੇ ਨੇ ਹੁਣ ਫਿਰ ਭਾਈ ਗੁਰਦਾਸ ਜੀ ਨੇ ਆਖਿਆ ਵੀ ਹਾਂ ਹੁਣ ਤੁਸੀਂ ਮਾਇਆ ਰੱਖ ਦਿੱਤੀ, ਹੁਣ ਮਹਾਰਾਜ ਜੀ ਕੋਲੇ ਚੱਲਦੇ ਹਾਂ।
ਸਭ ਕੋ ਧੀਰਜ ਦੇ ਗੁਰਦਾਸ,
ਬਹੁਤ ਧੀਰਜ ਵਾਲੇ ਬਚਨ ਭਾਈ ਗੁਰਦਾਸ ਜੀ ਨੇ ਸੰਗਤ ਨਾਲ ਹੋਰ ਵੀ ਕੀਤੇ ਜੀ।
ਦਰਬ ਬਟੋਰ ਲੀਨ ਨਿਜ ਪਾਸ,
ਕਹਿੰਦੇ ਉਹ ਜਿਹੜੀ ਸੰਗਤ ਦੀ ਕਾਰ ਭੇਟਾ ਸੀ ਮਾਇਆ ਸੀ ਉਹ ਭਾਈ ਗੁਰਦਾਸ ਜੀ ਨੇ ਆਪਣੇ ਹੱਥ ਚ ਲੈ ਲਈ।
ਸਭ ਤੇ ਆਗੂ ਹੋਏ ਚੱਲ ਪਰੇ,
ਭਾਈ ਗੁਰਦਾਸ ਜੀ ਨੇ ਆਖਿਆ ਉਹਨਾਂ ਤਿੰਨਾਂ ਸਿੱਖਾਂ ਨੂੰ ਵੀ ਤੁਸੀਂ ਸੰਗਤ ਨੂੰ ਲੈ ਕੇ ਆਓ ਉੱਥੇ, ਤੇ ਮੈਂ ਪਹਿਲਾਂ ਚੱਲਦਾ ਮਹਾਰਾਜ ਜੀ ਕੋਲੇ।
ਸੰਗਤ ਸੰਗ ਲੀਨ ਹਿੱਤ ਧਰਿਓ,
ਉਹਨਾਂ ਨੂੰ ਆਖਿਆ ਤੁਸੀਂ ਸੰਗਤ ਨੂੰ ਨਾਲ ਲੈ ਕੇ ਆਓ, ਆਪ ਭਾਈ ਗੁਰਦਾਸ ਜੀ ਪਹਿਲਾਂ ਚਲੇ ਗਏ ਜੀ।
ਸਨੇ ਸਨੇ ਚੱਲ ਕੇ ਪੁਰ ਆਇਓ,
ਕਹਿੰਦੇ ਹੌਲੀ ਹੌਲੀ ਚੱਲਦੇ ਨਗਰ ਵਿੱਚ ਪਹੁੰਚੇ ਹਨ।
ਸ੍ਰੀ ਅਰਜਨ ਟਿਕ ਦਰਸ਼ਨ
ਆਣ ਕੇ ਪੰਜਵੇਂ ਪਾਤਸ਼ਾਹ ਜੀ ਨੂੰ ਭਾਈ ਗੁਰਦਾਸ ਜੀ ਨੇ ਮੱਥਾ ਟੇਕਿਆ ਜੀ।
ਤਰਿਓ ਪੰਚ ਸੈ ਦਰਬ ਆਗਰ,
ਉਹ ਸਾਰੀ ਭੇਟਾ ਅੱਗੇ ਰੱਖ ਕੇ ਆਖਿਆ ਮਹਾਰਾਜ ਆ 500 ਦੇ ਕਰੀਬ ਹੈ ਜਿਹੜੀ ਇਹ ਮਾਇਆ ਹੈ, ਉਸ ਵੇਲੇ 500 ਰੁਪਇਆ ਬਹੁਤ ਵੱਡੀ ਰਕਮ ਹੋਵੇਗੀ।
ਇਹ ਲੀਜੈ ਸਭ ਆਪਣੇ ਕਾਰੀ,
ਆਖਿਆ ਮਹਾਰਾਜ ਮੈਂ ਫਿਰ ਯਤਨ ਕੀਤਾ, ਤੁਸੀਂ ਮੇਰੀ ਡਿਊਟੀ ਲਾਈ ਸੀ, ਹੁਣ ਸਿੱਧਾ ਸਿੱਧਾ ਸੰਗਤ ਤੇ ਪਾਰ ਉਪਕਾਰ ਕਰਨਾ, ਆ ਮੈਂ ਲੈ ਕੇ ਆਇਆ ਸੰਗਤ ਤੋਂ ਭੇਟਾ, ਇਹ ਪ੍ਰਿਥੀ ਚੰਦ ਤੱਕ ਹੁਣ ਜਾਣ ਨਹੀਂ ਦੇਣ, ਉਹਦਾ ਛਲ ਬੰਦ ਕਰਨਾ ਪੈਣਾ ਆਪਾਂ ਨੂੰ।
ਸੰਗਤ ਹੇਰ ਪ੍ਰਿਥੀ ਮਲ ਦਾਸ,
ਸੋ ਸੰਗਤ ਉਹ ਉਹਨੇ ਜਿਹਨੂੰ ਸੰਗਤ ਸ਼ਹਿਰ ਚ ਵੜਨ ਵਾਲੀ ਹੋ ਗਈ, ਤੇ ਪ੍ਰਿਥੀ ਚੰਦ ਨੇ ਬੰਦੇ ਛੱਡੇ ਸੀ, ਉਹਨਾਂ ਵੇਖਿਆ ਵੀ ਸੰਗਤ ਆਈ ਹੈ,
ਭੇਜੇ ਘੇਰ ਆਣੀ ਹੈ ਪਾਸ,
ਪ੍ਰਿਥੀ ਚੰਦ ਨੇ ਆਖਿਆ ਜਾਓ ਘੇਰ ਕੇ ਲਿਆਓ ਛੇਤੀ ਛੇਤੀ ਸੰਗਤ ਨੂੰ ਸਾਡੇ ਵੱਲ।
ਸਿੱਖ ਅਣਜਾਣ ਮੋਰ ਸਭ ਲੀਜੈ।
ਸੋ ਕਹਿੰਦੇ ਅਣਜਾਣ ਸਿੱਖ ਨੇ ਇਹਨਾਂ ਨੂੰ ਪਤਾ ਨਾ ਲੱਗ ਜੇ, ਮੋੜ ਕੇ ਲਿਆਓ ਸਾਰਿਆਂ ਨੂੰ, ਕਿਤੇ ਪੰਜਵੇਂ ਪਾਤਸ਼ਾਹ ਕੋਲ ਨਾ ਚਲੇ ਜਾਣ।
ਗੁਰ ਸੁਤ ਵੱਢ ਕੋ ਚਲ ਦਰਸੀ ਜੈ,
ਸਾਰਿਆਂ ਨੂੰ ਆਖੋ ਵੀ ਗੁਰ ਸੁਤ ਵੱਢ ਕੋ ਚਲ ਦਰਸੀ ਜਾ, ਵੀ ਗੁਰੂ ਸਾਹਿਬ ਦਾ ਵੱਡਾ ਪੁੱਤਰ ਗੁਰੂ ਬਣਿਆ, ਚਲੋ ਸਾਧ ਸੰਗਤ ਜੀ ਉਹਦੇ ਦਰਸ਼ਨ ਕਰੀਏ, ਏਦਾਂ ਘੇਰ ਕੇ ਲਿਆਓ ਸੰਗਤ ਨੂੰ।
ਉਤ ਤੇ ਮਹਾਦੇਵ ਨੇ ਪਠੇ,
ਕਹਿੰਦੇ ਉਧਰ ਮਹਾਦੇਵ ਨੇ ਵੀ ਆਪਣਾ ਥੋੜਾ ਕੁ ਚਲਾਇਆ ਸੀ, ਠੱਕ ਠਕਾ ਜਿਹਾ, ਉਹਨੇ ਵੀ ਕੁਝ ਬੰਦੇ ਭੇਜੇ ਜੀ।
ਮੁਝ ਟਿਕਿਆ ਨੂੰ ਕਰੇ,
ਉਹਨੇ ਆਖਿਆ ਜਿੰਨੇ ਕੁ ਮੇਰੇ ਵੱਲ ਆਉਂਦੇ ਥੋੜੇ ਬਹੁਤੇ ਮੇਰੇ ਵੱਲ ਲੈ ਆਓ ਤੁਸੀਂ।
ਸੰਗਤ ਘੇਰ ਖਰੀ ਕਰ ਲਈ,
ਕਹਿੰਦੇ ਘੇਰ ਕੇ ਸੰਗਤ ਖੜੀ ਕਰ ਲਈ ਜੀ, ਸਾਰੀ ਪਿੱਥੀ ਚੰਦ ਦੇ ਬੰਦਿਆਂ ਨੇ।
ਅੱਗੇ ਕੋ ਚੱਲਣ ਦੀਨ,
ਅੱਗੇ ਚੱਲਣ ਨੀ ਦਿੱਤਾ ਸੰਗਤ ਨੂੰ, ਆਖਿਆ ਪਹਿਲਾਂ ਸਾਡੀ ਗੱਲ ਸੁਣੋ, ਫਿਰ ਸ਼ਹਿਰ ਚ ਵੜ ਸਕਦੇ ਹੋ।
ਤੁਸੀਂ ਦਿਸ ਕੇ ਦਸਣ ਤੇ ਸੁਣ ਕੇ,
ਕਹਿੰਦੇ ਨੇ ਉਹ ਪਿੱਥੀ ਚੰਦ ਦੇ ਬੰਦਿਆਂ ਕੋਲੋਂ ਸੁਣ ਕੇ ਸੰਗਤ ਨੇ
ਗਣ ਸਿੱਖਣ ਸਮਝਾਏ ਭਨ ਕੇ,
ਪਹਿਲਾਂ ਤਾਂ ਉਹਨਾਂ ਨੇ ਚੰਗੀ ਤਰ੍ਹਾਂ ਸਮਝਾਇਆ ਵੀ ਪਿੱਥੀ ਚੰਦ ਵੱਡਾ ਹੈ, ਉਹ ਗੁਰੂ ਬਣਿਆ ਹੈ, ਏਦਾਂ ਦੀਆਂ ਗੱਲਾਂ ਬਾਤਾਂ ਕੀਤੀਆਂ ਜੀ।
ਕਾਰ ਗੁਰ ਕੀ ਹਮ ਪਾਸ,
ਕਹਿਣ ਲੱਗੇ ਜਿੰਨੀ ਕੁ ਫਿਰ ਸੰਗਤ ਨੇ ਦੱਸਿਆ ਵੀ ਸਾਰੀ ਗੱਲ ਸੁਣ ਕੇ ਪਤਾ ਲੱਗਿਆ ਪੈਸੇ ਮੰਗਦਾ, ਸੰਗਤ ਨੇ ਆਖਿਆ ਵੀ ਜਿੰਨੀ ਕੁ ਸਾਡੇ ਕੋਲ ਕਾਰ ਭੇਟਾ ਸੀ ਮਹਾਰਾਜ ਜੀ ਦੇ ਚਰਨਾਂ ਵਾਸਤੇ ਲਿਆਂਦੀ ਸੀ ਘਰੋਂ,
ਜੇ ਸਭ ਗਏ ਅਬ ਹੈ ਗੁਰਦਾਸ,
ਉਹ ਤੇ ਭਾਈ ਗੁਰਦਾਸ ਜੀ ਲੈ ਕੇ ਚਲੇ ਗਏ ਸਾਡੇ ਕੋਲੋਂ, ਸੰਗਤ ਨੇ ਇਹ ਗੱਲ ਦੱਸ ਦਿੱਤੀ ਜੀ।
ਦਰਸ਼ਨ ਮਾਤਰ ਕਰਨ ਅਬ ਰਹੇ ਹੋ,
ਕਹਿੰਦੇ ਹੁਣ ਤੇ ਬਸ ਮਹਾਰਾਜ ਨੂੰ ਮੱਥਾ ਹੀ ਟੇਕਣਾ ਰਹਿ ਗਿਆ, ਦਰਸ਼ਨ ਹੀ ਕਰਨੇ ਬਾਕੀ ਹਨ।
ਸੋ ਹਮ ਕਰੇ ਗੁਰੂ ਜਿਮ ਲਹਿਓ,
ਉਹ ਜਿਵੇਂ ਗੁਰੂ ਸਾਹਿਬ ਜੀ ਆਖਣਗੇ ਓਦਾਂ ਅਸੀਂ ਕਰਾਂਗੇ। ਮਾਇਆ ਜਿਹੜੀ ਮਹਾਰਾਜ ਜੀ ਦੀ ਸੀ ਉਹ ਭਾਈ ਗੁਰਦਾਸ ਜੀ ਸਾਡੇ ਕੋਲ ਲੈ ਗਏ, ਇੱਥੇ ਸਮਾਂ ਸਾਧ ਸੰਗਤ ਜੀ ਸੰਪੂਰਨ ਹੋ ਗਿਆ। ਕੱਲ ਸ਼ਾਮ ਨੂੰ ਇੱਥੋਂ ਅੱਗੇ ਆਪਾਂ ਪ੍ਰਾਰੰਭ ਕਰਾਂਗੇ ਕਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਰੱਥ ਹੁੰਦਿਆਂ ਹੋਇਆਂ ਵੀ ਇੰਨਾ ਸ਼ਾਂਤ ਚਿੱਤ ਇੰਨੇ ਆਨੰਦ ਸਰੂਪ ਚ ਟਿਕੇ ਨੇ, ਵੀ ਦੇਖੋ ਇਹ ਕਿੱਥੋਂ ਤੱਕ ਜਾ ਸਕਦਾ ਭਲਾ ਪਿੱਥੀ ਚੰਦ। ਸੋ ਗੁਰੂ ਸਾਹਿਬ ਜੀ ਦਾ ਇਹ ਪਾਵਨ ਪੁੱਤਰ ਕੌਤਕ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਇਹਦੇ ਤੋਂ ਆਪਾਂ ਇਹ ਵੀ ਨੁਕਤਾ ਆਪਣੇ ਪੱਲੇ ਬੰਨਣਾ ਵੀ ਗੁਰਮੁਖੋ ਗੁਰੂ ਸਾਹਿਬ ਤੇ ਸ਼ੰਕਾ ਕਦੇ ਨਹੀਂ ਕਰਨਾ, ਜੋ ਮਰਜ਼ੀ ਵਰਤਾਰਾ ਮਹਾਰਾਜ ਜੀ ਕਰਦੇ ਪਏ ਨੇ ਹਰ ਘਟਨਾ ਦੇ ਪਿੱਛੇ ਕੋਈ ਕੌਤਕ ਕੰਮ ਕਰਦਾ ਹੁੰਦਾ, ਇਸ ਕਰਕੇ ਇਹ ਐਸਾ ਮਨ ਚ ਨਾ ਆ ਜਾਵੇ ਵੀ ਅੱਛਾ ਜੇ ਮਹਾਰਾਜ ਜੀ ਦਾ ਲੰਗਰ ਮਸਤਾਨਾ ਹੋ ਗਿਆ ਬਾਕੀ ਫਿਰ ਕਿਵੇਂ ਮਨੋਕਾਮਨਾ ਪੂਰੀਆਂ ਕਰਨਗੇ। ਨਹੀਂ, ਕੋਈ ਕਾਰਨ ਹੁੰਦਾ, ਗੁਰੂ ਸਾਹਿਬ ਸਦਾ ਹੀ ਸਿੱਖਾਂ ਦੀ ਬਾਂਹ ਫੜਦੇ, ਸਦਾ ਭਲਾ ਕਰਦੇ ਹੈ ਔਰ ਸਦਾ ਹੀ ਭਰੋਸਾ ਬਣਾ ਕੇ ਰੱਖਣਾ ਤਾਂ ਹੀ ਆਪਣਾ ਭਲਾ ਹੋਵੇਗਾ ਜੀ। ਦੋ ਪੰਕਤੀਆਂ ਦਾ ਪਾਠ ਸਰਵਣ ਕਰਕੇ ਫਤਿਹ ਬੁਲਾਈਏ ਜੀ।
ਜੇ ਤੱਕ ਕਾਰ ਗੁਰ ਕੀ ਹਮ ਪਾਸ, ਲੈ ਸਭ ਗਏ ਅਬ ਹੈ ਗੁਰਦਾਸ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ
ਜੀ ਕੀ ਫਤਿਹ।